ਮਾਤੇ ਨੂੰ ਤਾਂ ਚਾਅ ਰਹਿੰਦਾ ਹੈ ਦਾਤਾਂ ਵਰਤਾਉਣ ਦਾ, ਸਾਨੂੰ ਹੀ ਤਰੀਕਾ ਨਹੀਂ ਆਉਂਦਾ ਝੋਲੀਆਂ ਫਲਾਉਣ ਦਾ। ਜੇਕਰ ਤੁਸੀਂ ਦੂਸਰਿਆਂ ਤੋਂ ਖੁਸ਼ੀਆਂ ਦੀ ਆਸ ਰੱਖਦੇ ਹੋ ਤਾਂ ਆਪਣੇ ਚਿਹਰੇ ਤੇ ਹਮੇਸ਼ਾ ਮੁਸਕਰਾਹਟ ਰੱਖੋ, ਕਿਉਂਕਿ ਸੁੱਕੇ ਹੋਏ ਦਰਖਤਾਂ ਉੱਪਰ ਤਾਂ ਪੰਛੀ ਵੀ ਆਲਣੇ ਨਹੀਂ ਪਾਉਂਦੇ। ਚੰਗੇ ਵਿਚਾਰਾਂ ਨਾਲ ਸੁਣਦੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ, ਦਿਲ ਪੰਜਾਬੀ, ਜਜ਼ਬਾ ਪੰਜਾਬੀ।
ਆਵਾਜ਼ ਦਾ ਖੂਬਸੂਰਤ ਮਾਰਨਿੰਗ ਸੰਵਾਦ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ ਪ੍ਰੋਗਰਾਮ ਲਹਿਰਾਂ, ਦਿਲ ਪੰਜਾਬੀ, ਜਜ਼ਬਾ ਪੰਜਾਬੀ।
ਹਰਮਨ ਰੇਡੀਓ ਦੇ ਨਾਲ ਸਾਂਝ ਪਾਈ ਬੈਠੇ ਸਭ ਸਰੋਤਿਆਂ ਦਾ ਬਹੁਤ ਬਹੁਤ ਸਵਾਗਤ ਹੈ। ਜੇਠ ਮਹੀਨੇ ਦੇ ਜੇਠੇ ਬੁੱਧਵਾਰ ਦੀ ਸੱਜਰੀ ਸਵੇਰ ਦੇ ਨਾਲ ਹੀ ਮੈਂ ਸੁਖਪ੍ਰੀਤ ਹਾਜ਼ਰੀ ਨਾਲ ਤੁਹਾਡਾ ਚਹੇਤਾ ਪ੍ਰੋਗਰਾਮ ਲਹਿਰਾਂ ਲੈ ਕੇ ਪਟਿਆਲਾ ਸਟੂਡੀਓ ਤੋਂ ਹਮੇਸ਼ਾ ਦੀ ਤਰ੍ਹਾਂ ਸਰਬਜੀਤ ਸਿੰਘ ਹੋਣੀ ਮੇਰੀ ਆਵਾਜ਼ ਨੂੰ ਤੁਹਾਡੇ ਤੱਕ ਪਹੁੰਚਾ ਰਹੇ ਨੇ ਤੇ ਵੱਡੇ ਤੜਕੇ ਉੱਠ ਕੇ ਪ੍ਰੋਗਰਾਮ ਦੇ ਨਾਲ ਸਾਂਝ ਪਾਉਂਦੇ ਨੇ ਜੀ, ਤੇ ਉਨ੍ਹਾਂ ਦਾ ਵੀ ਧੰਨਵਾਦ ਤੇ ਸਵਾਗਤ ਕਰਦੀ ਹਾਂ। 18 ਮਈ 2016 ਪੰਜ ਜੇਠ ਦੀ ਬੜੀ ਪਿਆਰੀ ਜਿਹੀ ਸਵੇਰ ਜਿਹੜੀ ਹੈ ਉਹਨੇ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੀਆਂ ਬਰੂਹਾਂ ਤੇ ਆ ਖੜੀ ਹੋਈ ਹੈ ਤੇ ਜੀ, ਪਰ ਇਸ ਸਵੇਰ ਨੇ ਤੁਹਾਡੇ ਸਭ ਦੇ ਸਾਥ ਦੇ ਨਾਲ ਹੋਰ ਵੀ ਸੋਹਣੀ ਹੋਣੀ ਪੜਨਾ ਹੈ ਤੇ ਫਿਰ ਚਲੋ ਫਿਰ ਹੁਣ ਕਰਦੇ ਹਾਂ ਸ਼ੁਰੂ ਹੈ ਸਾਥ। ਹੁਣ ਤੋਂ ਆਪਣਾ ਕੋਈ 2 ਘੰਟੇ ਦਾ ਸਾਥ ਰਹੇਗਾ ਜੀ, ਤੇ ਇਹ 2 ਘੰਟੇ ਦੇ ਸਫ਼ਰ ਵਿਚ ਅਸੀਂ ਆਪਸ ਵਿਚ ਗੱਲਾਂ ਬਾਤਾਂ ਵੀ ਕਰਨੀਆਂ ਨੇ ਤੇ ਖਿੜਕੀ ਤੋਂ ਬਾਹਰ ਵੀ ਝਾਕਣਾ ਹੈ ਤੇ ਪਿਆਰੇ ਪਿਆਰੇ ਗੀਤ ਵੀ ਸੁਣਨੇ ਨੇ, ਹੈ ਨਾ। ਤੇ ਫਿਰ ਅੱਜ ਦਾ ਜਿਹੜਾ ਇਹ ਸਫ਼ਰ ਆ ਇਹ ਹੁਣ ਸ਼ੁਰੂ ਕਰਦੇ ਆ ਜੀ, ਪਰ ਸ਼ੁਰੂ ਕਰਨ ਤੋਂ ਪਹਿਲਾਂ ਕਿਉਂ ਨਾ ਸਮਾਂ ਵੇਖ ਲਈਏ ਕਿ ਕੀ ਹੋ ਗਿਆ ਹੈ ਨਾ। ਤੇ ਚਲੋ ਫਿਰ ਜੀ ਮਿਲਾਓ ਤੁਸੀਂ ਆਪਣੀਆਂ ਆਪਣੀਆਂ ਘੜੀਆਂ, ਝਾਤ ਮਾਰਦੇ ਆ ਕੁਝ ਕੁ ਸ਼ਹਿਰਾਂ ਦੇ ਸਮੇਂ ਤੇ। ਸ਼ੁਰੂ ਕਰਦੇ ਹਾਂ ਜੀ ਆਕਲੈਂਡ ਤੋਂ ਨਿਊਜ਼ੀਲੈਂਡ ਚ, ਜਿੱਥੇ ਇਸ ਵੇਲੇ ਸਵੇਰ ਦੇ 10:04 ਹੋ ਚੁੱਕੇ ਨੇ ਤੇ ਸਵੇਰ ਦੀ ਜਿਹੜੀ ਚੰਗੀ ਗਹਿਮਾ ਗਹਿਮੀ ਸ਼ੁਰੂ ਹੋ ਗਈ ਹੋਣੀ ਆ ਉੱਥੇ। ਸਿਡਨੀ ਤੇ ਬ੍ਰਿਸਬੇਨ ਤੇ ਨਾਲ ਹੀ ਮੈਲਬਰਨ ਦੇ ਵਿਚ ਜੀ ਇਸ ਵੇਲੇ ਜਿਹੜੇ 18 ਮਈ ਦੀ ਸਵੇਰ ਜਿਹੜੀ ਆ ਉਹਦੇ 8:04 ਦਿਖਾ ਰਹੀਆਂ ਨੇ ਘੜੀਆਂ ਇਹਨਾਂ ਸਿਡਨੀ, ਬ੍ਰਿਸਬੇਨ ਤੇ ਮੈਲਬਰਨ ਦੀਆਂ। ਐਡੀਲੇਡ ਦੀ ਗੱਲ ਕਰਾਂ ਤੇ ਐਡੀਲੇਡ ਦੇ ਵਿਚ ਇਸ ਵੇਲੇ ਜੀ ਸਵੇਰ ਦੇ 7:34 ਹੋ ਚੁੱਕੇ ਨੇ। ਬੜੀ ਪਿਆਰੀ ਜਿਹੀ ਸਵੇਰ ਜਿਹੜੀ ਆ ਮੈਨੂੰ ਸਟੂਡੀਓ ਦੀ ਖਿੜਕੀ ਤੋਂ ਬਾਹਰ ਦਿਸ ਰਹੀ ਹੈ। ਹਲਕੇ ਹਲਕੇ ਬੱਦਲ ਨੇ ਜੀ ਤੇ ਪਿੱਛੋਂ ਸੂਰਜ ਚੜ ਰਿਹਾ ਤੇ ਕਈ ਰੰਗ ਹੀ ਬਖੇਰ ਰਿਹਾ ਅੱਜ ਦਾ ਜਿਹੜਾ ਦਿਨ ਆ। ਪਰਥ ਦੇ ਵਿਚ ਅਜੇ ਸਵੇਰਾ ਸਵੇਰਾ ਹੀ ਹੈਗਾ ਜੀ, ਉੱਥੇ 6:04 ਹੋ ਚੁੱਕੇ ਨੇ ਸਵੇਰ ਦੇ ਤੇ ਇਹੀ ਜਿਹੜਾ ਸਮਾਂ ਹੈ ਹਾਂਗਕਾਂਗ ਦੀਆਂ ਘੜੀਆਂ ਦਿਖਾ ਰਹੀਆਂ ਨੇ। ਉਸ ਤੋਂ ਅੱਗੇ ਚੰਡੀਗੜ੍ਹ ਜਾਂ ਪੰਜਾਬ ਆਪਣੇ ਭਾਰਤ ਦੀ ਗੱਲ ਕਰੀਏ ਤੇ ਉੱਥੇ ਇਸ ਵੇਲੇ ਤੜਕਸਾਰ ਹੈ ਜੀ, ਅਜੇ ਤੱਕ ਸਵੇਰ ਦੇ 3:35 ਹੋ ਚੁੱਕੇ ਨੇ ਤੇ ਯੂਰਪ ਦੀਆਂ ਕੰਟਰੀਜ਼ ਦੇ ਵਿਚ ਇਸ ਵੇਲੇ ਅੱਧੀ ਰਾਤ ਚੱਲ ਰਹੀ ਹੈ ਜੀ, ਉੱਥੇ 12:05 ਹੋ ਚੁੱਕੇ ਨੇ। ਪਰ ਜਿਹੜੀ ਤਰੀਕ ਹੈ ਉਹ ਬਦਲ ਚੁੱਕੀ ਹੈ, 18 ਮਈ ਹੋ ਚੁੱਕੀ ਹੈ ਉੱਥੇ ਵੀ। ਇੰਗਲੈਂਡ ਦੇ ਵਿਚ ਜੀ ਅਜੇ ਤੱਕ 17 ਮਈ ਦੀ ਜਿਹੜੀ ਰਾਤ ਹੈ ਉਹੀ ਬਾਤਾਂ ਪਾ ਰਹੀ ਹੈ ਤੇ ਟਾਈਮ ਜਿਹੜਾ ਉੱਥੇ 11:05 ਹੋ ਚੁੱਕੇ ਨੇ ਰਾਤ ਦੇ। ਤੇ ਕੈਨੇਡਾ ਦੀਆਂ ਘੜੀਆਂ ਵੱਲ ਨਜ਼ਰ ਮਾਰਾਂ ਤੇ ਵੈਨਕੂਵਰ ਦੀਆਂ ਘੜੀਆਂ ਇਸ ਵੇਲੇ ਦਿਖਾ ਰਹੀਆਂ ਜੀ, 17 ਮਈ ਦੀ ਸ਼ਾਮ ਦੇ 3:05 ਉੱਥੇ ਹੋ ਚੁੱਕੇ ਨੇ। ਵੱਖ ਵੱਖ ਘੜੀਆਂ ਜਿਹੜੀਆਂ ਉਹ ਵੱਖ ਵੱਖ ਸਮਾਂ ਦਿਖਾ ਰਹੀਆਂ ਸਾਰੇ ਥਾਵਾਂ ਦੀਆਂ। ਪਰ ਚਲੋ ਜੀ, ਜਿਸ ਵੀ ਸਮੇਂ ਨੂੰ ਤੁਸੀਂ ਮਾਣ ਰਹੇ ਹੋ ਦਿਲ ਖੋਲ ਕੇ ਮਾਣੋ ਤੇ ਨਾਲ ਹੀ ਫਿਰ ਮੇਰੇ ਹਮ ਸਫ਼ਰ ਬਣੇ ਰਹੋ ਲਹਿਰਾਂ ਦੇ ਅੱਜ ਦੇ ਇਸ ਸਫ਼ਰ ਤੇ। ਸੁਣਦੇ ਆ ਜੀ ਇਹ ਗੀਤ।
ਸੀ ہم سفر میرے ہم سفر میرے ہم سفر میرے ہم سفر
ਮੇਰੇ ਹਮ ਸਫ਼ਰ ਮੂਵੀ ਦੇ ਵਿਚ ਲਤਾ ਮੰਗੇਸ਼ਕਰ ਤੇ ਮੁਕੇਸ਼ ਦੀ ਆਵਾਜ਼ ਨੂੰ ਇਹ ਬੜਾ ਹੀ ਪਿਆਰਾ ਜਿਹਾ ਗੀਤ ਹੈ ਜੀ ਜਤਿੰਦਰ ਤੇ ਸ਼ਰਮੀਲਾ ਟੈਗੋਰ ਤੇ ਪਿਕਚਰਾਈਜ਼ ਹੈ ਜੀ ਗੀਤ ਇਹ ਟਰੱਕ ਦੇ ਵਿਚ ਜਾ ਰਹੇ ਕਿਤੇ ਪਿੱਛੇ ਟਰੱਕ ਦੇ ਵਿਚ ਇਹ ਨਗਮਾ ਜਿਹੜਾ ਉਹ ਗੁਣਗੁਣਾ ਰਹੇ ਹੁੰਦੇ ਆ ਕਿਸੇ ਸਫ਼ਰ ਤੇ ਹੀ ਹੁੰਦੇ ਆ ਜੀ ਉਹ ਵੈਸੇ ਦੇਖੀਏ ਤੇ ਜ਼ਿੰਦਗੀ ਜਿਹੜੀ ਇਹ ਵੀ ਇੱਕ ਸਫ਼ਰ ਹੀ ਹੈ ਨਾ ਇਸ ਸਫ਼ਰ ਦੌਰਾਨ ਕਿੰਨੇ ਹੀ ਹਮ ਸਫ਼ਰ ਬਣਦੇ ਨੇ ਤੇ ਆਪਣਾ ਆਪਣਾ ਸਫ਼ਰ ਮੁਕਾ ਕੇ ਤੁਰਦੇ ਬਣਦੇ ਨੇ ਤੇ ਪਰ ਜਿਹੜੀ ਜ਼ਿੰਦਗੀ ਹੈ ਜੇ ਉਹਦੇ ਵਿਚ ਅਸੀਂ ਉਸ ਪਰਮਾਤਮਾ ਨੂੰ ਉਸ ਅਕਾਲ ਪੁਰਖ ਨੂੰ ਹੀ ਆਪਣਾ ਹਮ ਸਫ਼ਰ ਬਣਾ ਲਈਏ ਉਹਦਾ ਹੱਥ ਫੜ ਕੇ ਤੁਰ ਪਈਏ ਤੇ ਫੇਰ ਜਿਹੜੇ ਔਖੇ ਪੈਂਡੇ ਆ ਉਹ ਵੀ ਜਿਹੜੇ ਬੜੇ ਸੁਖਾਲੇ ਹੋ ਨਿਬੜਦੇ ਆ ਜੀ ਸੋ ਤੁਹਾਡੀ ਜ਼ਿੰਦਗੀ ਦਾ ਸਫ਼ਰ ਹਮੇਸ਼ਾ ਖੁਸ਼ੀਆਂ ਖੇੜਿਆਂ ਨਾਲ ਭਰਿਆ ਰਹੇ, ਉਹ ਹਰ ਕਿਸੇ ਤੇ ਉਸ ਪਰਮਾਤਮਾ ਦੀਆਂ ਰਹਿਮਤਾਂ ਬਣੀਆਂ ਰਹਿਣ। ਖੁਸ਼ ਰਹੋ ਜੀ ਤੇ ਸਭ ਨੂੰ ਖੁਸ਼ੀਆਂ ਵੰਡਦੇ ਰਹੋ, ਇਹੀ ਅਰਦਾਸ ਹੈ ਜੀ ਸਾਡੀ। ਤੇ ਆਪਣੀ ਜਿਹੜੀ ਲਹਿਰਾਂ ਦੀ ਗੱਡੀ ਅਸੀਂ ਤੋਰੀ ਸੀਗੀ, ਉਹਦੇ ਵਿੱਚ ਮੁਸਾਫ਼ਿਰ ਜਿਹੜੇ ਆ ਉਹ ਚੜ੍ਹਨੇ ਸ਼ੁਰੂ ਹੋ ਗਏ ਆ ਜੀ, ਤੇ ਮੇਰੇ ਹਮ ਸਫ਼ਰ ਜਿਹੜੇ ਆ ਉਹ ਬਣਨੇ ਸ਼ੁਰੂ ਹੋ ਗਏ ਅੱਜ ਦੇ ਪ੍ਰੋਗਰਾਮ ਦੇ ਵਿੱਚ। ਸਭ ਤੋਂ ਪਹਿਲਾਂ ਜੀ ਦਲਜੀਤ ਸਿੰਘ ਮਹਿਤਾ ਚੌਂਕ ਵਾਲਿਆਂ ਨੇ ਸਾਡੇ ਨਾਲ ਸਾਂਝ ਪਾਈ ਹੈ ਜੀ, ਤੇ ਉਹ ਹਮੇਸ਼ਾ ਦੀ ਤਰ੍ਹਾਂ ਉਹਨਾਂ ਨੇ ਬੜਾ ਹੀ ਪਿਆਰਾ ਜਿਹਾ ਜਿਹੜਾ ਵਿਚਾਰ ਆ ਉਹ ਸਾਡੇ ਨਾਲ ਸਾਂਝਾ ਕੀਤਾ। ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਜਿਹੜਾ ਵਿਚਾਰ ਆ ਉਹਨਾਂ ਦਾ ਉਹ ਸੁਣੋ ਹੁਣ ਤੁਸੀਂ। ਕਹਿੰਦੇ ਕਿ ਆਦਮੀ ਕੀ ਸੋਚ ਔਰ ਨਸੀਹਤ ਸਮੇਂ ਔਰ ਹਾਲਾਤ ਪਰ ਬਦਲਤੀ ਰਹਤੀ ਹੈ। ਚਾਏ ਮੇ ਮੱਖੀ ਗਿਰ ਜਾਏ ਤੋ ਚਾਏ ਫੇਂਕ ਦੇਤੇ ਹੈ, ਅਗਰ ਘੀ ਮੇ ਮੱਖੀ ਗਿਰ ਜਾਏ ਤੋ ਮੱਖੀ ਕੋਈ ਫੇਂਕ ਦੇਤੇ ਹੈ। ਵਾਹ ਜੀ ਬਹੁਤ ਵਧੀਆ, ਬਿਲਕੁਲ ਸਹੀ ਕਿਹਾ ਤੁਸੀਂ। ਕੀ ਕਰੀਏ ਜੀ, ਇਨਸਾਨੀ ਫਿਤਰਤ ਆ ਤੇ ਇਹ ਸੋਚ ਹੀ ਇਹੋ ਜਿਹੀ ਬਣੀ ਹੋਈ ਹੈ ਕਿ ਹਾਲਾਤ ਜਿੱਦਾਂ ਬਦਲਦੇ ਆ ਤੇ ਓਦਾਂ ਹੀ ਸਾਡੀਆਂ ਸੋਚਾਂ ਤੇ ਨਸੀਹਤਾਂ ਵੀ ਬਦਲ ਜਾਂਦੀਆਂ। ਸੋ ਚਾਹ ਦੇ ਵਿੱਚ ਮੱਖੀ ਡਿੱਗ ਜਾਏ ਤੇ ਕਹਿੰਦੇ ਚਾਹ ਨੂੰ ਡੋਲ ਦੇਈ ਦਾ ਬੜੇ ਆਰਾਮ ਨਾਲ, ਤੇ ਜੇ ਫਿਰ ਘਿਓ ਦੇ ਵਿੱਚ ਮੱਖੀ ਪੈ ਜਾਏ ਤੇ ਫਿਰ ਤੇ ਜੀ ਮੱਖੀ ਦੀ ਸ਼ਾਮਤ ਆਉਂਦੀ ਹੈ, ਘਿਓ ਨੂੰ ਕੌਣ ਡੋਲਦਾ ਹੈ। ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਦਲਜੀਤ ਜੀ, ਇਹ ਸਾਡੇ ਨਾਲ ਇੰਨਾ ਪਿਆਰਾ ਜਿਹੜਾ ਵਿਚਾਰ ਸਾਂਝਾ ਕਰਨ ਲਈ ਤੇ ਸਾਡੇ ਅੱਜ ਦੇ ਜਿਹੜੇ ਸਫ਼ਰ ਤੇ ਲੈ ਸਫ਼ਰ ਦੇ ਸੰਪਰ ਬਣਨ ਦੇ ਲਈ। ਸੋ ਪ੍ਰੋਗਰਾਮ ਦੇ ਨਾਲ ਏਦਾਂ ਹੀ ਆਪਣੀ ਜਿਹੜੀ ਸਾਂਝ ਆ ਉਹ ਬਣਾਈ ਰੱਖਿਓ ਜੀ। ਇਸ ਤੋਂ ਬਾਅਦ ਹਰਪ੍ਰੀਤ ਸਿੰਘ ਕੋਹਲੀ ਬ੍ਰਿਸਬੇਨ ਤੋਂ ਸਾਡੇ ਨਾਲ ਜੁੜੇ ਨੇ ਤੇ ਇਹਨਾਂ ਨੇ ਮੈਨੂੰ ਆਦਵਾਈ ਸੀ। ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਮੈਂ ਦੁਬਾਰਾ ਰੀਚੈਕ ਕੀਤਾ, ਆਵਾਜ਼ ਮੇਰੇ ਖਿਆਲ ਚ ਆ ਹੀ ਰਹੀ ਹੈ। ਕਈ ਵਾਰੀ ਏਦਾਂ ਹੁੰਦਾ ਕਿ ਤੁਹਾਨੂੰ ਦੁਬਾਰਾ ਫੋਨ ਵਗੈਰਾ ਰੀਸਟਾਰਟ ਕਰ ਲਓ ਜਾਂ ਜਿਹੜਾ ਹਰਮਨ ਰੇਡੀਓ ਲਿੰਕ ਹੈ ਉਹਨੂੰ ਦੁਬਾਰਾ ਬੰਦ ਕਰਕੇ ਚਲਾ ਲਓ ਤੇ ਆਵਾਜ਼ ਆਉਣ ਲੱਗ ਜਾਂਦੀ ਹੈ। ਪਰ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਧਿਆਨ ਦਿਵਾਉਣ ਦੇ ਲਈ। ਸੁਰਿੰਦਰ ਕੌਰ ਜੀ ਨੇ ਸਾਡੇ ਨਾਲ ਸਾਂਝ ਪਾਈ ਹੈ ਤੇ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਹਰਮਨ ਰੇਡੀਓ ਪਰਿਵਾਰ ਨੂੰ। ਸੋ ਜੀ ਬੜੀ ਪਿਆਰ ਭਰੀ ਸਤਿ ਸ੍ਰੀ ਅਕਾਲ ਜਿਹੜੀ ਹੈ ਤੁਹਾਡੀ ਸਾਨੂੰ ਪਹੁੰਚ ਰਹੀ ਹੈ ਜੀ। ਤੁਹਾਡਾ ਇਹ ਜਿਹੜਾ ਪਿਆਰ ਹੁੰਦਾ ਉਹ ਸਾਡਾ ਜਿਹੜਾ ਇਹ ਲਹਿਰਾਂ ਦਾ ਸਫ਼ਰ ਹੈ ਨਾ 2 ਘੰਟੇ ਦਾ, ਉਹਨੂੰ ਪਤਾ ਹੀ ਨੀ, ਇੰਨਾ ਸੁਖਾਲਾ ਬਣਾ ਦਿੰਦੇ ਕਿ ਪਤਾ ਹੀ ਨੀ ਲੱਗਦਾ ਜੀ ਸਮਾਂ ਕਿੱਧਰ ਗਿਆ। ਸੋ ਇਸ ਪਿਆਰ ਦੇ ਲਈ ਬਹੁਤ ਬਹੁਤ ਸ਼ੁਕਰੀਆ ਸੁਰਿੰਦਰ ਜੀ। ਤੇ ਹਰਮੀਤ ਸਿੰਘ ਚੰਨਾ ਹੁਣਾਂ ਨੇ ਜੀ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸਾਂਝ ਪਾਈ ਹੈ ਜੀ, ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ ਸਾਰਿਆਂ ਨੂੰ। ਤੇ ਉਹਨਾਂ ਦੇ ਨਾਲ ਅੱਜ ਜਿਹੜੇ ਧੀਰਾ ਨਿੱਕਾ ਤੇ ਅਮਰੀਕ ਸਿੰਘ ਫੌਜੀ ਇਹ ਵੀ ਸਾਨੂੰ ਸੁਣ ਰਹੇ ਨੇ ਜੀ। ਸੋ ਪ੍ਰੋਗਰਾਮ ਨੂੰ ਬੜਾ ਪਿਆਰ ਕਰਦੇ ਨੇ, ਇਹਦੀ ਤਾਰੀਫ ਕਰਦੇ ਨੇ, ਇਹਦੇ ਲਈ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਜੀ। ਤੇ ਦੱਸ ਰਹੇ ਕਿ ਅੱਜ ਦਾ ਜਿਹੜਾ ਇਹਨਾਂ ਦਾ ਮੌਸਮ ਦਾ ਹਾਲ ਚਾਲ ਜਿਹੜਾ ਇਹਨਾਂ ਦੇ ਇਲਾਕੇ ਦੇ ਵਿੱਚ ਕੋਬਰਾਮ ਏਰੀਆ ਤੋਂ ਇਹ ਹੈਗੇ ਆ, ਉਹ ਜਿਹੜਾ ਠੰਡਾ ਹੈਗਾ ਆ ਤੇ ਪਰ ਜਿਹੜਾ ਵੈਦਰ ਆ ਉਹ ਬੜਾ ਕਲੀਅਰ ਹੋ ਗਿਆ, ਸਾਫ਼ ਆ ਬਿਲਕੁਲ ਜੀ। ਹੁੰਦਾ ਆਮ ਤੌਰ ਤੇ ਇਹੀ ਆ ਸਰਦੀਆਂ ਦੇ ਵਿੱਚ ਕਿ ਜਦੋਂ ਬੱਦਲ ਹੁੰਦੇ, ਬੱਦਲਵਾਈ ਹੁੰਦੀ ਆ, ਉਦੋਂ ਇੰਨੀ ਠੰਡ ਨੀ ਹੁੰਦੀ, ਪਰ ਉਸ ਤੋਂ ਬਾਅਦ ਜਦੋਂ ਮੌਸਮ ਸਾਫ਼ ਹੁੰਦਾ ਨਾ ਤੇ ਫੇਰ ਜਿਹੜੀ ਠੰਡ ਹੈ ਉਹ ਜ਼ੋਰ ਫੜਦੀ ਹੈ ਤੇ ਜਿੱਦਾਂ ਪੰਜਾਬ ਵਿੱਚ ਕਹਿੰਦੇ ਹੁੰਦੇ ਸੀ ਕਿ ਕੋਰਾ ਪੈ ਜਾਂਦਾ ਆ ਉਹ ਵਾਲਾ ਹਿਸਾਬ ਹੁੰਦਾ ਤੇ ਫਿਰ ਠੁਰ ਠੁਰ ਤੇ ਕਰੀਦਾ ਹੀ ਆ ਜੀ। ਸੋ ਇਹਨਾਂ ਨੇ ਜੀ ਇੱਕ ਗੀਤ ਸੁਣਨ ਦੀ ਫਰਮਾਇਸ਼ ਕੀਤੀ ਹੈਗੀ ਆ ਕਲਕੀ ਆਵਾਜ਼ ਫਿਲਮ ਦੇ ਵਿੱਚੋਂ, ਕਿਸੀ ਮਿਹਰਬਾਨ ਨੇ ਆ ਕੇ ਮੇਰੀ ਜ਼ਿੰਦਗੀ ਸਜਾ ਦੀ। ਬੜਾ ਪਿਆਰਾ ਜਿਹਾ ਗੀਤ ਆ ਜੀ, ਤੇ ਜ਼ਰੂਰ ਹੀ ਹਰਮੀਤ ਜੀ ਅਸੀਂ ਪ੍ਰੋਗਰਾਮ ਦੇ ਵਿੱਚ ਇਹਨੂੰ ਚਲਾਵਾਂਗੇ। ਇਹਨਾਂ ਨੇ ਇੱਕ ਨਾਲ ਹੀ ਜੀ ਆਪਣਾ ਇੱਕ ਮੈਸੇਜ ਜਿਹੜਾ ਦਿੱਤਾ ਉਹ ਮੈਂ ਤੁਹਾਨੂੰ ਸੁਣਾ ਦਿੰਦੀ ਹਾਂ ਜੀ। ਲਿਖਿਆ, ਸਤਿਆ ਕੋ ਕਹਿਣੇ ਕੇ ਲੀਏ ਕਿਸੀ ਸ਼ਬਦ ਕੀ ਜ਼ਰੂਰਤ ਨਹੀਂ ਹੋਤੀ, ਨਦੀਓ ਕੋ ਬਹਿਨੇ ਕੇ ਲੀਏ ਕਿਸੀ ਪਥ ਕੀ ਜ਼ਰੂਰਤ ਨਹੀਂ ਹੋਤੀ, ਜੋ ਬੜਤੇ ਹੈ ਜ਼ਮਾਨੇ ਮੇ ਆਪਣੇ ਮਜ਼ਬੂਤ ਇਰਾਦੋ ਪਰ, ਉਨ੍ਹੇ ਆਪਣੀ ਮੰਜ਼ਿਲ ਪਾਣੇ ਕੇ ਲੀਏ ਕਿਸੀ ਰਥ ਕੀ ਜ਼ਰੂਰਤ ਨਹੀਂ ਹੋਤੀ। ਬਹੁਤ ਖੂਬ ਜੀ, ਬੜਾ ਹੀ ਚੜ੍ਹਦੀਆਂ ਕਲਾ ਵਾਲਾ ਜਿਹੜਾ ਇਹ ਵਿਚਾਰ ਹੈ ਉਹ ਇਹਨਾਂ ਨੇ ਸਾਡੇ ਨਾਲ ਸਾਂਝਾ ਕੀਤਾ ਹੈ। ਤੇ ਬਿਲਕੁਲ ਜੀ, ਜੇ ਤੁਹਾਡਾ ਮਜ਼ਬੂਤ ਇਰਾਦੇ ਹੋਣ, ਦਿਲ ਦੇ ਵਿੱਚ ਇਰਾਦਾ ਹੋਵੇ ਤੇ ਫੇਰ ਕਿਸੇ ਸਹਾਰੇ ਦੀ ਜ਼ਰੂਰਤ ਨਹੀਂ, ਬਸ ਤੁਰਦੇ ਰਹੋ ਤੇ ਮੰਜ਼ਿਲ ਜਿਹੜੀ ਜ਼ਰੂਰ ਹੀ ਤੁਹਾਡੀ ਕਦਮ ਚੁੰਮਦੀ ਹੈ ਜੀ। ਤਾਂ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣ ਲਈ, ਵਿਚਾਰ ਇੰਨੇ ਪਿਆਰੇ ਪਿਆਰੇ ਸਾਂਝੇ ਕਰਨ ਦੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਤੇ ਜਸਪਾਲ ਰਾਮਾ ਸਿਡਨੀ ਤੋਂ ਇਹਨਾਂ ਨੇ ਵੀ ਪ੍ਰੋਗਰਾਮ ਦੇ ਵਿੱਚ ਸਾਂਝ ਪਾਈ ਹੈ ਤੇ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ। ਸੋ ਜੀ ਜਸਪਾਲ ਦੀ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ ਤੇ ਅੱਜ ਦੇ ਜਿਹੜੇ ਇਸ ਸਫ਼ਰ ਤੇ ਸਾਡੇ ਹਮ ਸਫ਼ਰ ਬਣਨ ਦੇ ਲਈ। ਸੋ ਇਹ ਸਫ਼ਰ ਦੇ ਵਿੱਚ ਅਸੀਂ ਕਾਫੀ ਗੱਲਾਂ ਬਾਤਾਂ ਕਰਨੀਆਂ ਨੇ ਜੀ ਤੇ ਹੋਰ ਵੀ ਬੜਾ ਕੁਝ ਹੈਗਾ ਅਜੇ ਤੱਕ ਲੁਕਿਆ, ਤੇ ਤੁਸੀਂ ਪ੍ਰੋਗਰਾਮ ਦੇ ਵਿੱਚ ਸਾਂਝ ਏਦਾਂ ਹੀ ਪਾਈ ਰੱਖਣੀ ਆ। ਬਹੁਤ ਬਹੁਤ ਸ਼ੁਕਰੀਆ ਜੀ। ਤੇ ਹਰਪ੍ਰੀਤ ਸਿੰਘ ਕੋਹਲੀ ਹੋਣਾ ਨੇ ਬ੍ਰਿਸਬੇਨ ਤੋਂ ਜੀ ਬੜੀ ਪਿਆਰ ਭਰੀ ਸਤਿ ਸ੍ਰੀ ਅਕਾਲ ਬੁਲਾਈ ਆ ਜੀ ਤੇ ਬਹੁਤ ਬਹੁਤ ਸ਼ੁਕਰੀਆ ਜੀ ਤੇ ਉਹਨਾਂ ਨੇ ਸ਼ੁਭ ਕਾਮਨਾਵਾਂ ਦਿੱਤੀਆਂ ਸਾਰਿਆਂ ਨੂੰ ਕਹਿੰਦੇ ਕਿ ਖੁਸ਼ ਰਹੋ ਤੇ ਲਿਖਿਆ ਕਿ ਇੱਕ ਸੂਝਵਾਨ ਵਿਅਕਤੀ ਆਪਣੇ ਮਨ ਦਾ ਮਾਲਕ ਹੁੰਦਾ ਹੈ ਜਦਕਿ ਇੱਕ ਮੂਰਖ ਮਨੁੱਖ ਆਪਣੇ ਮਨ ਦਾ ਗੁਲਾਮ ਹੁੰਦਾ ਹੈ ਜੀ ਬਿਲਕੁਲ ਠੀਕ ਕਿਹਾ ਜੀ ਮਨ ਦੇ ਮਾਲਕ ਹੋਣਾ ਹੀ ਵੱਡੀ ਗੱਲ ਹੈ ਤੇ ਮਨ ਦੇ ਜਿਹੜੇ ਗੁਲਾਮ ਹੋਣਾ ਉਹ ਤੇ ਕਿੱਧਰੋਂ ਦੀ ਸਮਝਦਾਰੀ ਹੈ ਪਰ ਜੀ ਹੋ ਜਾਂਦੇ ਹਾਂ ਅਸੀਂ ਜ਼ਿੰਦਗੀ ਦੇ ਵਿੱਚ ਬਹੁਤ ਵਾਰੀ ਇਹਦੇ ਹੱਥੋਂ ਮਨ ਦੇ ਹੱਥੋਂ ਗੁਲਾਮ ਵੀ ਹੁੰਦੇ ਹਾਂ ਪਰ ਜੀ ਗੁਰੂ ਨਾਨਕ ਦੇਵ ਜੀ ਦਾ ਕਥਨ ਮਨ ਜੀ ਤੇ ਜਗਜੀਤ ਸੋ ਜ਼ਰੂਰੀ ਹੈ ਕਿ ਇਸ ਮਨ ਨੂੰ ਅਸੀਂ ਜਿੱਤ ਲਈਏ ਤੇ ਇਹਦੇ ਮਾਲਕ ਬਣ ਕੇ ਰਹੀਏ ਤੇ ਫਿਰ ਜੀ ਖੁਸ਼ੀਆਂ ਜ਼ਰੂਰੀ ਕਦਮ ਚੁੰਮਦੀਆਂ ਨੇ ਤੇ ਇਹਨਾਂ ਨੇ ਜਿਹੜਾ ਮੈਂ ਕਿਹਾ ਸੀਗਾ ਧਿਆਨ ਦਵਾਇਆ ਸਾਡਾ ਜੀ ਤੇ ਉਹਨਾਂ ਨੇ ਕਲੈਰੀਫਿਕੇਸ਼ਨ ਦੇ ਦਿੱਤੀ ਕਹਿੰਦੇ ਕਿ ਪ੍ਰੋਗਰਾਮ ਸਟਾਰਟ ਹੋਣ ਤੋਂ ਪਹਿਲਾਂ ਕੁਝ ਕੁ ਟਾਈਮ ਦਾ ਪੌਜ਼ ਆ ਗਿਆ ਸੀ ਇਸ ਲਈ ਦਵਾਈ ਸੀ ਜੀ ਬਹੁਤ ਬਹੁਤ ਸ਼ੁਕਰੀਆ ਹਰਪ੍ਰੀਤ ਜੀ ਤੁਹਾਡੇ ਵਰਗੇ ਸਰੋਤੇ ਜਿਹੜੇ ਆ ਉਹ ਸਾਨੂੰ ਸਮੇਂ ਸਮੇਂ ਤੇ ਸਾਡੀ ਰਹਿਨੁਮਾਈ ਕਰਦੇ ਰਹਿੰਦੇ ਨੇ ਤੇ ਇਹਦੇ ਲਈ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸੋ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਡੀ ਲਹਿਰਾਂ ਦੀ ਗੱਡੀ ਜਿਹੜੀ ਆ ਤੁਰ ਪਈ ਆ ਤੇ ਹਮ ਸਫ਼ਰ ਜਿਹੜੇ ਮੇਰੇ ਬਣਨੇ ਸ਼ੁਰੂ ਹੋ ਗਏ ਆ ਤੇ ਜੀ ਇਹ ਸਵੇਰ ਤੋਂ ਜਿੱਦਾਂ ਮੈਂ ਪਹਿਲਾਂ ਹੀ ਕਿਹਾ ਸੀ ਕਿ ਹੋਰ ਸੋਹਣੀ ਹੋਰ ਨਿਬੜਦੀ ਆ ਸ਼ਾਮ ਜਾਣ ਤੁਹਾਡੇ ਸਭ ਦੇ ਸਾਥ ਨਾਲ ਤੇ ਪ੍ਰੋਗਰਾਮ ਦੇ ਵਿੱਚ ਜਿਹੜੇ ਸਰੋਤੇ ਨਵੇਂ ਜੁੜੇ ਆ ਜੀ ਅੱਜ ਉਹਨਾਂ ਨੂੰ ਵੀ ਮੈਂ ਪਤਾ ਦੱਸ ਦਿੰਦੀ ਆ ਕਿ ਪ੍ਰੋਗਰਾਮ ਦੇ ਵਿੱਚ ਉਹ ਕਿਸ ਤਰ੍ਹਾਂ ਆਪਣੀ ਸਾਂਝ ਪਾ ਸਕਦੀ ਆ ਆਪਣੇ ਕੋਈ ਖਬਰ ਕੋਈ ਗੱਲਬਾਤ ਕੋਈ ਯਾਦ ਜਿਹੜੀ ਸਾਂਝੀ ਕਰਨਾ ਚਾਹੁਣ ਜਾਂ ਕੋਈ ਗੀਤ ਕੋਈ ਗਜ਼ਲ ਸੁਣਨਾ ਚਾਹੁੰਦੇ ਹੋਣ ਤੇ ਸਾਨੂੰ ਈਮੇਲ ਰਾਹੀਂ request@harmanradio.com ਜੋ ਈਮੇਲ ਹੈ ਉਹਦੇ ਰਾਹੀਂ ਸਾਨੂੰ ਆਪਣਾ ਕੋਈ ਵੀ ਸੁੱਖ ਸੁਨੇਹਾ ਭੇਜ ਸਕਦੇ ਆ ਜੀ ਤੇ ਟੈਲੀਗ੍ਰਾਮ ਵੀ ਇੱਕ ਆਸਾਨ ਜਿਹਾ ਜ਼ਰੀਆ ਹੈਗਾ ਗੱਲਬਾਤ ਕਰਨ ਦਾ ਸਾਡੇ ਨਾਲ ਆਪਣੇ ਸੁੱਖ ਸੁਨੇਹੇ ਸਾਡੇ ਤੱਕ ਪਹੁੰਚਾਉਣ ਲਈ ਸੋ ਪ੍ਰੋਗਰਾਮ ਦੇ ਵਿੱਚ ਸਾਂਝ ਪਾਈ ਰੱਖਣੀ ਹੈ ਜੀ ਤੇ ਬਾਕੀ ਤੁਸੀਂ ਜਿਸ ਤਰ੍ਹਾਂ ਸਾਨੂੰ ਹਰਮੀਤ ਚੰਨਾ ਹੁਣੀ ਤਕਰੀਬਨ ਹਮੇਸ਼ਾ ਦੱਸ ਹੀ ਦਿੰਦੇ ਆ ਆਪਣੇ ਏਰੀਏ ਦਾ ਕੀ ਮੌਸਮ ਚੱਲ ਰਿਹਾ ਹੈ ਸੋ ਤੁਹਾਡਾ ਜਿਹੜਾ ਇਲਾਕਾ ਹੈ ਉੱਥੇ ਕੀ ਮੌਸਮ ਚੱਲ ਰਿਹਾ ਹੈ ਕੀ ਮਿਜਾਜ ਨੇ ਜੀ ਉਹ ਸਾਡੇ ਨਾਲ ਜ਼ਰੂਰ ਸਾਂਝੇ ਕਰੋ ਐਡੀਲੇਡ ਦੇ ਵਿੱਚ ਜਿਹੜਾ ਮੌਸਮ ਹੈ ਉਹ ਠੰਡਾ ਹੋ ਗਿਆ ਹੈ ਜੀ ਤੇ ਠੰਡਾ ਹੋਣਾ ਬਣਦਾ ਵੀ ਹੈ ਜੀ ਜੇਠ ਚੜ ਗਿਆ ਹੈ ਤੇ ਜੇਠ ਪੰਜਾਬ ਦੇ ਵਿੱਚ ਗਰਮੀ ਤੇ ਆਸਟ੍ਰੇਲੀਆ ਦੇ ਵਿੱਚ ਠੰਡ ਲੈ ਕੇ ਆਉਂਦਾ ਹੈ ਸੋ ਐਡੀਲੇਡ ਦੇ ਵਿੱਚ ਜੀ ਅੱਜ ਜਿਹੜਾ ਤਾਪਮਾਨ ਹੈ 19 ਡਿਗਰੀ ਤੱਕ ਜਾਏਗਾ ਵੱਧ ਤੋਂ ਵੱਧ ਤੇ ਹਲਕੀ ਹਲਕੀ ਬੱਦਲਵਾਹੀ ਜਿਹੜੀ ਬਣੀ ਰਹੇਗੀ ਸਿਡਨੀ ਦੇ ਵਿੱਚ ਜਿਹੜਾ ਦਿਨ ਹੈ ਉਹ ਅੱਜ ਸਾਫ਼ ਰਹੇਗਾ ਜੀ ਤੇ ਤਾਪਮਾਨ ਜਿਹੜਾ 23 ਡਿਗਰੀ ਤੱਕ ਜਾਏਗਾ ਸੋ ਮੌਸਮ ਸੋਹਣਾ ਹੈ ਜੀ ਸਿਡਨੀ ਵਾਲਿਓ ਮੈਲਬਰਨ ਦੇ ਵਿੱਚ ਬੱਦਲਵਾਹੀ ਰਹੇਗੀ ਤੇ ਉੱਥੇ ਦਾ ਤਾਪਮਾਨ ਵੀ 19 ਡਿਗਰੀ ਹੀ ਦਿਖਾ ਰਿਹਾ ਹੈ ਅੱਜ ਦਾ ਵੱਧ ਤੋਂ ਵੱਧ ਬ੍ਰਿਸਬੇਨ ਦੇ ਵਿੱਚ ਮੌਸਮ ਵਧੀਆ ਹੈ ਜੀ ਅੱਜ ਵਾਹ ਜੀ ਬ੍ਰਿਸਬੇਨ ਵਾਲੇ ਮੌਜਾਂ ਲੁੱਟਣਗੇ ਬ੍ਰਿਸਬੇਨ ਦੇ ਵਿੱਚ 28 ਡਿਗਰੀ ਤੱਕ ਤਾਪਮਾਨ ਜਾਏਗਾ ਤੇ ਮੌਸਮ ਸਾਫ਼ ਰਹੇਗਾ ਪਰਥ ਦੇ ਵਿੱਚ ਬੱਦਲਵਾਹੀ ਬਣੀ ਰਹੇਗੀ ਤੇ ਨਾਲ ਹੀ ਤਾਪਮਾਨ ਜਿਹੜਾ ਦਿਖਾ ਰਿਹਾ ਉਹ 22 ਡਿਗਰੀ ਵੱਧ ਤੋਂ ਵੱਧ ਅੱਜ ਦਾ ਤਾਪਮਾਨ ਪਰਥ ਵਿੱਚ ਹੈ ਤੇ ਪੰਜਾਬ ਦੇ ਵਿੱਚ ਤਾਂ ਜੀ ਫਿਰ ਜੇਠ ਆਪਣੇ ਨਾਲ ਚੰਗੀ ਗਰਮੀ ਲੈ ਕੇ ਆਇਆ ਹੈ ਮੌਸਮ ਉੱਥੇ ਸਾਫ਼ ਹੀ ਰਹੇਗਾ ਜੀ ਤੇ ਜਿਹੜਾ ਤਾਪਮਾਨ ਹੈ ਉਹ 44 ਡਿਗਰੀ ਤੱਕ ਜਾਏਗਾ ਸੋ ਪੰਜਾਬ ਦੇ ਵਿੱਚ ਜਿਹੜੀ ਗਰਮੀ ਹੈ ਉਹ ਵੱਧਦੀ ਜਾ ਰਹੀ ਹੈ ਜੇਠ ਹਾੜ ਨੇ ਆਪਣੇ ਰੰਗ ਦਿਖਾਉਣੇ ਆ ਜੀ ਉੱਥੇ ਸੋ ਕੁਦਰਤ ਜਿਸ ਵੀ ਰੂਪ ਵਿੱਚ ਮਿਹਰਬਾਨ ਹੋ ਰਹੀ ਹੈ ਜੀ ਕੋਈ ਗੱਲ ਨੀ ਖੁਸ਼ ਰਹੋ ਤੇ ਖੁਸ਼ੀ ਖੁਸ਼ੀ ਇਸ ਮੌਸਮ ਨੂੰ ਇਹਦੇ ਨਜ਼ਾਰਿਆਂ ਨੂੰ ਗੱਲ ਲਾਓ ਤੇ ਮਾਣੋ ਨਜ਼ਾਰੇ ਜੇਠ ਦੇ ਪ੍ਰੋਗਰਾਮ ਦੇ ਵਿੱਚ ਅੱਜ ਅਸੀਂ ਜੇਠ ਮਹੀਨੇ ਨਾਲ ਜੁੜੀਆਂ ਨਾ ਕੁਝ ਯਾਦਾਂ ਵੀ ਸਾਂਝੀਆਂ ਕਰਨੀਆਂ ਨੇ ਸੋ ਯਾਦ ਕਰੋ ਇਹ ਮਹੀਨਾ ਸਾਡੇ ਸਭ ਲਈ ਬਚਪਨ ਵਿੱਚ ਬੜਾ ਹੀ ਖਾਸ ਹੁੰਦਾ ਸੀਗਾ ਕਿਉਂ ਹੁੰਦਾ ਸੀ ਲਓ ਜੀ ਇਹ ਹੁਣ ਤੁਸੀਂ ਦੱਸੋ ਵੀ ਕਿਉਂ ਖਾਸ ਹੁੰਦਾ ਸੀ ਯਾਦ ਕਰੋ ਤੇ ਸੋਚੋ ਵੀ ਜੇਠ ਮਹੀਨਾ ਕਿਉਂ ਖਾਸ ਹੁੰਦਾ ਸੀਗਾ ਬਚਪਨ ਚ ਸਾਡੇ ਲਈ ਤੇ ਅੱਜ ਵੀ ਵੈਸੇ ਬੱਚਿਆਂ ਲਈ ਉੱਥੇ ਓਨਾ ਹੀ ਖਾਸ ਹੁੰਦਾ ਹੋਵੇਗਾ ਚਲੋ ਸੋਚੋ ਤੁਸੀਂ ਤੇ ਨਾਲ ਸੁਣੋ ਇਹ ਗੀਤ ਤੇ ਫੇਰ ਉਸ ਤੋਂ ਬਾਅਦ ਅਸੀਂ ਜੀ ਆਪਣੀ ਗੱਡੀ ਤੇ ਤੋਰੀ ਹੋਈ ਹੈ ਗੱਲਾਂ ਬਾਤਾਂ ਬਹੁਤ ਮਾਰਨੀਆਂ ਨੇ ਉਸ ਤੋਂ ਪਹਿਲਾਂ ਸੁਣਦੇ ਹਾਂ ਇਹ ਗੀਤ
ਬਾਨੂ ਬੁਣ ਬੁਣ ਕੇ ਉਹ ਦੱਸ ਹਾੜ ਦਾ ਦੁਪਹਿਰਾ ਕਿੱਥੇ ਹਾੜ ਦਾ ਦੁਪਹਿਰਾ ਕਿੱਥੇ ਕਿ ਦਸ ਹਾੜ ਦਸ ਪੈਰਾਂ ਕਿੱਥੇ ਕੱਟੀਏ ਬਾਬੇ ਬੁੱਲੇ ਦੇ ਪੰਜਾਬ ਦੀ ਏ ਜੱਟੀਏ ਕਿ ਦਸ ਹਾੜ ਦਸ ਪੈਰਾਂ ਕਿੱਥੇ ਕੱਟੀਏ ਬਾਬੇ ਬੁੱਲੇ ਦੇ ਪੰਜਾਬ ਦੀ ਏ ਜੱਟੀਏ ਅਜੂਹੇ ਹੱਥ ਇਸ਼ਕੇ ਦੇ ਨਾਜ਼ਾਂ ਪੱਟੀਏ ਹੱਥ ਇਸ਼ਕੇ ਦੇ ਨਾਜ਼ਾਂ ਪੱਟੀਏ ਕਦੋਂ ਕੁ ਮਨਜ਼ੂਰ ਹੋਣ ਦੇ ਤੇ ਫਾਸਲੇ ਵੀ ਦੂਰ ਹੋਣ ਗੇ ਦਸ ਹਾੜ ਦਸ ਪੈਰਾਂ ਕਿੱਥੇ ਕੱਟੀਏ ਬਾਬੇ ਬੁੱਲੇ ਦੇ ਪੰਜਾਬ ਦੀ ਏ ਜੱਟੀਏ ਦਰਬਾਨ ਅੱਖੀਆਂ ਤੇਰੇ ਦਰਦੇ ਸਾਡੇ ਹੱਕ ਚ ਗਵਾਈਆਂ ਭਰਦੇ ਉਹ ਦਰਬਾਨ ਅੱਖੀਆਂ ਤੇਰੇ ਦਰਦੇ ਸਾਡੇ ਹੱਕ ਚ ਗਵਾਈਆਂ ਭਰਦੇ ਉਹ ਮੇਰਾ ਦਿਲ ਤੇ ਦੀਵਾਰ ਗੱਲਾਂ ਕਰਦੇ ਦਿਲ ਤੇ ਦੀਵਾਰ ਗੱਲਾਂ ਕਰਦੇ ਨੂੰ ਸਾਹਮਣੇ ਹਜ਼ੂਰ ਹੋਣਗੇ ਤਾਂ ਥੋੜੇ ਕੀ ਕਸੂਰ ਹੋਣਗੇ ਦਸ ਹਾੜ ਦਸ ਪੈਰਾਂ ਕਿੱਥੇ ਕੱਟੀਏ ਬਾਬੇ ਬੁੱਲੇ ਦੇ ਪੰਜਾਬ ਦੀ ਏ ਜੱਟੀਏ ਨਿਕੇਰਾ ਪਰਖ ਸ਼ਾਦਾਇਆਂ ਨੂੰ ਉਹ ਸੁੱਚੀ ਆਸ਼ਕਾਂ ਦੀ ਧੂਣੀ ਅੱਗਾਂ ਕੇ ਸੁੱਚੀ ਆਸ਼ਕਾਂ ਦੀ ਧੂਣੀ ਅੱਗਾਂ ਉਹ ਸੁੱਚੀ ਆਸ਼ਕਾਂ ਦੀ ਧੂਣੀ ਅੱਗਾਂ ਦੇਖ ਲਈ ਸਾਡੀ ਹੂਕ ਚੁੰਗਲਾ ਤੂੰ ਕਦੀ ਦੇਖ ਲਈ ਭਾਵੇਂ ਅਗਲੀ ਰੁੱਤੇ ਵੀ ਆ ਕੇ ਵੇਖ ਲਈ ਅਗਲੀ ਰੁੱਤੇ ਵੀ ਆ ਕੇ ਵੇਖ ਲਈ ਨਹੀਂ ਇਹੀ ਦਸਤੂਰ ਹੋਣਗੇ ਤੇਰੇ ਹੀ ਸਰੂਰ ਹੋਣਗੇ ਦਸ ਹਾੜ ਦਸ ਪੈਰਾਂ ਕਿੱਥੇ ਕੱਟੀਏ ਬਾਬੇ ਬੁੱਲੇ ਦੇ ਪੰਜਾਬ ਦੀ ਏ ਜੱਟੀਏ ਪਤਾ ਪੁੱਛਣੇ ਪਰ ਖਬਰਾਂ ਨੇ ਯਾਰਾਂ ਨੂੰ ਖਾਹਿਸ਼ਾਂ ਦੇ ਫੁੱਲਾਂ ਤੇ ਤਦਾਬ ਗਿਆ ਡੁੱਲ ਤਿੱਖੀ ਤਪਸ਼ ਵਿਚਾਲੋਂ ਟੁੱਟੀ ਯਾਰੀ ਦੀ ਪਰ ਸਾਡੇ ਵਿੱਚ ਚਿਹਰਾ ਮਹੀ ਵਾਲਾ ਰਾਂਝਿਆਂ ਦਾ ਹੱਸ ਹੱਸ ਪੀੜ ਵੀ ਸਹਾਰੀ ਦੀ ਇਸ਼ਕੇ ਦੇ ਰਾਹਾਂ ਉੱਤੇ ਬੈਠਾ ਸਰਤਾਜੇ ਅੱਜ ਲਿਖਦਾ ਤੇ ਪੈਰੇ ਸੁੱਚਾ ਗੀਤ ਨੀ ਜਦੋਂ ਦੀ ਉਮੀਦਾਂ ਦੀ ਹਵਾ ਦਾ ਬੁੱਲਾ ਆਉਂਦਾ ਜਿੰਦ ਤਪਦੀ ਹੋ ਜਾਂਦੀ ਠੰਡੀ ਜੀਤ ਨੀ ਹਾਏ ਬੈਠੇ ਮਿੱਟੀ ਉੱਤੇ ਨਕਸ਼ ਮਿੱਟੀ ਉੱਤੇ ਨਕਸ਼ ਉਹ ਬੈਠੇ ਮਿੱਟੀ ਉੱਤੇ ਨਕਸ਼ ਉਲੀਕਦੇ ਲੱਗੀ ਲਗਨ ਸ਼ਦਾਈ ਇੱਕੋ ਉਲੀਕਦੇ ਨਿੱਤ ਵਸਲਾਂ ਦੀ ਰੁੱਤ ਨੂੰ ਉਡੀਕਦੇ ਵਸਲਾਂ ਦੀ ਰੁੱਤ ਨੂੰ ਉਡੀਕਦੇ ਉਹ ਮੱਝ ਭਾਵੇਂ ਚੂਰ ਹੋਣਗੇ ਦਿਲਾਂ ਚ ਵੀ ਦਸ ਹਾੜ ਦਸ ਪੈਰਾਂ ਕਿੱਥੇ ਕੱਟੀਏ ਬਾਬੇ ਬੁੱਲੇ ਦੇ ਪੰਜਾਬ ਦੀ ਏ ਜੱਟੀਏ ਕਿੱਤੇ ਰੱਬ ਨਜ਼ਰਾਨੇ ਨੀ ਹੋ ਵੇਖੀ ਨਾ ਗਵਾਲੀ ਕਿੱਧਰੇ ਔਖੇ ਮਿਲਦੇ ਦੀਵਾਨੇ ਨੀ ਫੇਰ ਪਾਰ ਚੱਕ ਹੋਣਾ ਨੀ ਵਿਆਜ ਦਾ ਮੁੱਲ ਮੋੜਨਾ ਪੈਣਾ ਏ ਸਰਤਾਜ ਦਾ ਉਹ ਫੇਰ ਪਾਰ ਚੱਕ ਹੋਣਾ ਨੀ ਵਿਆਜ ਦਾ ਮੁੱਲ ਮੋੜਨਾ ਪੈਣਾ ਏ ਸਰਤਾਜ ਦਾ ਹੈਗਾ ਰੱਬ ਨੂੰ ਖਿਆਲ ਸਾਡੀ ਲਾਜ ਦਾ ਰੱਬ ਨੂੰ ਖਿਆਲ ਸਾਡੀ ਲਾਜ ਦਾ ਨੀ ਫੈ
ਹੱਥ ਦਾ ਦੁਪਹਿਰਾ ਕਿੱਥੇ ਕੱਟੀਏ ਬਾਬੇ ਬੁੱਲੇ ਦੇ ਪੰਜਾਬ ਦੀ ਇਹ ਚੱਟੀਏ ਉਹ ਦੱਸ ਹਾੜ ਦਾ ਦੁਪਹਿਰਾ ਕਿੱਥੇ ਕੱਟੀਏ ਬਾਬੇ ਬੁੱਲੇ ਦੇ ਪੰਜਾਬ ਦੀ ਇਹ ਚੱਟੀਏ ਅਤੂਹ ਸੱਤ ਇਸ਼ਕੇ ਦੇ ਨਾਜ਼ਾ ਪੱਟੀਏ ਸੱਤ ਇਸ਼ਕੇ ਦੇ ਨਾਜ਼ਾ ਪੱਟੀਏ ਕਦੋਂ ਕੁ ਮਨਜ਼ੂਰ ਹੋਣਗੇ ਤੇ ਫਾਸਲੇ ਵੀ ਦੂਰ ਹੋਣਗੇ ਦਸ ਹਾੜ ਦਾ ਦੁਪਹਿਰਾ ਕਿੱਥੇ ਕੱਟੀਏ ਬਾਬੇ ਬੁੱਲੇ ਦੇ ਪੰਜਾਬ ਦੀ ਇਹ ਚੱਟੀਏ ਉਹ ਦਸ ਹਾੜ ਦਾ ਦੁਪਹਿਰਾ ਕਿੱਥੇ ਕੱਟੀਏ ਬਾਬੇ ਬੁੱਲੇ ਦੇ ਪੰਜਾਬ ਦੀ ਇਹ ਚੱਟੀਏ
ਬਿਲਕੁਲ ਜੀ ਦਸ ਹਾੜ ਦਾ ਦੁਪਹਿਰਾ ਕਿੱਥੇ ਕੱਟੀਏ ਬਾਬੇ ਬੁੱਲੇ ਦੇ ਪੰਜਾਬ ਦੀ ਇਹ ਚੱਟੀਏ ਬਜ਼ੁਰਗ ਕਹਿੰਦੇ ਹੁੰਦੇ ਸੀ ਕਿ ਜੇਠ ਹਾੜ ਦੀਆਂ ਦੁਪਹਿਰਾਂ ਤੇ ਪੋਹ ਮਾਘ ਦੀਆਂ ਰਾਤਾਂ ਇੰਨੀਆਂ ਲੰਮੀਆਂ ਹੁੰਦੀਆਂ ਨੇ ਕਿ ਜੀ ਬੀਤਣ ਚ ਨਹੀਂ ਆਉਂਦੀਆਂ ਪਰ ਬਚਪਨ ਵੱਲ ਝਾਤ ਮਾਰੀਏ ਤਾਂ ਜੇਠ ਹਾੜ ਦੀਆਂ ਦੁਪਹਿਰਾਂ ਵੀ ਕਿੱਥੇ ਬੰਨ ਕੇ ਬਿਠਾ ਸਕਦੀਆਂ ਸੀ ਸਾਨੂੰ ਘਰਦਿਆਂ ਨੇ ਘੂਰੀ ਵੱਟ ਕੇ ਕਹਿਣਾ ਕਿ ਥੋੜੀ ਦੇਰ ਸੌਂ ਜਾਓ ਹੁਣ ਹੈ ਨਾ ਏਡੇ ਲੰਬੇ ਦਿਨ ਹੈਗੇ ਆ ਤੇ ਅਸੀਂ ਵੀ ਚੁੱਪ ਕਰਕੇ ਪੈ ਜਾਣਾ ਹੈ ਨਾ ਸਭ ਨੇ ਤੇ ਪਰ ਫਿਰ ਜਿੱਦਾਂ ਹੀ ਘਰਦਿਆਂ ਨੇ ਅੱਖ ਲਾਉਣੀ ਆਪਣੀ ਤੇ ਅਸੀਂ ਫਿਰ ਅੱਖ ਬਚਾ ਕੇ ਦਗੜ ਦਗੜ ਕਰਦੇ ਬਾਹਰ ਸੋ ਜੀ ਲਹਿਰਾਂ ਦੀ ਜਿਹੜੀ ਗੱਡੀ ਆ ਉਹ ਸਾਡੀ ਤੁਰ ਪਈ ਆ ਤੇ ਸਪੀਡ ਵੀ ਫੜ ਲਈ ਇਸ ਸਫ਼ਰ ਦੌਰਾਨ ਗੱਪ ਸ਼ੱਪ ਵੀ ਕਰਨੀ ਹੈ ਤੇ ਹਮੇਸ਼ਾ ਦੀ ਤਰ੍ਹਾਂ ਪਿਆਰੀਆਂ ਪਿਆਰੀਆਂ ਯਾਦਾਂ ਨੂੰ ਵੀ ਤਾਜ਼ਾ ਕਰਨਾ ਹੈ ਸੀ ਤੇ ਮਿੰਟੂ ਭਾਜੀ ਨਾਲ ਖਬਰਾਂ ਤੇ ਵੀ ਝਾਤ ਮਾਰਨੀ ਹੈ ਤੁਹਾਡੀ ਪਸੰਦ ਦੇ ਗੀਤ ਗਾਣੇ ਵੀ ਸੁਣਨੇ ਨੇ ਸੋ ਜੀ ਸਫ਼ਰ ਬੜਾ ਰੌਚਕ ਹੋਣ ਵਾਲਾ ਹੈ ਅੱਜ ਦਾ ਸੋ ਇਸ ਸਫ਼ਰ ਵਿੱਚ ਤੁਸੀਂ ਸਾਂਝ ਪਾ ਸਕਦੇ ਹੋ ਆਪਣੇ ਪਿਆਰੇ ਪਿਆਰੇ ਸੁਨੇਹਾਂ ਦੇ ਨਾਲ ਤੇ ਮੈਂ ਤੁਹਾਨੂੰ ਪੁੱਛਿਆ ਸੀ ਕਿ ਜੇਠ ਮਹੀਨਾ ਬਚਪਨ ਵਿੱਚ ਖਾਸ ਕਿਉਂ ਹੁੰਦਾ ਹੈ ਜੀ ਤੇ ਮੈਨੂੰ ਲੱਗਦਾ ਸੋਚ ਰਹੇ ਹੋਣੇ ਤੁਸੀਂ ਵੈਸੇ ਕੋਈ ਬਹੁਤ ਵੱਡੀ ਔਖੀ ਗੱਲ ਨਹੀਂ ਹੈਗੀ ਚਲੋ ਮੈਂ ਤੁਹਾਨੂੰ ਇੱਕ ਕਲੂ ਦੇ ਦਿੰਨੀ ਆ ਜੀ ਚਾਰ ਕੁ ਲਾਈਨਾਂ ਸੁਣਾ ਕੇ ਜੇਠ ਵਿੱਚ ਪੈਂਦੀਆਂ ਸਕੂਲਾਂ ਵਿੱਚ ਛੁੱਟੀਆਂ ਜੇਠ ਵਿੱਚ ਪੈਂਦੀਆਂ ਸਕੂਲਾਂ ਵਿੱਚ ਛੁੱਟੀਆਂ ਬੱਲੇ ਬੱਲੇ ਉਦੋਂ ਅਸੀਂ ਮੌਜਾਂ ਬਹੁਤ ਲੁੱਟੀਆਂ ਮਾਮਿਆਂ ਦੇ ਜਾਣਾ ਨਾਨੀ ਨੂੰ ਚੜ ਜਾਂਦਾ ਚਾਹ ਸੀ ਬੂਹੇ ਵਿੱਚ ਖੜੀ ਹੋ ਕੇ ਤੱਕਦੀ ਉਹ ਰਾਹ ਸੀ ਹੱਥਾਂ ਦੀਆਂ ਵੱਟੀਆਂ ਉਹ ਸੀਵੀਆਂ ਖੜਾਉਂਦੀ ਸੀ ਤੇ ਗੋਦ ਚ ਬਿਠਾ ਕੇ ਰੋਜ਼ ਬਾਤਾਂ ਉਹ ਸੁਣਾਉਂਦੀ ਸੀ ਕਿਉਂ ਜੀ ਹੁਣ ਤਾਂ ਇੰਨੀ ਵੱਡੀ ਪਰਚੀ ਦੇ ਦਿੱਤੀ ਮੈਂ ਤੁਹਾਨੂੰ ਹੁਣ ਤਾਂ ਪਤਾ ਲੱਗ ਹੀ ਗਿਆ ਹੋਣਾ ਹੈ ਨਾ ਚਲੋ ਜੀ ਫਿਰ ਅੱਜ ਖਬਰਾਂ ਤੋਂ ਬਾਅਦ ਅਸੀਂ ਸਾਂਝੀਆਂ ਕਰਨੀਆਂ ਇਹ ਗਰਮੀਆਂ ਦੀਆਂ ਛੁੱਟੀਆਂ ਦੇ ਵਿੱਚ ਕੀਤੀਆਂ ਆਪਣੀਆਂ ਮਸਤੀਆਂ ਤੇ ਮੌਜਾਂ ਪੂਰੇ ਸਾਲ ਜੇਠ ਮਹੀਨੇ ਸਕੂਲਾਂ ਚ ਪੈਂਦੀਆਂ ਛੁੱਟੀਆਂ ਤੇ ਇਹ ਛੁੱਟੀਆਂ ਦੀਆਂ ਮੌਜਾਂ ਨੂੰ ਅਸੀਂ ਮਾਨਣਾ ਹੈ ਅੱਜ ਦੇ ਪ੍ਰੋਗਰਾਮ ਲਹਿਰਾਂ ਦੇ ਵਿੱਚ ਪਰ ਉਸ ਤੋਂ ਪਹਿਲਾਂ ਜੀ ਮਿੰਟੂ ਭਾਜੀ ਦੇ ਨਾਲ ਅਸੀਂ ਖਬਰਾਂ ਤੇ ਝਾਤ ਮਾਰਨੀ ਹੈਗੀ ਆ ਤੇ ਨਾਲ ਹੀ ਸਾਨੂੰ ਹਰਮੀਤ ਸਿੰਘ ਹੁਣਾਂ ਨੇ ਇੱਕ ਬੜੇ ਪਿਆਰੇ ਜਿਹੇ ਗੀਤ ਦੀ ਫਰਮਾਇਸ਼ ਕੀਤੀ ਸੀ ਕਿਸੀ ਮਿਹਰਬਾਨ ਨੇ ਆ ਕੇ ਮੇਰੀ ਜ਼ਿੰਦਗੀ ਸਜਾ ਦੀ ਸੋ ਜੀ ਇਹ ਪਿਆਰਾ ਜਿਹਾ ਗੀਤ ਵੀ ਸੁਣਦੇ ਆ ਤੇ ਏਦਾਂ ਕਰਦੇ ਆ ਕਿ ਤੁਸੀਂ ਮਾਣੋ ਇਹ ਗੀਤ ਤੇ ਉਸ ਤੋਂ ਬਾਅਦ ਫਿਰ ਮੈਂ ਹਾਜ਼ਰ ਹੁੰਦੀ ਹਾਂ ਮਿੰਟੂ ਭਾਜੀ ਦੇ ਨਾਲ ਤੇ ਫਿਰ ਗੱਲ ਕਰਾਂਗੇ ਅੱਜ ਦੀਆਂ ਖਬਰਾਂ ਤੇ ਜੀ
जादी किसी मेहरबान आके मेरी जिंदगी सजा दी मेरे दिल की धड़कनों में मेरे दिल की धड़कनों में नई आरज़ू जगा दी किसी मेहरबान आके मेरी जिंदगी सजा दी रास्ते में मुझे रोशनी दिखा दी अंधेरे रास्ते में मुझे रोशनी दिखा दी मेरे दिल की धड़कनों में मेरे दिल की धड़कनों में नई आरज़ू जगा दी
किसी
ਅਸੀਂ ਸੁਣ ਰਹੇ ਸੀ ਜੀ ਗੀਤ ਕਿਸੇ ਮਿਹਰਬਾਨ ਨੇ ਆ ਕੇ ਮੇਰੀ ਜ਼ਿੰਦਗੀ ਸਜਾ ਦੀ ਇਹਦੀ ਗੀਤ ਦੀ ਫਰਮਾਇਸ਼ ਕੀਤੀ ਜੀ ਹਰਮੀਤ ਸਿੰਘ ਚੰਨਾ ਹੁਣਾਂ ਨੇ ਮੈਲਬਨ ਤੋਂ ਸੋ ਉਮੀਦ ਕਰਦੇ ਹਾਂ ਤੁਸੀਂ ਇਹ ਗੀਤ ਨੂੰ ਜ਼ਰੂਰ ਇੰਜੋਏ ਕੀਤਾ ਹੋਏਗਾ ਤੇ ਸਮਾਂ ਹੋ ਗਿਆ ਜੀ ਹੁਣ ਖਬਰਾਂ ਵੱਲ ਝਾਤ ਮਾਰਨ ਦਾ ਤੇ ਹਮੇਸ਼ਾ ਦੀ ਤਰ੍ਹਾਂ ਬਰਾੜ ਸਾਹਿਬ ਸਾਡੇ ਨਾਲ ਸਟੂਡੀਓ ਚ ਮੌਜੂਦ ਨੇ ਸੋ ਉਹਨਾਂ ਦਾ ਸਵਾਗਤ ਕਰਦੀ ਹਾਂ ਸਤਿ ਸ੍ਰੀ ਅਕਾਲ ਮਿੰਟੂ ਭਾਜੀ ਜੀ ਬਰਾੜ ਸਾਹਿਬ ਅਸੀਂ ਮਜ਼ਾ ਲੈ ਰਹੇ ਹਾਂ ਅੱਜ ਦੀ ਸਵੇਰ ਦਾ ਤੇ ਉਮੀਦ ਕਰਦੇ ਹਾਂ ਤੁਹਾਡੀ ਸਵੇਰ ਵੀ ਵਧੀਆ ਚੱਲ ਰਹੀ ਹੋਣੀ ਹੈ ਜੀ ਸੋ ਅੱਜ ਦੀਆਂ ਜਿਹੜੀਆਂ ਖਬਰਾਂ ਆ ਉਹਦੇ ਵਿੱਚ ਗੱਲਬਾਤ ਮੈਂ ਆਪਣੇ ਸ਼ੁਰੂ ਕਰਨ ਤੋਂ ਪਹਿਲਾਂ ਹੀ ਜੀ ਜਗਤਾਰ ਗਿੱਲ ਹੋਣਾ ਦਾ ਜਿਹੜਾ ਮੈਸੇਜ ਉਹ ਆਇਆ ਹੋਇਆ ਤੁਹਾਡੇ ਲਈ ਉਹਨਾਂ ਨੇ ਪਹਿਲਾਂ ਹੀ ਤਿਆਰ ਰੱਖਿਆ ਹੋਇਆ ਹੈ ਸੋ ਸਤਿ ਸ੍ਰੀ ਅਕਾਲ ਗੁਰਾਰੇ ਨੇ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਅੱਜ ਦੀ ਬ੍ਰੇਕਿੰਗ ਖਬਰ ਆ ਰਹੀ ਹੈ ਕਿ ਬਾਬਾ ਢੱਡਰੀਆਂ ਵਾਲੇ ਤੇ ਹਮਲਾ ਹੋਇਆ ਹੈ ਇੱਕ ਸਿੰਘ ਇਸ ਹਮਲੇ ਚ ਮਾਰਿਆ ਗਿਆ ਜੀ ਤੇ ਕਹਿੰਦੇ ਕਿ ਇਹ ਵੀ ਸੁਣਨ ਚ ਆਇਆ ਕਿ ਹਮਲਾ ਜਿਹੜਾ ਉਹ ਬੜੀ ਵਿਉਂਤਬੰਦੀ ਨਾਲ ਹੋਇਆ ਸੀ ਤੇ ਕਹਿੰਦੇ ਜੇ ਇਹੀ ਹਾਲਾਤ ਹੈਗੇ ਆ ਤੇ ਫਿਰ ਪੰਜਾਬ ਕਿੱਧਰ ਨੂੰ ਜਾ ਰਿਹਾ ਹੈ ਕਿਤੇ ਇਹ ਰਾਜਨੀਤਿਕ ਹਮਲਾ ਤਾਂ ਨਹੀਂ ਜਨਤਾ ਦਾ ਧਿਆਨ ਤੇ ਰੁੱਖ ਮੋੜਨ ਲਈ ਤਾਂ ਨਹੀਂ ਸੋ ਜੀ ਇਹ ਸਵਾਲ ਕੀਤਾ ਜਗਤਾਰ ਢੁੱਡੀ ਕੇ ਹਾਂਗਕਾਂਗ ਤੋਂ ਜੀ
ਦਾ ਕੰਮ ਨਹੀਂ ਸੀ, ਸਿੱਖੀ ਪ੍ਰਫੁੱਲਤ ਹੋਣੀ ਚਾਹੀਦੀ ਹੈ ਜਿਵੇਂ ਮਰਜ਼ੀ ਹੋਵੇ। ਪਰ ਦੂਜੇ ਪਾਸੇ ਜਿਹੜਾ ਮੇਰਾ ਰੋਸ ਇਹ ਸੀ ਵੀ ਇਹੋ ਜਿਹਾ ਨਹੀਂ ਹੋਣਾ ਚਾਹੀਦਾ ਜਿਹਦੇ ਨਾਲ ਆਉਣ ਵਾਲੇ ਬੱਚਿਆਂ ਦੀ ਹਿਸਟਰੀ ਬਦਲ ਜੇ। ਆਉਣ ਵਾਲੇ ਸਾਲਾਂ ਚ ਬੱਚਿਆਂ ਨੂੰ ਗੁਰੂ ਨਾਨਕ ਦੇਵ ਜੀ ਦੇ ਜਿਹੜੇ ਸਹੀ ਜਿਹੜੇ ਉਹਨਾਂ ਦੇ ਚਲਾਏ ਗਏ ਪੱਥ ਜਾਂ ਰਾਹ ਦਿਖਾਏ ਆ ਸਾਨੂੰ, ਜਾਂ ਜਿਵੇਂ ਜਿਵੇਂ ਗੁਰੂ ਅਰਜਨ ਦੇਵ ਜੀ ਹੋਰਾਂ ਨੇ ਜਿਵੇਂ ਸਾਨੂੰ ਦੱਸਿਆ, ਜਾਂ ਗੁਰੂ ਗੋਬਿੰਦ ਸਿੰਘ ਜੀ ਹੋਰਾਂ ਨੇ ਦੱਸਿਆ, ਉਹਨਾਂ ਨੂੰ ਛੱਡ ਕੇ ਇੱਕ ਮਨਘੜਤ ਇਤਿਹਾਸਕ ਜਿਹੜੀਆਂ ਸਾਖੀਆਂ ਚ ਨਾਉਲਜ ਜੇ, ਸਾਡਾ ਇਹ ਇੱਕ ਰੌਲਾ ਸੀ। ਦੂਜਾ ਮੇਰਾ ਉਹਨਾਂ ਨਾਲ ਸਦਾ ਰੌਲਾ ਰਿਹਾ ਜਿਹੜਾ ਰਿਹਾ ਸੀ ਵੀ ਭਾਈ ਤੁਸੀਂ
ਧਿਆਨ ਦਵਾਉਣ ਲਈ ਬਹੁਤ ਬਹੁਤ ਸ਼ੁਕਰੀਆ ਬ੍ਰਾਟ ਸਾਹਿਬ। ਅਸੀਂ ਗੱਲ ਥੋੜਾ ਪਹਿਲਾਂ ਤੋਂ ਸ਼ੁਰੂ ਕਰ ਸਕਦੇ ਹਾਂ, ਮੈਨੂੰ ਲੱਗਦਾ ਸਰੋਤੇ ਕਰਨਾ ਚਾਹੁੰਦੇ ਤੁਹਾਨੂੰ ਬਿਲਕੁਲ ਵੀ।
ਜੀ ਜੀ ਜੀ
ਜੀ ਤੇ ਉਹਨਾਂ ਨੇ ਦੱਸਿਆ ਕਿ ਆਵਾਜ਼ ਆ ਰਹੀ ਹੈ ਹੁਣ। ਜੀ
ਜੀ ਹੁਣ ਆਵਾਜ਼ ਆ ਰਹੀ ਹੈ ਤੇ, ਪਰ ਪਹਿਲਾਂ ਸ਼ੁਰੂ ਦੇ ਵਿੱਚ ਮੈਂ ਇਹੀ ਕਹਿ ਰਿਹਾ ਸੀ ਜੀ ਵੀ ਜਿਹੜੀ ਇਹ ਖਬਰ ਆ ਮੈਨੂੰ ਵੀ ਨਹੀਂ ਪਤਾ ਸੀ, ਕਿਉਂਕਿ ਮੈਂ ਆਪਦੀ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚੋਂ ਥੋੜੇ ਦਿਨਾਂ ਲਈ ਇੱਕ ਕਿਸਮ ਦਾ ਛੁੱਟੀ ਤੇ ਸੀ, ਤੇ ਮੈਨੂੰ ਸਵੇਰ ਸਵੇਰ ਗੁਰਪ੍ਰੀਤ ਗਿੱਲ ਤੋਂ ਪਤਾ ਲੱਗਿਆ ਜੀ ਇਸ ਨਿਊਜ਼ ਬਾਰੇ ਢੱਡਰੀਆਂ ਵਾਲਿਆਂ ਬਾਰੇ, ਤਾਂ ਮੈਂ ਜਿਹੜੀ ਜਿੰਨੀ ਕੁ ਸਮੀਖਿਆ ਕਰ ਸਕਿਆ, ਜਿੰਨਾ ਕੁ ਉਹਨੂੰ ਘੋਖ ਪੜਤਾਲ ਸਕਿਆ ਆਪਦੇ ਸੋਰਸ ਜ਼ਰੀਏ, ਉਸ ਢੰਗ ਨਾਲ ਆਪਾਂ ਇਹਦੀ ਸਮੀਖਿਆ ਕਰ ਰਹੇ ਹਾਂ। ਤੇ ਪਰ ਮੈਂ ਇੱਥੇ ਕਹਿ ਰਿਹਾ ਸੀ ਜੀ ਮੈਂ ਖੁਦ ਟਕਾਲੇ ਦਾ ਵਿਰੋਧੀ ਰਿਹਾ ਤੇ ਕਰਨਾ ਪਹਿਲਾਂ ਥੋੜਾ ਜਿਹਾ ਵੱਧ ਕੇ ਸੀ ਤੇ, ਪਰ ਹੁਣ ਉਸੇ ਜਵਾਨ ਨਾਲ ਮੈਂ ਉਹਨਾਂ ਨੂੰ ਸਲਾਉਣਾ ਵੀ ਹਾਂ। ਕਾਰਨ ਕੀ ਸੀ ਵੀ ਵਿਰੋਧ ਦਾ ਵੀਰੇ, ਮੇਰੀਆਂ ਦੋ ਤਿੰਨ ਹੀ ਕਾਰਨ ਸੀ ਵੀ ਇੱਕ ਤਾਂ ਜਿਹੜਾ ਉਹਨਾਂ ਦਾ ਕੱਚੀ ਘਰ ਗੱਲਾਂ ਕਰਨੀਆਂ, ਕੱਚੀਆਂ ਸਾਖੀਆਂ, ਕੱਚੀਆਂ ਮਿਥਿਹਾਸਕ ਗੱਲਾਂ ਤੇ ਜ਼ੋਰ ਦੇਣਾ, ਕੱਚੀ ਜਿਹੜਾ ਬਾਣੀ ਦਾ ਕੀਰਤਨ ਕਰਨਾ, ਉਹ ਚੀਜ਼ਾਂ ਜਿਹੜੀਆਂ ਤੋਂ ਮੈਂ ਵਿਰੋਧੀ ਸੀ। ਪਰ ਸਭ ਤੋਂ ਵੱਡਾ ਵਿਰੋਧੀ ਸੀ ਮੈਂ ਉਹਨਾਂ ਦਾ ਸੰਤ ਲਿਖਣ ਤੇ। ਮੈਂ ਉਹਨਾਂ ਨਾਲ ਖੁਦ ਉਹਨਾਂ ਨਾਲ ਬਹਿਸਬਾਜ਼ੀ ਕੀਤੀ ਹੈ ਬੈਠ ਕੇ ਇਸ ਵਿਸ਼ੇ ਦੇ ਉੱਤੇ ਵੀ ਤੁਸੀਂ ਇਹ ਸ਼ਬਦ ਨਾ ਲਿਖੋ ਆਪਦੇ ਮੂਹਰੇ ਤੇ ਕੀ ਘੱਟ ਜੂਗਾ ਤੁਹਾਡਾ। ਤਾਂ ਉਹ ਮੈਨੂੰ ਅੱਜ ਇਸ ਗੱਲ ਤੇ ਬੜੀ ਖੁਸ਼ੀ ਹੁੰਦੀ ਆ ਜਦੋਂ ਉਹਨਾਂ ਨੇ ਆਪਣੇ ਆਪ ਮੂਹਰੇ ਬਾਬਾ ਲਿਖਣਾ ਸ਼ੁਰੂ ਕਰਤਾ। ਤੇ ਇਹ ਪਹਿਲਾਂ ਸ਼ੁਰੂ ਚ ਉਹਨਾਂ ਦਾ ਬਹਾਨਾ ਸੀ ਮੈਂ ਕੀ ਕਰਾਂ ਸੰਗਤ ਕਹਿੰਦੀ ਆ, ਤਾਂ ਪਰ ਮੈਂ ਉੱਥੇ ਬਹਿਸਬਾਜ਼ੀ ਚ ਇਹ ਵੀ ਸ਼ਬਦ ਕਹੇ ਸੀ ਵੀ ਸੰਗਤ ਇਹ ਤਾਂ ਝੂਠ ਆ ਜੀ, ਮੇਰਾ ਸੰਗਤ ਨਹੀਂ ਕਹਿ ਸਕਦੀ, ਕਿਉਂਕਿ ਸੰਗਤ ਨੂੰ ਜੇ ਤੁਸੀਂ ਇੱਕ ਵਾਰੀ ਕਹਿ ਦਿੰਦੇ ਹੋ ਤਾਂ ਸੰਗਤ ਤੁਹਾਡੀ ਇੰਨੀ ਕੁ ਸੁਣਦੀ ਆ ਵੀ ਗੱਲ ਹੀ ਛੱਡ ਦਿਓ। ਤੁਸੀਂ ਸੰਗਤ ਨੂੰ ਕਹੋ ਵੀ ਅੱਜ ਤੋਂ ਜੇ ਮੈਨੂੰ ਸੰਤ ਕਿਹਾ ਤਾਂ ਤੁਸੀਂ ਭਾਵੇਂ ਚੇਲੇ ਨੀ, ਤੇ ਕਿਹੜੋਗੇ ਉਦੋਂ ਬਾਅਦ। ਤੇ ਉਹੀ ਗੱਲ ਜੀ ਹੁਣ ਉਹਨਾਂ ਨੇ ਆਪਣੇ ਚ ਬਦਲਾ ਕਰਕੇ, ਤੁਸੀਂ ਜੇ ਦੇਖੋਗੇ ਅੱਜ ਤੋਂ 5 ਸਾਲ ਪੁਰਾਣੀਆਂ ਵੀਡੀਓ ਦੇਖੋ ਤੇ ਪਿਛਲੇ 1 ਸਾਲ ਦੀਆਂ ਵੀਡੀਓ ਦੇਖੋ, ਦੇਖੋ ਢੱਡਰੀਆਂ ਵਾਲੇ ਵਾ ਪੈਂਦੀ ਆ ਦਿਨ ਰਾਤ ਦਾ ਵੱਟਾ ਵਿੱਚ। ਉਹਨਾਂ ਨੇ ਇੰਨਾ ਕੁ ਆਪਦੇ ਆਪ ਚ ਸੁਧਾਰ ਕੀਤਾ ਵੀ ਤੁਸੀਂ ਗੱਲ ਹੀ ਛੱਡ ਦਿਓ। ਉਹ ਲੋਕਾਂ ਨੂੰ ਸੁਧਾਰਨਾ ਉਹੀ ਸੁਧਾਰ ਸਕਦਾ ਬੰਦਾ ਜਿਹੜਾ ਆਪ ਉਦਾਹਰਨ ਬਣ ਕੇ ਆਵੇ। ਸੋ ਕੋਈ ਬੁਰਾ ਨਹੀਂ ਕਰ ਰਹੇ ਜੀ, ਹੋ ਸਕਦਾ ਵੀ ਇਹ ਵੱਖਰੀ ਗੱਲ ਜਿਹੜੀ ਅਸੀਂ ਡਰਦੇ ਸੀ ਵੀ ਇੱਕ ਪੰਥ ਚਲਾ ਲੈਂਦਾ ਬੰਦਾ, ਇੱਕ ਡੇਰਾਬਾਦ ਚਲਾ ਲੈਂਦਾ, ਉਹਨਾਂ ਗੱਲਾਂ ਤੋਂ ਨਿਕਲ ਚੁੱਕੇ ਸੀ। ਉਹਨਾਂ ਗੱਲਾਂ ਤੋਂ ਨਿਕਲ ਕੇ ਉਹ ਜਿਹੜੀ ਸ਼ੁਰੂਆਤ ਦੇ ਵਿੱਚ ਦੌਰ ਚ ਹੁੰਦੀ ਆ ਵੀ ਵੱਡੇ ਗੁਰਦੁਆਰੇ ਹੋਣ, ਸਾਡਾ ਵੱਡਾ ਜਿਹੜਾ ਇੱਕ ਕਿਸਮ ਦਾ ਜਿੱਥੇ ਅਸੀਂ ਬੈਠੀਏ ਉੱਠੀਏ ਉਹ ਇੱਕ ਵੱਡਾ ਹੋਵੇ, ਉਹ ਚੀਜ਼ਾਂ ਚੋਂ ਨਿਕਲ ਕੇ ਹੁਣ ਉਹ ਪਿਓਰ ਰੂਪ ਦੇ ਵਿੱਚ ਜਿਹੜੀ ਉਹ ਸਿੱਖੀ ਨੂੰ ਸਮਰਪਿਤ ਆ। ਤੇ ਇਹ ਵੀ ਕਹਿ ਸਕਦੇ ਹਾਂ ਜੇ ਲੋਕ ਕਹਿੰਦੇ ਵੀ ਲੱਖਾਂ ਕਰੋੜਾਂ ਪੁਰਾਣੀਆਂ ਨੂੰ ਉਹਨਾਂ ਨੇ ਗੁਰੂ ਲੜ ਲਾਇਆ, ਤਾਂ ਇਹ ਚ ਝੂਠ ਕਹਿ ਦਿੰਦੇ ਲੋਕ, ਪਰ ਫਿਰ ਵੀ ਇਹ ਵੀ ਨੀ ਸੱਚ ਵੀ ਉਹਨਾਂ ਨੇ ਨਹੀਂ ਲਾਇਆ, ਉਹਨਾਂ ਨੇ ਬਹੁਤ ਸਾਰੇ ਲੋਕਾਂ ਨੂੰ ਵਾਕਈ ਇਸ ਪਾਸੇ ਜੋੜਿਆ। ਸੋ ਸਾਨੂੰ ਇਹ ਨੀ ਹੋਣਾ ਚਾਹੀਦਾ, ਅਸੀਂ ਇੰਨੇ ਕੁ ਕੱਟੜ ਨੀ ਹੋਣੇ ਚਾਹੀਦੇ ਵੀ ਅਸੀਂ ਜੇ ਕਿਸੇ ਨੂੰ ਮਾੜਾ ਕਹੀਏ ਤਾਂ ਫਿਰ ਚਾਹੇ ਉਹ ਕਿੰਨਾ ਹੀ ਚੰਗਾ ਬਣ ਜਾਏ ਉਹਨੂੰ ਮਾੜਾ ਹੀ ਕਹੀ ਜਾਈਏ। ਸਾਨੂੰ ਸੋਚ ਬਦਲਣੀ ਚਾਹੀਦੀ ਹੈ, ਸਾਨੂੰ ਥੋੜਾ ਆਪਦਾ ਜਿਹੜਾ ਤਰੀਕਾ ਬਦਲਣਾ ਚਾਹੀਦਾ, ਜੇ ਚੰਗਾ ਕੀਤਾ ਤਾਂ ਚੰਗਾ ਕਹੀਏ, ਮਾੜਾ ਤਾਂ ਮਾੜਾ ਕਹੀਏ। ਪਰ ਅੱਜ ਜਦੋਂ ਮੈਨੂੰ ਸਵੇਰ ਸਵੇਰ ਪਤਾ ਲੱਗਿਆ ਵੀ ਆਹ ਵਾਰ ਹੋ ਗਿਆ ਤਾਂ ਬੜਾ ਦੁੱਖ ਹੋਇਆ ਵੀ ਚਾਹੇ ਇੱਕ ਸਿੱਖ ਪ੍ਰਚਾਰਕ ਆ ਜੀ, ਉਹ ਪ੍ਰਚਾਰ ਕਰ ਰਹੇ ਆ ਜਿਵੇਂ ਮਰਜ਼ੀ ਕਰ ਰਹੇ ਆ, ਪਰ ਸਾਡੇ ਨਾਲੋਂ ਚੰਗਾ ਹੀ ਕਰ ਰਹੇ ਆ, ਕੁਛ ਨਾ ਕੁਛ ਸਿੱਖੀ ਵਾਲੇ ਪਾਸੇ ਜੋੜ ਰਹੇ ਆ। ਤੇ ਜਿਹੜਾ ਕਤਲਾਨਾ ਹਮਲਾ ਕਰਨਾ ਕਿਸੇ ਬੰਦੇ ਦੇ ਉੱਤੇ, ਇਹ ਤਾਂ ਦੋ ਹੀ ਕੰਮ ਹੋ ਸਕਦੇ, ਇੱਕ ਤਾਂ ਜੈਲਸ ਫੈਕਟਰ ਹੋ ਜਾਗਾ ਵੀ ਉਹ ਭਾਈ ਅੱਜ ਕੱਲ ਮੇਰੇ ਤੋਂ ਮੂਹਰੇ ਕਿਉਂ ਨਿਕਲ ਗਿਆ, ਦੂਜਾ ਇਹ ਅੜਿੱਕਾ ਕੱਢਣਾ ਵੀ ਕਿਸੇ ਬੰਦੇ ਦਾ ਅੜਿੱਕਾ ਕੱਢੀਏ, ਤੇ ਤੀਜਾ ਕਹਿ ਸਕਦੇ ਆ ਵੀ ਜਿਹੜਾ ਧਿਆਨ ਭੰਗ ਕਰਨਾ ਜਿੱਦਾਂ ਕਿ ਜਗਤਾਰ ਸਿੰਘ ਹੋਰਾਂ ਨੇ ਕਿਹਾ। ਪਰ ਜਿਹੜੀ ਹੁਣ ਤੁਸੀਂ ਵੀਡੀਓ ਦੇਖ ਹੀ ਲਈ ਹੋਣੀ ਆ, ਆਪ ਖੁਦ ਰਣਜੀਤ ਸਿੰਘ ਹੋਰਾਂ ਨੇ ਪਾਈ ਆ, ਤਾਂ ਉਹਨਾਂ ਨੇ ਇਹੀ ਕਿਹਾ ਦੱਸਿਆ ਜੀ ਵੀ ਉਹ ਇੱਕ ਜਾ ਰਹੇ ਸਨ ਦੀਵਾਨ ਲਾਉਣ ਤੇ ਰਾਹ ਦੇ ਵਿੱਚ ਇੱਕ ਲੰਗਰ ਲੱਗਿਆ ਹੋਇਆ ਸੀ, ਉਸ ਲੰਗਰ ਦੇ ਵਿੱਚ ਸਾਨੂੰ ਰੋਕਿਆ ਗਿਆ। ਜਦੋਂ ਅਸੀਂ ਰੁਕੇ ਤੇ ਉਹਨਾਂ ਨੇ ਪਹਿਲਾਂ ਆਇਡੈਂਟੀ ਕੀਤੀ ਵੀ ਕਿਹੜੀ ਗੱਡੀ ਚ ਰਣਜੀਤ ਸਿੰਘ, ਤਾਂ ਉਸ ਗੱਡੀ ਦੇ ਉੱਤੇ ਫਿਰ ਉਹਨਾਂ ਨੇ ਜਿਹੜੇ ਕਿ ਟੈਂਟ ਦੇ ਪਿੱਛੇ ਲੁਕੇ ਹੋਏ ਕੁਝ ਬੰਦੇ ਸੀ, ਉਹਨਾਂ ਨੇ ਰਾੜਾ ਨਾਲ ਤੇ ਹੋਰਾਂ ਨੇ ਹਮਲਾ ਕੀਤਾ। ਤੇ ਇਸ ਹਮਲੇ ਦੌਰਾਨ ਕਹਿੰਦੇ ਵੀ ਮੈਂ ਨੀਵਾਂ ਸੀਟਾਂ ਦੇ ਥੱਲੇ ਵੜ ਗਿਆ ਤੇ ਜਿਹੜੇ ਮੂਹਰੇ ਭੁਪਿੰਦਰ ਸਿੰਘ ਬੈਠੇ ਸਨ ਉਹਨਾਂ ਦੇ ਗੋਲੀ ਲੱਗੀ ਆ ਜੀ ਤੇ ਉੱਥੇ ਉਹਨਾਂ ਦੀ ਮੌਤ ਵੀ ਹੋ ਗਈ ਆ। ਪਰ ਕਹਿੰਦੇ ਸੀ 4 ਕਿਲੋਮੀਟਰ ਬੜੀ ਤੇਜ਼ੀ ਨਾਲ ਗੱਡੀਆਂ ਭਜਾ ਭਜੂ ਕੇ ਜਾਨ ਬਚਾਈ ਆਪਣੀ ਤੇ ਉਹਦਾ ਸਾਡਾ ਪਿੱਛਾ ਵੀ ਕੀਤਾ ਗਿਆ ਉਸ ਦੌਰਾਨ। ਪਰ ਉਹਨਾਂ ਨੇ ਵਧੀਆ ਕੀਤਾ ਜੀ, ਜਿਹੜੀ ਉਹਨਾਂ ਨੇ ਵੀਡੀਓ ਪਾ ਕੇ ਅਫਵਾਹਾਂ ਨੂੰ ਜਿਹੜਾ ਰੋਕ ਲਾ ਦਿੱਤੀ ਆ ਤੇ ਨਾਲ ਬੇਨਤੀ ਵੀ ਕੀਤੀ ਆ ਵੀ ਭਾਈ ਭਾਈ ਨੂੰ ਭਾਈ ਨੇ ਨੀ ਮਾਰਨਾ, ਕਿਉਂਕਿ ਇਹ ਉਹਨਾਂ ਦੇ ਇਹ ਸ਼ਬਦ ਕਾਫੀ ਇਸ਼ਾਰਾ ਕਰਦੇ ਆ ਵੀ ਅਟੈਕ ਕਰਨ ਵਾਲਾ ਕੌਣ ਸੀ। ਦੇਖੋ ਤੁਸੀਂ ਉਹਨਾਂ ਦੀ ਵੀਡੀਓ ਨੂੰ ਧਿਆਨ ਨਾਲ ਸੁਣੋਗੇ ਨਾ ਤੇ ਉਹਦੇ ਚੋਂ ਕਹਿ ਰਹੇ ਵੀ ਭਾਈ ਮਾਰੂ ਜੰਗ ਨਹੀਂ ਕਰਨੀ ਆਪਾਂ। ਸੋ ਇਹ ਇੱਕ ਬਹੁਤ ਵੱਡਾ ਇਸ਼ਾਰਾ ਕਰਦਾ ਵੀ ਉਹ ਅਟੈਕ ਕਿਹਨੇ ਕਰਵਾਇਆ। ਸੋ ਇਸ ਕਰਕੇ ਗੱਲਾਂ ਅੰਦਰਲੀਆਂ ਤਾਂ ਦੇਖੋ ਉਹਨਾਂ ਨੂੰ ਪਤਾ ਹੀ ਆ, ਪਰ ਉਹਨਾਂ ਨੇ ਇਹ ਬੇਨਤੀ ਕੀਤੀ ਆ ਵੀ ਭਾਈ ਸਰਕਾਰ ਜਿਹੜੇ ਸਾਰੇ ਸੀਸੀਟੀਵੀ ਕੈਮਰੇ ਚੈੱਕ ਕਰੇ, ਅੱਜ ਕੱਲ ਥਾਂ ਥਾਂ ਤੇ ਲੱਗੇ ਆ, ਪਤਾ ਲੱਗੇ ਵੀ ਕਿਹੜੀਆਂ ਗੱਡੀਆਂ ਨੇ ਕਿਵੇਂ ਕਿੱਥੋਂ ਅਟੈਕ ਕੀਤਾ। ਜਿਹੜੇ ਢੰਗ ਨਾਲ ਅਟੈਕ ਹੋਇਆ ਤੇ ਜੇ ਸਰਕਾਰ ਜਾਂ ਪੁਲਿਸ ਚਾਹੂਗੀ ਤਾਂ ਉਹ ਕੋਈ ਟਰੇਸ ਕਰਨਾ ਕੁਛ ਵੀ ਚੀਜ਼ ਨੀ, ਮਿੰਟ ਦੀ ਗੱਲ ਆ। ਕਿਤੇ ਭੀੜ ਦੇ ਵਿੱਚ ਇਹ ਜੇ ਕੰਮ ਹੁੰਦੇ ਆ ਨਾ ਤਾਂ ਭੀੜ ਦੇ ਵਿੱਚ ਕਿਸੇ ਵੀ ਗੱਲ ਨੂੰ ਦੱਬ ਕੇ ਰੱਖਣਾ ਬਹੁਤ ਔਖਾ ਹੋ ਜਾਂਦਾ। ਜੇ ਲੰਗਰ ਲੱਗਿਆ ਤੇ ਉੱਥੇ 100-50 ਬੰਦਾ ਤੇ ਉੱਥੇ 1-2-4 ਬੰਦੇ ਜ਼ਰੂਰ ਇਸ ਗੱਲ ਦੇ ਉੱਤੇ ਫੁੱਟ ਪੈਣਗੇ ਜੇ ਪੁਲਿਸ ਚਾਹੂਗੀ ਵੀ ਇਹਦੇ ਅਸਲੀ ਹੱਥ ਕਿਹਦਾ ਸੀ। ਪਰ ਰੌਲਾ ਤਾਂ ਇਹ ਹੈ ਵੀ ਜੇ ਹੁਣ ਇਹਦੇ ਵਿੱਚ ਮਕਸਦ ਇਹ ਹੁੰਦਾ ਆ ਰਿਹਾ ਵੀ ਇਲੈਕਸ਼ਨਾਂ ਦਾ ਟਾਈਮ ਆ, ਉਸ ਨਾਲ ਕੋਈ ਧਿਆਨ ਭੰਗ ਕਰਨ ਦੀਆਂ ਗੱਲਾਂ ਜਾਂ ਕਿਸੇ ਨੂੰ ਦਰੁਸਤ ਕਰਨ ਦੀਆਂ ਗੱਲਾਂ ਤੇ ਫੇਰ ਸਰਕਾਰ ਇਹਦੀ ਆਨਾਕਾਨੀ ਕਰੇ ਤਾਂ ਫੇਰ ਵੱਖਰੀ ਗੱਲ ਆ। ਪਰ ਜਿੱਥੋਂ ਤੱਕ ਮੈਨੂੰ ਲੱਗਦਾ ਮੇਰੇ ਹਿਸਾਬ ਨਾਲ ਇਹ ਗੱਲ ਇਹ ਆ ਰਹੀ ਹੈ ਜੀ ਵੀ ਇਹਨਾਂ ਨੇ ਪਿਛਲੇ ਦਿਨੀ ਕੋਈ ਵੀਡੀਓ ਪਾਈ ਸੀ ਧੁੰਮਾਂ ਦੇ ਖਿਲਾਫ ਤੇ ਉਹ ਵੀਡੀਓ ਤੋਂ ਬਾਅਦ ਦਾ ਇਹ ਘਟਨਾਕ੍ਰਮ ਹੋਇਆ ਤੇ ਇਹ ਜਿਹੜਾ ਜਿਹੜੀ ਚੀਜ਼ ਦੀ ਸੀ ਸ਼ੰਕਾ ਜ਼ਾਹਰ ਕੀਤੀ ਸੀ ਥੋੜੇ ਦਿਨ ਪਹਿਲਾਂ ਵੀ ਜਿਵੇਂ ਮੁਸਲਮਾਨ ਕੌਮ ਵਿੱਚ ਸ਼ੀਆ ਸੁੰਨੀ ਪੈਦਾ ਹੋ ਗਏ ਆ, ਮੁਸਲਮਾਨ ਕੌਮ ਦੇ ਵਿੱਚ ਦੋ ਮੂਹੀਆਂ ਚੱਲ ਪਈਆਂ ਜਿਹੜੀ ਆਪਸਵੇਂ ਦੁਸ਼ਮਣ ਬਣ ਗਈ ਆ, ਉਹੀ ਚੀਜ਼ ਅੱਜ ਸਾਡੇ ਵਿੱਚ ਆਉਂਦੀ ਜਾਂਦੀ ਆ। ਸਾਡੇ ਚ ਵੀ ਅਸੀਂ ਟਕਸਾਲੀ ਗੈਰ ਟਕਸਾਲੀ ਦਸਮ ਗ੍ਰੰਥੀਏ ਤੇ ਵੱਖਰੇ ਵੱਖਰੀਆਂ ਜਿਹੜੀਆਂ ਅਸੀਂ ਡੇਰੇਬਾਦ ਨੂੰ ਵੀ ਛੱਡ ਦਈਏ, ਡੇਰਾਬਾਦ ਵੀ ਇੱਕ ਅੱਡ ਚੀਜ਼ ਆ, ਡੇਰਾਬਾਦ ਤਾਂ ਉਦੋਂ ਬਾਅਦ ਸੈਕਿੰਡ ਕੜੀ ਆ, ਪਰ ਪਹਿਲੀ ਕੜੀ ਦੇ ਵਿੱਚ ਹੀ ਸਿੱਖ ਕੌਮ ਫਾੜ ਹੁੰਦੀ ਜਾ ਰਹੀ ਆ ਤੇ ਵੱਖੋ ਵੱਖਰੀਆਂ ਮੂਹੀਆਂ ਚਲਾ ਤੀ। ਕੱਲ ਦੇ ਪ੍ਰੋਗਰਾਮ ਚ ਵੀ ਬੇਨਤੀ ਕੀਤੀ ਸੀ ਜਿਹੜਾ ਅਸੀਂ ਯੂਨੀਫਾਰਮ ਖਾਲਸੇ ਦੀ ਯੂਨੀਫਾਰਮ ਜਿਹੜੀ ਖਾਲਸਾ ਸ਼ਬਦ ਵਰਤਿਆ ਗਿਆ, ਕੱਪੜੇ ਯੂਨੀਫਾਰਮ ਨਹੀਂ ਕਿਹਾ ਜਾਂਦਾ ਵੀ ਕੱਪੜੇ ਇੱਕੋ ਜਿਹੇ ਪਾ ਲਓ ਜਾਂ ਬਾਣਾ ਇੱਕ ਧਾਰ ਲਓ, ਯੂਨੀਫਾਰਮ ਇਕੱਲਾ ਕਿਹਾ ਜਾਂਦਾ। ਯੂਨੀਫਾਰਮ ਹੁੰਦਾ ਸਾਰੇ ਜਿਹੜੇ ਸਾਡੇ ਕੋਲੇ ਉਹਦੇ ਰੂਲ ਐਂਡ ਰੈਗੂਲੇਸ਼ਨ ਆ ਜਾਂ ਜੋ ਵੀ ਉਹਦਾ ਮਕਸਦ ਆ ਉਹ ਤਾਂ ਇੱਕ ਹੋਵੇ ਨਾ ਸਾਡਾ। ਸਾਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਸਾਜਿਆ ਸਿਰਫ ਇਹਨਾਂ ਇਹਨਾਂ ਮੂਹੀਆਂ ਚੋਂ ਕੱਢਣ ਲਈ, ਇਹਨਾਂ ਇਹਨਾਂ ਬ੍ਰਾਂਚਾਂ ਤੋਂ ਬਚਣ ਲਈ ਸਾਨੂੰ ਖਾਲਸਾ ਇੱਕੋ ਰੂਪ ਕਿਹਾ ਤੇ ਅਸੀਂ ਉਸ ਤੋਂ ਬਾਅਦ ਜੇ ਸ਼ੀਆ ਸੁੰਨੀ ਬਣਦੇ ਹਾਂ ਤੇ ਅੱਜ ਤੁਸੀਂ ਸ਼ੀਆ ਸੁੰਨੀਆਂ ਦਾ ਹਾਲ ਦੇਖ ਹੀ ਰਹਿ ਸਕਦੇ ਹੋ ਜੀ, ਸਾਰੀ ਦੁਨੀਆਂ ਭਰ ਦੇ ਵਿੱਚ ਕੀ ਆ ਤੇ ਉਹੀ ਹਾਲ ਸਿੱਖ ਕੌਮ ਦੇ ਵਿੱਚ। ਆਪਾਂ ਤਾਂ ਪਹਿਲਾਂ ਹੀ ਇਹ ਗੱਲਾਂ ਕਹਿ ਰਹੇ ਹਾਂ, ਬਹੁਤ ਸਾਰੇ ਬੁੱਧੀਜੀਵੀ ਲਿਖ ਕਹਿ ਚੁੱਕੇ ਆ ਤੇ ਇਹ ਜਿਹੜੀ ਚਿੰਤਾ ਜੇ ਕੋਈ ਕੋਈ ਜ਼ਾਹਰ ਕਰਦਾ ਤਾਂ ਕੋਈ ਇਹਦੇ ਵਿੱਚ ਕਾਰਨ ਹੁੰਦਾ, ਕੋਈ ਉਹੀ ਖਬਰਾਂ ਬਟੋਰਨ ਲਈ ਚਿੰਤਾ ਨਹੀਂ ਜ਼ਾਹਰ ਕੀਤੀ ਜਾਂਦੀ। ਸੋ ਇਹ ਚਿੰਤਾ ਹੀ ਦਾ ਪਹਿਲਾ ਘਟਨਾਕ੍ਰਮ ਮੰਨੂ ਆ ਮੈਂ ਇਹ ਜਿਹੜੀ ਅਸੀਂ ਕਹਿ ਰਹੇ ਸੀ ਨਾ ਵੀ ਜਿਹੜਾ ਸਿੱਖ ਕੌਮ ਦੇ ਵਿੱਚ ਐਂ ਮੂਹੀਆਂ ਬਣ ਰਹੀਆਂ ਉਹਦੇ ਚ ਇਹ ਪਹਿਲੀ ਘਟਨਾ ਦੇ ਤੌਰ ਦੇ ਉੱਤੇ ਲਿਖੀ ਗਈ ਜੀ। ਅਸੀਂ ਤਾਂ ਇਹੀ ਕਹਾਂਗੇ ਪਹਿਲੀ ਤੇ ਆਖਰੀ ਘਟਨਾ ਹੋਵੇ ਤੇ ਅੱਗੇ ਨਾ ਵਧੇ, ਪਰ ਜਿਹੜੇ ਢੰਗ ਨਾਲ ਅਸੀਂ ਵਿਦੇਸ਼ਾਂ ਚ ਰੋਜ਼ ਦੇਖਦੇ ਹਾਂ, ਰੋਜ਼ ਪੱਗਾਂ ਲੈਂਦੀਆਂ ਦੇਖਦੇ ਹਾਂ, ਰੋਜ਼ ਕਲੇਸ਼ ਦੇਖਦੇ ਹਾਂ, ਤਾਂ ਉਹ ਭਾਈ ਨੂੰ ਭਾਈ ਮਾਰੂ ਜੰਗ ਤੇ ਸਿੱਖੀ ਦੇ ਵਿੱਚ ਬਣੀਆਂ ਮੂਹੀਆਂ ਉਹੀ ਇਹ ਕੁਛ ਕਰ ਰਹੀਆਂ। ਬਹੁਤ ਅਫਸੋਸ ਦੀ ਗੱਲ ਆ, ਪਰ ਮੈਂ ਤਾਂ ਸਾਰੇ ਉਹਨਾਂ ਸੱਜਣਾ ਮਿੱਤਰਾਂ ਨੂੰ ਬੇਨਤੀ ਕਰਨੀ ਚਾਹੂੰਗਾ ਵੀ ਜਿਹੜੇ ਵੀ ਇਨਸਾਨ ਜਿਹੜੇ ਵੀ ਇਸ ਚੀਜ਼ ਦੇ ਵਿੱਚ ਵਿਸ਼ਵਾਸ ਰੱਖਦੇ, ਖਾਸ ਕਰਕੇ ਜੰਗ ਪੀੜ੍ਹੀ ਇਹ ਚੀਜ਼ ਕਰ ਰਹੀ ਆ, ਨੌਜਵਾਨ ਜਿਹੜੇ ਨਵੇਂ ਇਸ ਪਾਸੇ ਆਉਂਦੇ ਆ ਉਹ ਇਹ ਚੀਜ਼ਾਂ ਕਰਦੇ ਆ, ਉਹਨਾਂ ਨੂੰ ਮੈਂ ਬੇਨਤੀ ਕਰੂੰਗਾ ਵੀ ਉਹ 1 ਸਾਲ ਲਈ ਕੋਈ ਨੀ ਭੱਜਿਆ ਜਾਂਦਾ, ਮਸਲਾ ਕਿਤੇ ਨੀ ਭੱਜਿਆ ਜਾਂਦਾ, ਜਿਹੜਾ ਟਕਸਾਲ ਦਾ ਹੋਰ ਜਾਂ ਦਸਮ ਗ੍ਰੰਥ ਦਾ ਮਸਲੇ ਕਿਤੇ ਨੀ ਭੱਜੇ ਜਾਂਦੇ। ਉਸ ਤੋਂ ਪਹਿਲਾਂ 1 ਸਾਲ ਲਈ ਆਪਦੇ ਆਪ ਨੂੰ ਅਧਿਐਨ ਤੇ ਲਾ ਦਿਓ, 1 ਸਾਲ ਅਧਿਐਨ ਕਰੋ, 1 ਸਾਲ ਮੇਰਾ ਤੁਹਾਡੇ ਕੋਲ ਗੁਰੂ ਸਾਹਿਬ ਹੀ ਦੇ ਜਵਾਬ ਤੇ ਇੰਨੀ ਕੁ ਬੇਨਤੀ ਕਰ ਲੋ ਲੋਕਾਂ ਦੀਆਂ ਲੀਡਰਾਂ ਦੀਆਂ ਗੱਲਾਂ ਚ ਆ ਕੇ ਵੀ ਫਲਾਨਾ ਚੰਗਾ ਫਲਾਨਾ ਮਾੜਾ, ਕੋਈ ਮਾੜਾ ਨੀ ਇੱਥੇ, ਕੋਈ ਚੰਗਣੀ, ਇਹ ਤਾਂ ਤੁਹਾਡੀ ਸੋਚ ਤੇ ਤੁਹਾਡੇ ਡਿਪੈਂਡ ਆ। ਸੋ ਮੈਨੂੰ ਤਾਂ ਅੱਜ ਸੁਬਹਾ ਦੀ ਜਦੋਂ ਦੀ ਇਹ ਵੀਡੀਓ ਦਾ ਪਤਾ ਲੱਗਿਆ, ਇਸ ਘਟਨਾਕ੍ਰਮ ਦਾ ਪਤਾ ਲੱਗਿਆ, ਕਾਫੀ ਚਿੰਤਾ ਹੋਈ ਆ ਵੀ ਕਿੱਧਰ ਨੂੰ ਤੁਰ ਪਿਆ ਜੀ ਸਾਡਾ ਸਿੱਖ ਸਮਾਜ
ਜੀ। ਜੀ ਬਰਾੜ ਸਾਹਿਬ ਬਿਲਕੁਲ ਸੋ ਬੜੀ ਮਨਭਾਗੀ ਘਟਨਾ ਤੇ ਹੈ ਹੀ ਤੇ ਚਲੋ ਜੀ ਅਸੀਂ ਪਰਮਾਤਮਾ ਤੋਂ ਅਰਦਾਸ ਕਰਦੇ ਆ ਕਿ ਸਮਾਪਤ ਬਖਸ਼ਣ ਸਭ ਨੂੰ ਤੇ ਨਾਲ ਹੀ ਜਸਤਾਰ ਗਿੱਲ ਹੁਣਾਂ ਨੇ ਕਿਹਾ ਕਿ ਉਹ ਅੱਜ ਕੱਲ ਹਮੇਸ਼ਾ ਕਰੰਟ ਵਿਸ਼ਿਆਂ ਤੇ ਗੱਲਬਾਤ ਕਰਦੇ ਸੀ ਜੋ ਸ਼ਾਇਦ ਕਿਸੇ ਨੂੰ ਹਜਮ ਨਹੀਂ ਹੁੰਦੀ ਹੋਣੀ ਸੋ
ਜੀ ਇਹ ਵੀ ਦੇਖੋ ਕਾਰਨ ਹੈਗਾ ਜਦੋਂ ਤੁਸੀਂ ਜੀ ਜੇ ਕਾਰਨ ਵੀ ਸੁਖਪ੍ਰੀਤ ਹੈਗਾ ਜਦੋਂ ਤੁਸੀਂ ਮੇਨ ਕਿਸੇ ਵੀ ਮੁੱਦੇ ਦੇ ਉੱਤੇ ਗੱਲ ਕਰਦੇ ਹੋ ਨਾ ਤੇ ਜੇ ਤਾਂ ਮੇਰੇ ਵਰਗਾ ਕੋਈ ਉੱਚ ਆਮ ਬੰਦਾ ਗੱਲ ਕਰਦਾ ਤਾਂ ਉਹ ਤਾਂ ਇੱਥੇ ਰੁਲ ਕੇ ਰਹਿ ਜਾਂਦੀ ਆ ਜਦੋਂ ਇੱਕ ਵੱਡਾ ਬੰਦਾ ਜਿਹਦੇ ਕਾਫੀ ਫਾਲੋਅਰ ਆ ਉਹ ਜਦੋਂ ਗੱਲ ਕਰਦਾ ਤਾਂ ਉਹ ਉਹ ਵਿਸ਼ੇ ਦੇ ਉੱਤੇ ਅਸਰ ਪੈਂਦਾ ਲੋਕਾਂ ਦੇ ਵਿੱਚ ਜਾਗਰਤੀ ਆਉਂਦੀ ਆ ਲੋਕ ਫਿਰ ਉਸ ਨੂੰ ਫਾਲੋ ਕਰਦੇ ਆ ਤੇ ਉਹ ਨਾ ਕਰਦਾ ਗਾ ਚੀਜ਼ ਦੇ ਵਿੱਚ ਤਾਂ ਕਰਕੇ ਵੀ ਹੋ ਸਕਦਾ ਹੈ ਕਾਰਨ
ਜੀ ਬਰਾੜ ਸਾਹਿਬ ਸੋ ਖਬਰਾਂ ਦੇ ਵਿੱਚ ਇਸ ਤੋਂ ਬਾਅਦ ਜੀ ਬਰਾੜ ਸਾਹਿਬ ਅਸੀਂ ਨਕਸ਼ਾ ਮਾਮਲੇ ਦੀ ਗੱਲ ਕਰਨੀ ਹੈ ਜਿਹੜਾ ਅੱਜ ਕੱਲ ਬੜਾ ਚਰਚਾ ਦੇ ਵਿੱਚ ਹੈ ਸੋ ਉਹਦੇ ਲਈ ਸਭ ਤੋਂ ਪਹਿਲਾਂ ਤਾਂ ਤੁਸੀਂ ਇਹ ਦੱਸੋ ਵੀ ਇਹ ਨਕਸ਼ਾ ਮਾਮਲਾ ਹੈ ਕੀ
ਦੇਖੋ ਇਹ ਨਕਸ਼ਾ ਮਾਮਲਾ ਅੱਜ ਦਾ ਨੀ ਚਰਚਾ ਜੀ ਇਹ ਨਕਸ਼ਾ ਮਾਮਲਾ ਉਦੋਂ ਦਾ ਚਰਚਾ ਜਾ ਜਦੋਂ ਦੀ ਪਹਿਲੀ ਕਾਰਗਿਲ ਦੀ ਲੜਾਈ ਹੋਈ ਹੈ ਜੀ ਉਦੋਂ ਤੋਂ ਲੈ ਕੇ ਸਰਦਾਰ ਵੱਲਭ ਭਾਈ ਪਟੇਲ ਨੇ ਜਦੋਂ ਜਿੱਤ ਲਿਆ ਸੀ ਤਕਰੀਬਨ ਜਦੋਂ ਗ੍ਰਹਿ ਮੰਤਰੀ ਸਨ ਉਦੋਂ ਦੇ ਨਹਿਰੂ ਨੇ ਰੋਕਣ ਜਿਹੜਾ ਘਟਨਾਕ੍ਰਮ ਵਾਪਰਿਆ ਜਾਂ ਜਿਹੜੇ ਸਮੀਕਰਨ ਨੇ ਉਦੋਂ ਦਾ ਇਹ ਨਕਸ਼ੇ ਦਾ ਰੌਲਾ ਜੀ ਜਦੋਂ ਦੇਸ਼ ਆਜ਼ਾਦ ਹੋਇਆ ਆਜ਼ਾਦ ਹੋਣ ਤੋਂ ਬਾਅਦ ਕਸ਼ਮੀਰ ਦਾ ਰੌਲਾ ਸ਼ੁਰੂ ਹੋਇਆ ਕਾਰਗਿਲ ਦੇ ਉੱਤੇ ਪਹਿਲਾ ਅਟੈਕ ਕੀਤਾ ਪਾਕਿਸਤਾਨ ਨੇ ਉੱਥੇ ਸਰਦਾਰ ਪਟੇਲ ਜਿਹੜੇ ਕਿ ਕਾਫੀ ਸਖ਼ਤ ਸੁਭਾਅ ਦੇ ਇਨਸਾਨ ਸਨ ਜੀ ਉਹਨਾਂ ਨੇ ਜਿਹੜਾ ਗ੍ਰਹਿ ਮੰਤਰੀ ਹੁੰਦਿਆਂ ਬੜਾ ਜ਼ਬਰਦਸਤ ਅਟੈਕ ਦਾ ਜਵਾਬ ਦਿੱਤਾ ਤੇ ਇੱਕ ਇਹੋ ਜਿਹੇ ਢੰਗ ਨਾਲ ਫੌਜ ਦੀ ਮੂਵਮੈਂਟ ਕੀਤੀ ਵੀ ਅਸੀਂ ਉਹ ਜਿੱਤਣ ਦਾ ਝੰਡਾ ਲਹਿਰਾਉਣ ਹੀ ਵਾਲੇ ਸੀ ਤਾਂ ਉਸ ਟਾਈਮ ਜਵਾਹਰ ਲਾਲ ਨਹਿਰੂ ਨੇ ਫਾਰੂਕ ਅਬਦੁੱਲਾ ਦਾ ਪਰਿਵਾਰ ਨਾਲ ਜਿਹੜੀ ਦੋਸਤੀ ਨਿਭਾਈ ਤੇ ਉਹਨਾਂ ਨੇ ਇੱਕ ਉਹਨੂੰ ਉੱਥੇ ਹੀ ਰੋਕਤਾ ਰੋਕ ਕੇ ਇੱਕ ਵੱਖਰੀ ਧਾਰਾ 370 ਬਣਾਤੀ ਵੱਖਰਾ ਉਹਨਾਂ ਦੇ ਆਜ਼ਾਦੀ ਵਾਲਾ ਸਿਸਟਮ ਉਹਨਾਂ ਦਾ ਰੱਖਤਾ ਇੱਕ ਪਰਿਵਾਰ ਨੂੰ ਬੈਨੀਫਿਟ ਦੇਣ ਲਈ ਤਾਂ ਉਸ ਤੋਂ ਚੱਲਿਆ ਹੋਇਆ ਮਸਲਾ ਤਾਂ ਉਹ ਚੱਲਦਾ ਰਿਹਾ ਅਸੀਂ ਇੱਕ ਪਾਸੇ ਜੰਮੂ ਕਸ਼ਮੀਰ ਨੂੰ ਆਪਣਾ ਅਣ ਟੁੱਟਵਾਂ ਅੰਗ ਜਾਂ ਅਣਖਿੜਵਾਂ ਅੰਗ ਅਸੀਂ ਕਹਿੰਦੇ ਹਾਂ ਪਰ ਦੂਜੇ ਪਾਸੇ ਉਹਦੇ 'ਚ ਜਿਹੜਾ ਉਹਦਾ ਸੰਵਿਧਾਨ ਆ ਉਹਦੀ ਉੱਥੋਂ ਦੀ ਵਿਧਾਨ ਸਭਾ ਉਹਨੇ ਉਹਦੇ ਕਾਨੂੰਨ ਜਦੋਂ ਪੜ੍ਹਿਆ 370 ਦੇ ਤਹਿਤ ਤਾਂ ਉਹ ਵੱਖਵਾਦੀ ਨੇ ਉਹ ਕੋਈ ਅਣਨਿਖੜਵੇਂ ਵਾਲੀ ਗੱਲ ਨਹੀਂ ਹੈ ਉਹ 'ਚ ਸਾਰੀ ਗੱਲ ਹੀ ਵੱਖਵਾਦ ਦੀ ਆਉਂਦੀ ਆ ਫਿਰ ਹੁਣ ਜਦੋਂ ਮੈਪ UNO ਦੇ ਵਿੱਚ ਜਿਹੜਾ ਇੱਕ ਪ੍ਰਚਲਿਤ ਮੈਪ ਚੱਲ ਰਿਹਾ ਜਿਹਦੇ ਵਿੱਚ ਜੰਮੂ ਕਸ਼ਮੀਰ ਨੂੰ ਭਾਰਤ ਦਾ ਹਿੱਸਾ ਦਿਖਾਇਆ ਜਾਂਦਾ ਤਾਂ ਉਸ ਮੈਪ ਦੇ ਅਗੇਂਸਟ ਅਕਸਰ ਹੀ ਤੀਜੇ ਚੌਥੇ ਦਿਨ ਗਲ ਵੱਡੇ ਵਾਲਾ ਜੰਮੂ ਭਾਰਤ ਦਾ ਨਕਸ਼ਾ ਰਿਲੀਜ਼ ਕੀਤਾ ਜਾਂਦਾ ਜਿਵੇਂ ਤੁਸੀਂ ਭਾਰਤ ਦੇ ਨਕਸ਼ੇ ਦੇ ਵਿੱਚ ਇੱਕ ਕੁਆਲਿਟੀ ਹੈ ਜੀ ਉਹ ਦੇਖਣ ਦੇ ਵਿੱਚ ਜਿਹੜਾ ਜੰਮੂ ਕਸ਼ਮੀਰਾਂ ਦਾ ਸਿਰ ਮਹਿਸੂਸ ਹੁੰਦਾ ਤਾਂ ਉਹ ਸਿਰ ਕੱਟ ਕੇ ਜਦੋਂ ਨਕਸ਼ਾ ਪੇਸ਼ ਕੀਤਾ ਜਾਂਦਾ ਦੁਨੀਆਂ ਦੇ ਸਾਹਮਣੇ ਇਹ ਪਾਕਿਸਤਾਨ ਵੇਲੇ ਵੇਲੇ ਸਿਰ ਇਹੋ ਜਿਹੀ ਸ਼ਰਾਰਤ ਕਰਦਾ ਰਹਿੰਦਾ ਤੇ ਹੁਣ ਜਿਹੜਾ UNO ਦੇ ਵਿੱਚ ਫੇਰ ਇਹੀ ਮਸਲਾ ਉੱਠਿਆ ਜੀ ਤੇ ਉਹਦੇ ਲਈ ਜਿਹੜੀ ਭਾਰਤ ਨੇ ਜਿਹੜੀ ਵਾਰਨਿੰਗ ਦਿੱਤੀ ਆ ਕਿਉਂਕਿ ਪਾਕਿਸਤਾਨ ਨੇ UNO ਨੂੰ ਮੰਗ ਕੀਤੀ ਆ ਵੀ ਤੁਸੀਂ ਇਸ ਨਕਸ਼ੇ ਵੀ ਭਾਰਤ ਲਈ ਜਾਂ ਇਹ ਨਕਸ਼ਾ ਨਾ ਬਣਾਵੇ ਜਾਂ ਆਹ ਨਕਸ਼ਾ ਪਾਸ ਕੀਤਾ ਜਾਵੇ ਤਾਂ ਉਸ ਦੇ ਉੱਤੇ ਜਿਹੜੀ ਭਾਰਤ ਨੇ ਮੰਗ ਕੀਤੀ ਆ ਵੀ ਪਾਕਿਸਤਾਨ ਨੇ ਵਾਰ ਵਾਰ ਕਿਉਂ ਦਖਲ ਅੰਦਾਜ਼ੀ ਦੇ ਰਿਹਾ ਇਸ ਗੱਲ ਦੇ ਉੱਤੇ UNO ਜਿਹੜਾ ਫੈਸਲਾ ਕਰਦਾ ਅਸੀਂ ਉਸ ਬਾਰੇ ਸੋਚਾਂਗੇ ਪਰ ਇਹ ਮਸਲਾ ਜੀ ਮੈਨੂੰ ਨਹੀਂ ਲੱਗਦਾ ਵੀ ਸਾਡੀ ਉਮਰ ਦੇ ਵਿੱਚ ਤਾਂ ਸੁਲਝੂਗਾ ਕਿਉਂਕਿ ਅਸੀਂ ਤਾਂ ਅੱਧੀ ਅੱਧੀ ਉਮਰ ਤਾਂ ਇਸ ਚੀਜ਼ ਦੇ ਵਿੱਚ ਜੇ ਅੱਧੀ ਤਾਂ ਨਹੀਂ ਕਹਿ ਸਕਦੇ ਵੀ ਜ਼ਿਆਦਾ ਉਮਰ ਤਾਂ ਇਸ ਚੀਜ਼ 'ਚ ਕੱਢਤੀ ਵੀ ਜਿਹੜੀ ਇਸੇ ਮਸਲੇ ਦੇ ਵਿੱਚ ਨਾ ਉਹ ਕੰਟਰੋਲ ਰੇਖਾ ਹਿੱਲੀ ਆ ਉਹ ਉੱਥੇ ਦੀ ਉੱਥੇ ਆ ਕਾਗਜ਼ਾਂ ਦੇ ਵਿੱਚ ਮੇਰੇ ਵਰਗਾ ਲੀਕਾਂ ਮਾਰ ਕੇ ਉਸ ਨੂੰ ਗਰਮ ਨੂੰ ਮਸਲੇ ਨੂੰ ਭਖਾ ਦਿੰਦਾ ਪਰ ਇਹ ਜੇ ਹੁਣ ਇਹਦੀ ਇਹਨੂੰ ਅਸੀਂ ਕਹੀਏ ਵੀ ਇਹਦੀ ਫੈਸਲਾ ਕੁਣ ਇਹਦੀ ਹੋਣੀ ਚਾਹੀਦੀ ਆ ਤਾਂ ਫੈਸਲਾ ਕੁਣ ਜਿੱਦੇ ਵੀ ਹੋਊਗਾ ਜੀ ਉਹਦੇ ਬਹੁਤ ਸਾਰਾ ਖੂਨ ਬਹੂਆ ਤੇ ਉਸ ਖੂਨ ਬਹਾਉਣ ਦੇ ਅਸੀਂ ਹੱਕ 'ਚ ਨਹੀਂ ਹਾਂ ਸੋ ਉਦੋਂ ਬਿਹਤਰ ਹੈ ਜੀ ਕਾਗਜ਼ਾਂ ਤੇ ਇਹਨਾਂ ਨੂੰ ਲੜੀ ਜਾਣ ਦਿਓ ਤਾਂ ਕੋਈ ਮਾੜਾ ਨਹੀਂ ਹੈ
ਜੀ ਵਿਰਾਟ ਸਾਹਿਬ ਬਿਲਕੁਲ ਇਹਨਾਂ ਨੇ ਕਿਹਾ ਕਿ ਨਕਸ਼ੇ ਚ ਜੰਮੂ ਕਸ਼ਮੀਰ ਨੂੰ ਭਾਰਤ ਦਾ ਹਿੱਸਾ ਵਿਖਾਇਆ ਗਿਆ ਹੈ ਜਦਕਿ ਝਗੜੇ ਵਾਲਾ ਖੇਤਰ ਆ ਬਿਲਕੁਲ ਜੀ ਤੇ ਨਾਲ ਹੀ ਕਿਹਾ ਕਿ ਨਕਸ਼ੇ ਨੂੰ ਗਲਤ ਦਰਸਾਉਣ ਜਾਂ ਇਸ ਦੀ ਉਲੰਘਣਾ ਕਰਨ ਵਾਲੇ ਨੂੰ ਵੱਧ ਤੋਂ ਵੱਧ 7 ਸਾਲ ਦੀ ਜੇਲ ਤੇ 100 ਕਰੋੜ ਤੱਕ ਜੁਰਮਾਨਾ ਵੀ ਕੀਤਾ ਜਾ ਸਕਦਾ ਹੈ ਸੋ ਇਹ ਇੰਨੇ ਸਖ਼ਤ ਜਿਹੜੀਆਂ ਹਦਾਇਤਾਂ ਦੇ ਬਾਵਜੂਦ ਵੀ ਜਿਹੜਾ ਪਾਕਿਸਤਾਨ ਆ ਉਹ ਏਦਾਂ ਦੀਆਂ ਘਟਨਾਵਾਂ ਇਹੋ ਜਿਹੀਆਂ ਕਰਤੂਤਾਂ ਕਰਦਾ ਰਹਿੰਦਾ ਹੈ ਜੀ
ਮਾਫ਼ੀ ਚਾਹੂੰਗਾ ਸੁਖਪ੍ਰੀਤ ਕੱਲਾ ਪਾਕਿਸਤਾਨ ਨੀ ਚਾਈਨਾ ਨੇ ਵੀ 3-4 ਵਾਰੀ ਇਹ ਸ਼ਰਾਰਤ ਕੀਤੀ ਆ ਵੀ ਚਾਈਨਾ ਤੋਂ ਛਪੇ ਹੋਏ ਜਿਹੜੇ ਨਕਸ਼ੇ ਆਉਂਦੇ ਆ ਉਹ ਸਿਰ ਵੱਡੇ ਵਾਲੇ ਆਉਂਦੇ ਆ
ਠੀਕ ਹੈ ਠੀਕ ਹੈ ਬਰਾੜ ਸਾਹਿਬ ਸੋ ਗੁਆਂਢੀ ਜਿਹੜੇ ਆ ਉਹ ਸ਼ਰਾਰਤਾਂ ਕਰਦੇ ਰਹਿੰਦੇ ਆ ਜੀ ਭਾਰਤ ਦੇ ਨਾਲ ਖਬਰਾਂ ਦੇ ਵਿੱਚ ਬਰਾੜ ਸਾਹਿਬ ਅੱਗੇ ਜਿਹੜੀ ਖਬਰ ਜਿਹੜੀ ਮੇਨ ਆ ਰਹੀ ਹੈ ਜੀ ਉਹ ਮਸੂਦ ਦੇ ਖਿਲਾਫ ਜਿਹੜਾ ਰੈੱਡ ਕਾਰਨਰ ਨੋਟਿਸ ਜਾਰੀ ਹੋਇਆ ਉਹਦੇ ਮੁਤਲਕ ਆ ਰਹੀ ਹੈ ਜੀ, ਸੋ ਇਹਦੇ ਬਾਰੇ ਤੁਸੀਂ ਸਰੋਤਿਆਂ ਨਾਲ ਕੁਝ ਗੱਲ ਕਰਨੀ ਚਾਹੋਗੇ?
ਜੀ ਬਿਲਕੁਲ, ਇਹ ਉਹੀ ਅਜਰ ਮਸੂਦ ਆ ਜੀ ਜਿਹਨੂੰ ਅਡਵਾਨੀ ਹੋਰਾਂ ਨੇ ਇੱਕ ਜਹਾਜ਼ ਅਗਵਾ ਦੇ ਬਦਲੇ ਛੱਡਿਆ ਸੀ ਤੇ ਉਹ ਉਸ ਦਿਨ ਤੋਂ ਬਾਅਦ ਜਿਹੜੀ ਗਲੇ ਦੀ ਹੱਡੀ ਸਾਡੀ ਬਣਿਆ ਹੋਇਆ ਤੇ ਉਸੇ ਤਹਿਤ ਅਸੀਂ ਕੋਸ਼ਿਸ਼ ਕਰ ਰਹੇ ਸੀ। ਜਿਹੜੀ ਰੈੱਡ ਕਾਰਨਰ ਦੀ ਗੱਲ ਆਪਾਂ ਪਿਛਲੇ ਦਿਨੀ ਮਾਲੀਏ ਦੀ ਖਬਰ ਵਾਲੇ ਵੀ ਕੀਤੀ ਸੀ ਵੀ ਰੈੱਡ ਕਾਰਨਰ ਹੈ ਕੀ, ਰੈੱਡ ਕਾਰਨਰ ਜਿਹੜਾ ਇਸ਼ੂ ਕਰਾਉਣਾ ਕੋਈ ਸੌਖਾ ਨਹੀਂ ਹੁੰਦਾ, ਪਰ ਜੇ ਦੁਨੀਆਂ ਭਰ ਦੇ ਮੁਲਕਾਂ ਦੇ ਵਿੱਚ ਇੱਕ ਇਸ ਗੱਲ ਤੇ ਸਹਿਮਤੀ ਹੋਈ ਹੈ ਵੀ ਜਿਹੜਾ ਅਜਰ ਮਸੂਦ ਆ ਉਹ ਵਾਕਈ ਇੱਕ ਅੱਤਵਾਦੀ ਹੈ ਤੇ ਉਹ ਲੋੜੀਂਦਾ, ਤਾਂ ਉਹਨੂੰ ਕਿਤੋਂ ਵੀ ਦੁਨੀਆਂ ਦੇ ਵਿੱਚ ਅਰੈਸਟ ਕੀਤਾ ਜਾ ਸਕਦਾ, ਉਹਦੇ ਲਈ ਹਰ ਦੁਨੀਆਂ ਦਾ ਹਰੇਕ ਕਾਰਨਰ ਹੀ ਹੋ ਗਿਆ ਤੇ ਖਤਰੇ ਦੀ ਘੰਟੀ ਹੋ ਗਿਆ। ਸੋ ਕਾਫੀ ਵੱਡਾ ਫੈਸਲਾ, ਪਰ ਹੁਣ ਫੈਸਲੇ ਦੇ ਉੱਤੇ ਸਭ ਤੋਂ ਵੱਡੀ ਗੱਲ ਤਾਂ ਇਹ ਆ ਵੀ ਦੇਖੋ ਲਾਦੇਨ ਆ ਉਹ ਕਿੰਨਾ ਚਿਰ ਦੁਨੀਆਂ ਚ ਜਿਉਂਦਾ ਰਿਹਾ ਇਸ ਇਸ਼ੂ ਹੋਣ ਦੇ ਬਾਵਜੂਦ, ਤੇ ਹੋਰ ਬਹੁਤ ਸਾਰੇ ਇਹੋ ਜਿਹੇ ਮੈਂ ਨਾਂ ਗਿਣਾ ਦਿੰਨਾ ਮੁਲਕਾਂ ਦੇ ਵਿੱਚ ਹੀ ਗੱਲ ਨਾਂ ਗਿਣਾ ਦਈਏ ਤਾਂ ਸਾਡੇ ਵੀ ਤਾਂ ਦੇਖੋ ਮੱਧ ਪ੍ਰਦੇਸ਼ ਦੇ ਵਿੱਚ ਜਾਂ ਹੋਰ ਬਹੁਤ ਸਾਰੇ ਅਜੇ ਵਿਰਪਣ ਵਰਗੇ ਲੋਕ ਜਿਉਂਦੇ ਰਹੇ ਜੁੜੇ ਫਿਰਦੇ ਰਹੇ ਜਿਨ੍ਹਾਂ ਨੂੰ ਮੁਲਕ ਲਈ ਉਹ ਮੋਸਟ ਵਾਂਟਡ ਸਨ। ਪਰ ਗੱਲ ਤਾਂ ਇਹ ਆ ਜਾਂਦੀ ਹੈ ਜੀ ਹੁਣ ਜੇ ਸਹਿਯੋਗ ਪਾਕਿਸਤਾਨ ਕਰੂਗਾ ਹੀ ਨਹੀਂ, ਇਹ ਤਾਂ ਗੱਲ ਕਲੀਅਰ ਆ ਵੀ ਜਿਹੜਾ ਅਜਰ ਮਸੂਦ ਆ ਪਾਕਿਸਤਾਨ ਦੇ ਵਿੱਚ ਆ, ਕਿਉਂਕਿ ਉਹਨੂੰ ਪਾਕਿਸਤਾਨ ਚ ਛੱਡਿਆ ਗਿਆ, ਪਾਕਿਸਤਾਨ ਦਾ ਸਾਰੇ ਉੱਥੋਂ ਹੀ ਬਿਆਨਬਾਜ਼ੀ ਆਉਂਦੀ ਹੈ ਸਭ ਕੁਛ, ਤੇ ਫਿਰ ਜੇ ਪਾਕਿਸਤਾਨ ਸਹਿਯੋਗ ਨਾ ਕਰੂਗਾ ਤਾਂ ਕਿਹੜੇ ਢੰਗ ਨਾਲ ਉਹ ਫੜਿਆ ਜਾਊਗਾ? ਤਾਂ ਉਹਦੇ ਤਾਂ ਫਿਰ ਇੱਕੋ ਹੀ ਗੱਲ ਰਹਿ ਜੂਗਾ ਜੀ ਵੀ ਦੂਜੇ ਮੁਲਕ ਸਾਰੇ ਪਾਕਿਸਤਾਨ ਦਾ ਬਾਈਕਾਟ ਕਰਨਗੇ ਜਾਂ ਪਾਕਿਸਤਾਨ ਦੇ ਉੱਤੇ ਹਮਲਾ ਕਰਨਗੇ ਤੇ ਜਾਂ ਪਾਕਿਸਤਾਨ ਨਾਲ ਧੱਕਾ ਕਰਨਗੇ, ਇਹੀ ਹੋ ਸਕਦਾ। ਪਰ ਕੁੱਲ ਮਿਲਾ ਕੇ ਕਾਫੀ ਵੱਡੀ ਪ੍ਰਾਪਤੀ ਹੈ ਜੀ ਰੈੱਡ ਕਾਰਨਰ ਇਸ਼ੂ ਕਰਾਉਣ ਵਾਲੀ
ਜੀ ਵਿਰਾਟ ਸਾਹਿਬ। ਤੇ ਗੱਲ ਕਰਦੇ ਹਾਂ ਜੀ ਹੁਣ ਅਸੀਂ ਆਮ ਆਦਮੀ ਪਾਰਟੀ ਦੀ, ਵਿਰਾਟ ਸਾਹਿਬ ਕਹਿੰਦੇ ਵੀ ਦਿੱਲੀ ਨਗਰ ਨਿਗਮ ਦੇ ਵਿੱਚ ਆਪ ਦੀ ਐਂਟਰੀ ਜਿਹੜੀ ਹੋ ਚੁੱਕੀ ਹੈ, ਉਹਨੇ ਨਗਰ ਨਿਗਮ ਦੀਆਂ ਜਿਹੜੀਆਂ ਚੋਣਾਂ ਹੋਈਆਂ ਸੀ ਉਹਦੇ ਵਿੱਚ 5 ਸੀਟਾਂ ਦੀ ਜਿਹੜੀ ਜਿੱਤ ਉਹਨੇ ਹਾਸਲ ਕੀਤੀ ਹੈ, 4 ਵੋਟ ਜਿਹੜੀਆਂ ਸੀਟਾਂ ਉਹ ਭਾਜਪਾ ਨੂੰ ਤੇ 3 ਸੀਟਾਂ 4 ਕਾਂਗਰਸ ਨੂੰ ਤੇ 3 ਜਿਹੜੀਆਂ ਭਾਜਪਾ ਨੂੰ ਮਿਲੀਆਂ ਜੀ ਸੀਟਾਂ, ਤੇ 5 ਸੀਟਾਂ ਤੇ ਜਿਹੜੀ ਆਪ ਹੈ ਉਹ ਜਿੱਤ ਹਾਸਲ ਕੀਤੀ ਹੈ ਉਹਨੇ, ਸੋ ਇਹਦੇ ਬਾਰੇ ਤੁਸੀਂ ਕੁਛ ਕਹੋਗੇ?
ਦੇਖੋ ਜੀ ਇਹਦੇ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਵੀ ਜਿਹੜਾ ਉੱਥੇ ਕਲੀਅਰ ਬਹੁਮਤ ਨਾ ਮਿਲਣਾ ਉਹ ਵੀ ਹੁਣ ਗਲੇ ਦੀ ਹੱਡੀ ਬਣੂਗਾ, ਉਹ ਨਾ ਹੋ ਗਈ ਵੀ ਆਪ ਪਾਰਟੀ ਸਭ ਤੋਂ ਵੱਡੀ ਪਾਰਟੀ ਆ ਤੇ ਉਹ ਕਾਂਗਰਸ ਦਾ ਸਮਰਥਨ ਵੀ ਨਹੀਂ ਲੈ ਸਕਦੀ, ਬੀਜੇਪੀ ਦਾ ਵੀ ਨਹੀਂ ਲੈ ਸਕਦੀ, ਸੋ ਦਿੱਲੀ ਨਗਰ ਨਿਗਮ ਆ ਜਿਹੜਾ ਆਉਣ ਵਾਲੇ ਟਾਈਮ ਦੇ ਵਿੱਚ ਕਲੇਸ਼ ਦਾ ਘਰ ਕੇ ਰਹਿ ਜੂਗਾ ਤੇ ਉੱਥੇ ਕੋਈ ਵੀ ਕੰਮ ਨਹੀਂ ਹੋਣਾ, ਇੱਕ ਦੂਜੇ ਦੀ ਵਿਰੋਧਤਾ ਹੋਈ ਜਾਣੀ ਆ, ਇਹ ਚੀਜ਼ ਤਾਂ ਸਾਹਮਣੇ ਆ ਗਈ, ਕਿਉਂਕਿ ਜੇ 6-7 ਸੀਟਾਂ ਘੱਟੋ ਘੱਟ ਲਾਉਣੀਆਂ ਜ਼ਰੂਰੀ ਸੀ 12 ਚੋਂ, ਤੇ ਪਰ 5 ਸੀਟਾਂ ਦੇ ਸਿਮਟਣ ਕਾਰਨ ਥੋੜਾ ਜਿਹਾ ਇਹ ਰਹੂ। ਦੂਜੇ ਪਾਸੇ ਜੇ ਦੇਖਿਆ ਜਾਵੇ ਤਾਂ ਨਗਰ ਨਿਗਮ ਦੇ ਚੁਣਾਵ ਦੇ ਵਿੱਚ ਆਪਨੇ ਪਹਿਲੀ ਵਾਰ ਹਿੱਸਾ ਲਿਆ ਤੇ ਪਹਿਲੀ ਵਾਰ 5 ਸੀਟਾਂ ਲੈ ਲੈਣੀਆਂ, ਖਬਰ ਆ ਬਹੁਤ ਵੱਡੀ ਗੱਲ ਆ, ਪਰ ਉਦੋਂ ਵੱਡੀ ਗੱਲ ਇਹ ਆ ਵੀ ਕਦੇ ਵੀ ਮੌਜੂਦਾ ਸਰਕਾਰ ਆ ਉਹਦੀ ਇਹ ਪਰਫਾਰਮੈਂਸ ਨਹੀਂ ਹੁੰਦੀ, ਮੌਜੂਦਾ ਸਰਕਾਰ ਦੇ ਅਗੇਂਸਟ ਵੋਟ ਜਾਂਦੀ ਹੁੰਦੀ ਆ ਜਦੋਂ ਪੰਚੀ ਸਰਪੰਚੀ ਜਾਂ ਮੈਂਬਰ ਪਾਰਲੀਮੈਂਟ ਦੀਆਂ ਵੋਟਾਂ ਹੋਣ ਨਾ, ਉਦੋਂ ਮੌਜੂਦਾ ਸਰਕਾਰ ਹਮੇਸ਼ਾ ਹਾਰਦੀ ਹੁੰਦੀ ਹੈ, ਇਹ ਇੱਕ ਇਤਿਹਾਸ ਆ ਤੁਸੀਂ ਫਰੋਲ ਕੇ ਦੇਖ ਲਓ, ਕਿਉਂਕਿ ਲੋਕ ਆ ਜਿਹੜੀਆਂ ਸਰਕਾਰੀ ਨੀਤੀਆਂ ਤੋਂ ਸਾਲ ਡੇਢ ਸਾਲ ਚ ਹੀ ਪਰੇਸ਼ਾਨ ਹੋ ਜਾਂਦੇ ਆ ਤੇ ਫਿਰ ਉਹ ਜ਼ਮੀਨੀ ਪੱਧਰ ਦੇ ਉੱਤੇ ਸਬਕ ਸਿਖਾਉਣ ਲਈ ਜਿਹੜਾ ਇਹ ਕੰਮ ਕਰਦੇ ਆ ਤੇ ਉਹ ਉਹਨਾਂ ਨੂੰ ਜਿਹੜਾ ਰੋਕਦੇ ਆ ਜਾਂ ਕਹਿ ਸਕਦੇ ਆ ਉਹਨਾਂ ਨੂੰ ਹਰਾਉਂਦੇ ਆ ਤੇ ਉਹਨਾਂ ਨੂੰ ਦਿਖਾਉਂਦੇ ਆ ਵੀ ਸਰਕਾਰ ਤੁਹਾਡੀ ਹੈ ਤਾਂ ਕੀ ਹੋ ਗਿਆ, ਅਸੀਂ ਤੁਹਾਡੀਆਂ ਨੀਤੀਆਂ ਤੋਂ ਖੁਸ਼ ਨਹੀਂ, ਅਸੀਂ ਤੁਹਾਨੂੰ ਬਦਲ ਚੁੱਕੇ ਆ। ਪਰ ਜੇ ਇਹੋ ਜਿਹੇ ਮੌਕੇ ਤੇ ਆਪ ਨੂੰ 5 ਸੀਟਾਂ ਮਿਲੀਆਂ ਤਾਂ ਉਹ ਮਾਇਨਾ ਰੱਖਦੀਆਂ ਜੀ, ਉਹਨਾਂ ਦੀ ਪ੍ਰਾਪਤੀ ਹੈ ਤੇ ਨਗਰ ਨਿਗਮ ਦੀ ਤੇ ਸਰਕਾਰ ਦੀ ਅਕਸਰ 36 ਦਾ ਅੰਕੜਾ ਰਿਹਾ, ਪਰ ਹਜੇ ਵੀ ਉਹ ਅੰਕੜਾ ਤਾਂ ਨਹੀਂ ਸੁਧਰਨਾ ਕਿਉਂਕਿ ਬਹੁਮਤ ਨਹੀਂ ਬਣਿਆ, ਪਰ ਫਿਰ ਵੀ ਚਲੋ ਉਹ ਐਂਟਰੀ ਤਾਂ ਹੋਈ ਨਾ ਨਗਰ ਨਿਗਮ, ਜਿਹੜੀ ਗੱਲ ਦੋਸ਼ ਲਾਉਂਦੇ ਹੁੰਦੇ ਸੀ ਜਾਂ ਆਪ ਨੂੰ ਇਹ ਕਹਿੰਦੇ ਸੀ ਵੀ ਆਪ ਨਗਰ ਨਿਗਮ ਤੇ ਦੋਸ਼ ਲਾਉਂਦੀ ਆ ਜਿਵੇਂ ਦਿੱਲੀ ਪੁਲਿਸ ਤੇ ਦੋਸ਼ ਲਾਉਂਦੀ ਆ, ਤਾਂ ਹੁਣ ਆਪ ਵੀ ਵਿੱਚੋਂ ਦੇ ਐਂਟਰ ਤਾਂ ਕਰ ਗਏ ਨਾ ਅੰਦਰਲੇ ਸਟਰਕਚਰ ਚ, ਤਾਂ ਉਹਨੂੰ ਪਤਾ ਕਹਿਣਾ ਵੀ ਕੀ ਹੋਊਗਾ, ਸੋ ਇਹ ਪ੍ਰਾਪਤੀ ਹੈ। ਦੂਜੀ ਕਾਂਗਰਸ ਦੀ ਜਿਹੜੀ ਵਾਪਸੀ ਹੋਈ ਆ ਉਹ ਵੀ ਵੱਡੀ ਗੱਲ ਆ ਜੀ, ਕਾਂਗਰਸ ਨੇ 4 ਸੀਟਾਂ ਲਈਆਂ ਵਾਪਸ ਹੋਈ ਆ ਤਾਂ ਇਹ ਇਹ ਕਾਫੀ ਵੱਡੀ ਗੱਲ ਆ, ਕਿਉਂਕਿ ਕਾਂਗਰਸ ਵੀ ਜਮਾਂ ਹੱਥ ਧੋਤੇ ਗਏ ਸੀ, ਕਾਂਗਰਸ ਜਮਾਂ ਸਾਫ਼ ਹੋ ਗਈ ਸੀ, ਤੇ ਤੀਜੇ ਪਾਸੇ ਭਾਜਪਾ ਜਿਹੜੀ ਉਹਦੀ ਫੱਟੀ ਪੁੱਚੀ ਆ ਜੀ ਜਦੋਂ 2 ਸੀਟਾਂ ਤੇ 3 ਤੇ ਸਿਮਟ ਕੇ ਰਹਿ ਗਈ ਆ, ਸੋ ਕੁੱਲ ਮਿਲਾ ਕੇ ਜਿਹੜੀ ਖਿਚੜੀ ਬਣ ਗਈ ਆ ਜੀ ਨਗਰ ਨਿਗਮ ਦੀ, ਪਰ ਆਪ ਦਾ ਜਿਹੜਾ ਕਰੋਨਾ ਜਾਇਦ ਨਾਲ ਵਧਿਆ ਤੇ ਇਹਨੂੰ ਪੰਜਾਬ ਚ ਵੀ ਇਸ ਚੀਜ਼ ਦਾ ਬੈਨੀਫਿਟ ਲੈ ਸਕਣਗੇ ਵੀ ਦੇਖੋ ਸਾਡੀ ਸਰਕਾਰ ਦੌਰਾਨ ਵੀ ਅਸੀਂ ਜਿਹੜੀਆਂ ਹੇਠਲੀਆਂ ਚੋਣਾਂ ਚ ਜਿੱਤ ਪ੍ਰਾਪਤ ਕੀਤੀ।
ਜੀ ਵਿਰਾਟ ਸਾਹਿਬ, ਇੱਕ ਖਬਰ ਹੋਰ ਸੀ ਮੈਂ ਜਿਹੜੀ ਤੁਹਾਡੇ ਨਾਲ ਸਰੋਤਿਆਂ ਨਾਲ ਸਾਂਝੀ ਕਰਨਾ ਚਾਹੇਗਾ ਕਿ ਜਸਟਿਨ ਟਰੂਡੋ ਨੇ ਬਰਾੜ ਸਾਹਿਬ ਵਿਸਾਖੀ ਤੇ ਕਿਹਾ ਸੀਗਾ ਕਿ ਉਹ ਜਿਹੜਾ ਕਾਮਾਗਟਾ ਮਾਰੂ ਕਾਂਡ ਹੋਇਆ ਉਹਦੇ ਬਾਰੇ ਉਹਦੇ ਲਈ ਉਹ ਜਿਹੜੇ ਆਪਣੀ ਸਿੱਖ ਕਮਿਊਨਿਟੀ ਆ ਪੰਜਾਬੀਆਂ ਤੋਂ ਮਾਫ਼ੀ ਮੰਗਣਗੇ। ਸੋ 18 ਮਈ ਦਾ ਦਿਨ ਉਹਨਾਂ ਨੇ ਨਿਯੁਕਤ ਕੀਤਾ ਸੀ ਕਿ ਉਹਨਾਂ ਨੇ ਪਾਰਲੀਮੈਂਟ ਚ ਇਸ ਦੇ ਲਈ ਮਾਫ਼ੀ ਮੰਗਣੀ ਸੀ ਤੇ ਇਸ ਦੇ ਲਈ ਉਹਨਾਂ ਨੇ ਜਿਹੜੀ ਬਾਬਾ ਗੁਰਦਿੱਤ ਸਿੰਘ ਹੋਣਾ ਦੀ ਪੋਤੀ ਜਿਹੜੀ ਉਹਨਾਂ ਨੂੰ ਸਪੈਸ਼ਲ ਤੌਰ ਤੇ ਇਨਵੀਟੇਸ਼ਨ ਦਿੱਤਾ ਤੇ ਉਹ ਕੈਨੇਡਾ ਪੁੱਜ ਗਏ ਨੇ ਜੀ। ਸੋ ਉਹਨਾਂ ਦੀ ਪੋਤੀ ਹਰਭਜਨ ਕੌਰ ਤੇ ਉਹਨਾਂ ਦੇ ਪਤੀ ਤਰਲੋਚਨ ਸਿੰਘ ਵਿਰਕ ਜੋ ਜੰਡਿਆਲਾ ਗੁਰੂ ਤੋਂ ਹੈ ਅੰਮ੍ਰਿਤਸਰ ਤੋਂ ਨੇ। ਸੋ ਉਹ ਉਹਨਾਂ ਦੇ ਜਸਟਿਨ ਟਰੂਡੋ ਦੇ ਵਿਸ਼ੇਸ਼ ਸੱਦੇ ਤੇ ਉਹ ਕੈਨੇਡਾ ਪਹੁੰਚ ਗਏ ਤੇ ਉਸ ਦੇ ਰਿਗਾਰਡਿੰਗ ਅੱਜ ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਮਾਫ਼ੀ ਮੰਗਣੀ ਆ ਉਹਨਾਂ ਦੇ ਸਾਹਮਣੇ। ਸੋ ਜੀ ਇਹ ਬੜਾ ਹੀ ਸ਼ਲਾਘਾਯੋਗ ਕਦਮ ਹੈ ਟਰੂਡੋ ਦਾ। ਇਹਨਾਂ ਬਾਰੇ ਤੁਸੀਂ ਕੁਝ ਕਹੋਗੇ ਬਰਾੜ ਸਾਹਿਬ?
ਦੇਖੋ ਜੀ, ਕਾਮਾਗਟਾ ਮਾਰੂ ਜਿਹੜਾ ਕਾਂਡ ਹੋਇਆ ਸੀ ਬਹੁਤ ਵੱਡਾ ਕਾਂਡ ਹੋਇਆ ਸੀ ਤੇ ਉਹ ਹਿਸਟਰੀ ਦੇ ਪੰਨਿਆਂ ਦੇ ਵਿੱਚ ਸਦਾ ਹੀ ਉਸੇ ਕਾਲੇ ਬਿੰਦੂ ਦੇ ਵਾਂਗ ਰਹਿਣੇ ਰਹਿਣਾ, ਉਹ ਡਾਟ ਲੱਗਿਆ ਰਹਿਣਾ। ਪਰ ਜੇ ਕੋਈ ਪ੍ਰਧਾਨ ਮੰਤਰੀ ਆ ਕੇ ਇਹੋ ਜਿਹੇ ਕਦਮ ਚੱਕਦਾ ਤੇ ਉਹਨੂੰ ਅਸੀਂ ਸਲਾਹਕਾਯੋਗ ਵੀ ਕਹਾਂਗੇ, ਪਰ ਨਾਲ ਨਾਲ ਸਾਨੂੰ ਪੱਖ ਦੂਜਾ ਵੀ ਦੇਖਣਾ ਪਊਗਾ ਵੀ ਟਰੂਡੋ ਹੀ ਕਿਉਂ ਮੰਗ ਰਿਹਾ, ਹੁਣ ਕਿਉਂ ਮੰਗ ਰਿਹਾ, ਕਾਰਨ ਕੀ ਆ। ਤਾਂ ਉਹਦੇ ਪਿੱਛੇ ਸਿਆਸੀ ਲਾਹੇ ਵੀ ਹੈਗੇ ਗੱਲ ਇਹ ਤੋਂ, ਆਪਾਂ ਇਹਨੂੰ ਕੱਲਾ ਭਾਵਕ ਨਾ ਹੋਈਏ। ਅਸੀਂ ਬਹੁਤ ਭਾਵਕ ਹੋ ਰਹੇ ਹਾਂ ਵੀ ਜਸਟਿਨ ਟਰੂਡੋ ਜਿਹੜਾ ਸਿੱਖਾਂ ਪ੍ਰਤੀ ਕੀ ਕਰ ਰਿਹਾ ਜਾਂ ਪੰਜਾਬੀਆਂ ਭਾਰਤੀਆਂ ਲਈ ਕੀ ਕਰ ਰਿਹਾ, ਪਰ ਕਿਤੇ ਨਾ ਕਿਤੇ ਦੇਖੋ ਉਹਨਾਂ ਦਾ ਲਗਾਵ ਤਾਂ ਹੈਗਾ, ਪਰ ਲਗਾਵ ਦੇ ਨਾਲ ਸਿਆਸੀ ਲਾਹਾ ਵੀ ਇਹਦੇ ਵਿੱਚ ਲਿਆ ਜਾ ਰਿਹਾ ਜੀ, ਸਿਆਸੀ ਗੱਲਾਂ ਵੀ ਹੋ ਰਹੀਆਂ ਤੇ ਇਹ ਉਹੀ ਸੰਭੋਲਿਕ ਇੱਕ ਗੱਲ ਜ਼ਰੂਰ ਬਣ ਕੇ ਰਹਿ ਗਈ ਹੈ ਵੀ ਸੰਭੋਲਿਕ ਤੌਰ ਦੇ ਉੱਤੇ ਜਿਹੜਾ ਇਹ ਮੰਗੀ ਜਾਊਗੀ ਮਾਫ਼ੀ, ਪਰ ਜਿਹੜੀ ਜ਼ਮੀਨੀ ਪੱਧਰ ਹੁਣ ਇਸ ਮਾਫ਼ੀ ਦਾ ਕਿਸੇ ਨੂੰ ਕੋਈ ਫਾਇਦਾ ਨਹੀਂ ਹੋਣ ਲੱਗਿਆ। ਉਦੋਂ ਜਿਹੜੇ ਉਸ ਟਾਈਮ ਜਿਹੜੇ ਲੋਕ ਸਿੱਟੇ ਗਏ ਸੀ ਸਮੁੰਦਰ ਦੇ ਵਿੱਚ ਤਾਂ ਜਾਂ ਮਾਰੇ ਗਏ ਸਨ ਉਸ ਟਾਈਮ ਦੇ ਵਿੱਚ, ਉਹਨਾਂ ਦਾ ਉਹਨਾਂ ਦੇ ਪਰਿਵਾਰਾਂ ਨੂੰ ਹੁਣ ਉਹਦਾ ਕੋਈ ਬੈਨੀਫਿਟ ਨਹੀਂ ਮਿਲਣ ਲੱਗ ਗਿਆ ਕਿਸੇ ਕਿਸਮ ਦਾ। ਇਸ ਕਰਕੇ ਇਹ ਇੱਕ ਹਾਈ ਪਿੱਚ ਸਿਆਸੀ ਡਰਾਮਾ ਵੀ ਹੋ ਸਕਦਾ, ਕੱਲੀ ਅਸੀਂ ਇਹਨੂੰ ਕੱਲੀਆਂ ਭਾਵਨਾਵਾਂ ਨਾਲ ਨਾ ਜੋੜ ਕੇ ਦੇਖੇ, ਹੋ ਸਕਦਾ ਕੱਲੀਆਂ ਭਾਵਨਾਵਾਂ ਦੇ ਤਹਿਤ ਹੋ ਰਿਹਾ ਹੋਵੇ, ਪਰ ਇਹ ਮੈਨੂੰ ਲੱਗਦਾ ਨਾਲ ਨਾਲ ਦੁਨੀਆ ਭਰ ਦੇ ਜਿਹੜੇ ਸਿੱਖਾਂ ਦਾ ਜਿਹੜਾ ਇੱਕ ਸਹਿਮਤੀ ਲੈਣਾ ਵੀ ਹੋ ਸਕਦਾ।
ਜੀ ਬਰਾੜ ਸਾਹਿਬ, ਸੋ ਬਹੁਤ ਬਹੁਤ ਸ਼ੁਕਰੀਆ ਬਰਾੜ ਸਾਹਿਬ। ਕੋਈ ਹੋਰ ਖਬਰ ਜੋ ਤੁਹਾਡੇ ਮਨ ਵਿੱਚ ਹੋਵੇ ਸਰੋਤਿਆਂ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਤੇ ਉਹ ਜ਼ਰੂਰ ਦੱਸਦੇ ਜਾਓ।
ਬਿਲਕੁਲ ਜੀ, ਮੈਂ ਪਹਿਲੀ ਗੱਲ ਤਾਂ ਅੱਜ ਥੋੜਾ ਜਿਹਾ ਦੂਰ ਸੀ ਖਬਰਾਂ ਦੀ ਦੁਨੀਆ ਦੇ ਤੋਂ ਤੇ ਮੈਂ ਕੋਈ ਹੋਰ ਖਬਰ ਤਾਂ ਨਹੀਂ ਕਹੂੰਗਾ, ਪਰ ਮੈਂ ਬੇਨਤੀ ਜ਼ਰੂਰ ਕਰੂੰਗਾ ਵੀ ਜਿਹੜਾ ਕੱਲ ਦਾ ਘਟਨਾਕ੍ਰਮ ਸਿੱਖ ਕੌਮ ਦੇ ਅੰਦਰੂਨੀ ਮਸਲੇ ਦਾ ਹੋਇਆ, ਉਸ ਦੇ ਉੱਤੇ ਅਸੀਂ ਕੋਸ਼ਿਸ਼ ਕਰੀਏ ਕੁਝ ਸਬਕ ਸਿੱਖਣ ਦੀ ਤੇ ਕੋਸ਼ਿਸ਼ ਕਰੀਏ ਉਸ ਅੱਗ ਨੂੰ ਬੁਝਾਉਣ ਦੀ। ਫੇਸਬੁੱਕ, ਸੋਸ਼ਲ ਮੀਡੀਆ ਜਾਂ ਬਹੁਤ ਸਾਰੀਆਂ ਸਾਡੇ ਕੋਲ ਸਾਧਨ ਨੇ ਜਿੱਥੇ ਅਸੀਂ ਪਾਣੀ ਦੀਆਂ ਬਾਲਟੀਆਂ ਭਰ ਭਰ ਕੇ ਡੋਲ ਸਕਦੇ ਹਾਂ, ਤੇ ਜੇ ਅਸੀਂ ਵੀ ਉੱਥੇ ਅੱਗ ਦੇ ਅੰਗਿਆਰੇ ਸੁੱਟਣ ਲੱਗ ਗਏ ਜਾਂ ਉਸ ਅੱਗ ਨੂੰ ਪੱਖਾ ਲਾ ਕੇ ਹੋਰ ਹਵਾ ਨਾਲ ਫੈਲਾਉਣ ਲੱਗ ਗਏ ਤਾਂ ਉਹ ਮੈਨੂੰ ਲੱਗਦਾ ਕਿਤੇ ਨਾ ਕਿਤੇ ਨੁਕਸਾਨਦੇਹ ਹੋਜੂ ਆਉਣ ਵਾਲੇ ਦਿਨਾਂ ਦੇ ਵਿੱਚ, ਤੇ ਜਿਹੜਾ ਜੱਗ ਹਸਾਈ ਵੀ ਹੋਊਗੀ। ਮੈਨੂੰ ਸਭ ਤੋਂ ਵੱਡ ਫਿਕਰ ਆ ਜਿਹੜਾ ਜੱਗ ਹਸਾਈ ਦਾ ਸੀ, ਦੋਸ਼ ਲਾ ਦਿੰਦੇ ਆ RSS ਤੇ ਦੋਸ਼ ਲਾ ਦਿੰਦੇ ਆ, ਕਿਤੇ ਕਾਸੇ ਤੇ ਦੋਸ਼ ਲਾ ਦਿੰਦੇ ਆ, ਪਰ ਉਹ ਹੁਣ ਕੀ ਕਹਿਣਗੇ, ਉਹ ਕਿਸ ਗੱਲ ਤੋਂ ਹੱਸਣਗੇ ਵੀ ਭਾਈ ਕਿ ਇਹ ਆਪ ਖੁਦ ਹੀ ਆਪਦੀ ਲੜਾਈ ਤਾਂ ਸਮੇਟ ਲੈਣ ਨਾ, ਦੂਜਿਆਂ ਨੂੰ ਤਾਂ ਬਾਅਦ ਗੱਲ ਕਰਨ। ਸੋ ਕਾਫੀ ਸੈਂਸਿਟਿਵ ਟਾਈਮ ਆ, ਸਾਰਿਆਂ ਨੂੰ ਬੇਨਤੀ ਆ ਵੀ ਭਾਈ ਦੋਸਤੋ ਤੁਹਾਡੇ, ਤੁਸੀਂ ਇਹ ਨਾ ਕਹੋ ਵੀ ਮੈਂ ਇਸ ਮਸਲੇ ਚ ਕੀ ਕਰ ਸਕਦਾ, ਤੁਸੀਂ ਕਰ ਸਕਦੇ ਹੋ, ਤੁਸੀਂ ਇੱਕ ਪੋਸਟ ਪਾਓ, ਤੁਸੀਂ ਇੰਨਾ ਵੀ ਕੋਸ਼ਿਸ਼ ਕਰ ਸਕਦੇ ਹੋ ਇਸ ਨੂੰ ਸ਼ਾਂਤ ਕਰਨ ਦੀ, ਇਹਦੇ ਸੋਲੂਸ਼ਨ ਲੱਭੋ, ਕੋਈ ਨਾ ਕੋਈ ਰਾਏ ਦਿਓ, ਮਸ਼ਵਰਾ ਦਿਓ, ਪਰ ਜੈਨੂਨ ਤੇ ਵਧੀਆ ਢੰਗ ਨਾਲ ਜਿਹਦੇ ਨਾਲ ਕਿਸੇ ਵੀ ਤੇ ਵੀ ਮਾਨਵਤਾ ਦਾ, ਸਿੱਖ ਧਰਮ ਦਾ, ਕਿਸੇ ਦਾ ਖੂਨ ਨਾ ਡੁੱਲੇ, ਕਿਸੇ ਦਾ ਬੁਰਾ ਨਾ ਹੋਵੇ, ਇਹ ਜੀ ਸੋਚ ਮੁਤਾਬਕ ਤੁਸੀਂ ਕਰਕੇ ਦੇਖੋ। ਇਹ ਨਾ ਸੋਚੋ ਵੀ ਮੈਂ ਯਾਰ ਲੈਪਟਾਪ ਮੂਹਰੇ ਬੈਠਾ ਮੈਂ ਕਿਹੜੀ ਕ੍ਰਾਂਤੀ ਲਿਆ ਸਕਦਾ, ਕ੍ਰਾਂਤੀ ਅੱਜ ਕੱਲ ਇੱਕ ਇੱਕ ਕਰਕੇ ਇੱਦਾਂ ਹੀ ਆਊਗੀ ਤੇ ਇੱਦਾਂ ਹੀ ਆਉਂਦੀ ਆ। ਤੇ ਸੋ ਇੰਨੀ ਕੁ ਕੋਸ਼ਿਸ਼ ਕਰੋ ਵੀ ਇਸ ਟਾਈਮ ਇੱਕ ਗੱਲ ਦਾ ਅਹਿਦ ਲਓ ਵੀ ਜਿਹੜਾ ਸਿੱਖ ਕੌਮ ਦੇ ਵਿੱਚ ਯੂਨੀਫਾਰਮ ਦਾ ਮਸਲਾ ਜਾਂਦਾ ਜਾ ਰਿਹਾ, ਖਾਲਸਾ ਸ਼ਬਦ ਮਾਇਨਸ ਹੋ ਕੇ ਦਮਦਮੀ ਟਕਸਾਲ ਫਲਾਨਾ ਧਿਮਕਾ ਇਮਕਾ ਇਹ ਜਿਹੀਆਂ ਚੀਜ਼ਾਂ ਆ ਰਹੀਆਂ, ਉਹ ਚੀਜ਼ਾਂ ਵਿੱਚੋਂ ਕੱਢੀਏ। ਠੀਕ ਆ, ਇਹ ਹੋਣੀਆਂ ਚਾਹੀਦੀਆਂ, ਦਮਦਮੀ ਟਕਸਾਲ ਹੋਣੀ ਚਾਹੀਦੀ ਆ, ਪਰ ਜਿਹੜਾ ਟੌਪ ਪੁਆਇੰਟ ਆ, ਟੌਪ ਪੁਆਇੰਟ ਦੇ ਉੱਤੇ ਤਾਂ ਅਸੀਂ ਇੱਕ ਹੋਣੇ ਚਾਹੀਦੇ ਆ ਨਾ। ਮੈਂ ਕਿਸੇ ਦਾ ਵਿਰੋਧੀ ਨਹੀਂ, ਕਿਸੇ ਟਕਸਾਲ ਦਾ ਵਿਰੋਧੀ ਨਹੀਂ, ਮੈਂ ਕਿਸੇ ਜਥੇਬੰਦੀ ਦਾ ਵਿਰੋਧੀ ਨਹੀਂ, ਪਰ ਉਹ ਜਥੇਬੰਦੀਆਂ ਦੀਆਂ ਆਪਣੀਆਂ ਜਿਹੜੀਆਂ ਉਹਨਾਂ ਨੇ ਚਲਾ ਲਈਆਂ ਮੂਹੀਆਂ ਜਾਂ ਆਪਣੀਆਂ ਸੋਚਾਂ ਥੋਪਣ ਲੱਗ ਗਏ ਸਿੱਖ ਤੋਂ ਕੌਮ ਦੇ ਉੱਤੇ, ਉਹ ਨਾ ਥੋਪੀਆਂ ਜਾਣ। ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਆ ਵੀ ਰਲ ਮਿਲ ਕੇ ਇੱਕ ਵਧੀਆ ਮਸਲੇ ਦਾ ਹੱਲ ਕੱਢ ਕੇ। ਮੈਨੂੰ ਮੇਰਾ ਤਾਂ ਇਹ ਮੰਨਣਾ ਜੀ ਵੀ ਜੇ ਹੁਣ ਰੌਲਾ ਤਿੰਨ ਬਾਣੀਆਂ ਪੰਜ ਬਾਣੀਆਂ ਤੋਂ ਪਿਆ ਤੇ ਜਾਂ ਇਹ ਪਿਆ, ਮੇਰਾ ਤਾਂ ਇਹ ਮੰਨਣਾ ਵੀ ਚਾਹੇ ਜੀ ਬਾਣੀਆਂ 500 ਪੜ ਲਓ, ਅਸੀਂ ਸਾਰੇ ਗੁਰੂ ਗ੍ਰੰਥ ਸਾਹਿਬ ਪੜ੍ਹ ਕੇ ਅਸੀਂ ਅੰਮ੍ਰਿਤ ਛਕਾ ਲਓ, ਪਰ ਨਾਲ ਜੇ ਅਸੀਂ ਅਮਲ ਨੀ ਨਾ ਕੀਤਾ ਤਾਂ ਨਿਬੇੜਾ ਨੀ ਸਾਡਾ ਹੋਣਾ। ਸਾਨੂੰ ਅਮਲ ਕਰਨਾ ਪਊਗਾ ਜੀ, ਨਾਲ ਨਾਲ ਅਸੀਂ ਸਾਰੀ ਚੀਜ਼ ਪੜ੍ਹੀਏ, ਨਾਲ ਸਿੱਖੀਏ, ਸਮਝੀਏ ਤੇ ਉਹਦੇ ਤੇ ਅਮਲ ਕਰੀਏ। ਜੇ ਜਿੱਦੇ ਜਿਹੜੇ ਸਿੱਖ ਨੇ, ਜਿਹੜੇ ਗੁਰਸਿੱਖ ਨੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਪੜ੍ਹ ਕੇ ਤੇ ਉਹਦੇ ਤੇ ਅਮਲ ਕਰ ਲਿਆ, ਉਹ ਇਹਨਾਂ ਚੀਜ਼ਾਂ ਤੋਂ ਬਾਹਰ ਹੀ ਨਿਕਲ ਗਿਆ। ਉਹ ਤਾਂ ਮੈਨੂੰ ਲੱਗਦਾ ਵੀ ਫੇਸਬੁੱਕ ਦਾ ਅਕਾਊਂਟ ਵੀ ਡਿਲੀਟ ਕਰਕੇ ਬਾਹਰ ਨਿਕਲ ਗਿਆ ਹੋਣਾ, ਉਹ ਤਾਂ ਇੰਨਾ ਕੁ ਸਹਿਜ ਹੋ ਜਾਂਦਾ ਬੰਦਾ।
ਜੀ ਵਿਰਾਟ ਸਾਹਿਬ, ਬੜੀ ਤੁਹਾਡੀ ਗਹਿਮਾ ਗਹਿਮੀ ਵਾਲੀ ਸਵੇਰ ਹੁਣ ਸ਼ੁਰੂ ਹੋਣ ਵਾਲੀ ਹੈ ਤੇ ਸੋ ਸਾਡੇ ਵੱਲੋਂ ਸ਼ੁਭਕਾਮਨਾਵਾਂ ਤੇ ਅੱਜ ਦਾ ਦਿਨ ਖੁਸ਼ੀਆਂ ਭਰਿਆ ਚੜੇ ਤੁਹਾਡੇ ਲਈ ਜੀ।
ਜੀ ਬਹੁਤ ਮਿਹਰਬਾਨੀ ਜੀ।
ਜੀ ਸੋ ਵਿਰਾਟ ਸਾਹਿਬ ਨਾਲ ਅਸੀਂ ਖਬਰਾਂ ਤੇ ਝਾਤ ਮਾਰੀ ਤੇ ਕੁਝ ਅਹਿਮ ਖਬਰਾਂ ਜਿਹੜੀਆਂ ਉਹਨਾਂ ਦੀ ਗੱਲਬਾਤ ਕੀਤੀ ਹੈ ਤੇ ਖਬਰਾਂ ਦੇ ਦੌਰਾਨ ਜੀ ਸਟਾਰਟਿੰਗ ਦੇ ਵਿੱਚ ਸ਼ੁਰੂਆਤ ਦੇ ਵਿੱਚ ਜਿਹੜੀ ਆ ਆਵਾਜ਼ ਉਹ ਨਹੀਂ ਸੀ ਆ ਰਹੀ, ਉਹਦੇ ਲਈ ਸਾਡੇ ਸਰੋਤਿਆਂ ਨੇ ਜੀ ਸਾਡਾ ਧਿਆਨ ਦਵਾਉਣ ਦੀ ਕੋਸ਼ਿਸ਼ ਕੀਤੀ ਸੀ। ਹਰਪ੍ਰੀਤ ਸਿੰਘ ਹੋਣੀ, ਵਿਕਰਮਜੀਤ ਸਿੰਘ, ਗੌਰਵ ਸ਼ਰਮਾ, ਨਵੀ ਪੰਡਾ, ਇਹ ਸਾਡੇ ਨਾਲ ਈਮੇਲ ਦੇ ਜ਼ਰੀਏ ਇਹਨਾਂ ਨੇ ਸਾਡਾ ਧਿਆਨ ਦਵਾਇਆ ਸੀ ਕਿ ਆਵਾਜ਼ ਨਹੀਂ ਆ ਰਹੀ। ਤੇ ਇਧਰੋਂ ਜੀ ਦਲਜੀਤ ਸਿੰਘ ਮਹਿਤਾ ਚੌਂਕ, ਸਤਿੰਦਰਪਾਲ ਸਿੰਘ ਸਿਡਨੀ ਤੋਂ, ਤਲਵਿੰਦਰ ਸਿੰਘ ਜਸਪਾਲ ਸਿਡਨੀ, ਨਿਰਵੈਰ ਸਿੰਘ ਵਿਨੀਪੈਕ ਤੋਂ ਤੇ ਹਰਪ੍ਰੀਤ ਸਿੰਘ ਕੋਹਲੀ ਬ੍ਰਿਸਬੇਨ ਤੋਂ, ਇਹਨਾਂ ਨੇ ਵੀ ਧਿਆਨ ਦਵਾਇਆ ਸੀ ਜੀ। ਤੇ ਜਸਵਿੰਦਰ ਸਿੰਘ ਰਜਵੰਤ ਸੇਖੋਂ ਐਡੀਲੇਡ ਆਸਟ੍ਰੇਲੀਆ, ਹਰਮਨਪ੍ਰੀਤ ਸਿੰਘ, ਇਹਨਾਂ ਸਾਰਿਆਂ ਨੇ ਸਾਡਾ ਧਿਆਨ ਦਵਾਇਆ ਸੀ ਕਿ ਆਵਾਜ਼ ਨਹੀਂ ਆ ਰਹੀ। ਸੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਨਾਲ ਜੁੜੇ ਰਹਿਣ ਦਾ ਔਰ ਸਾਡਾ ਧਿਆਨ ਦਵਾਉਣ ਲਈ ਕਿ ਹਾਂ ਪ੍ਰੋਗਰਾਮ ਕਿਸ ਤਰ੍ਹਾਂ ਚੱਲ ਰਿਹਾ ਹੈ ਜਾਂ ਆਪਣੀ ਫੀਡਬੈਕ ਦੇਣ ਲਈ ਬਹੁਤ ਬਹੁਤ ਸ਼ੁਕਰੀਆ। ਤੇ ਪ੍ਰੋਗਰਾਮ ਦੇ ਵਿੱਚ ਵਿਕਰਮਜੀਤ ਸਿੰਘ ਹੋਣਾਂ ਨੇ ਵੀ ਜਿਹੜੀ ਉਹ ਹਾਜ਼ਰੀ ਲਵਾ ਦਿੱਤੀ ਹੈ ਜੀ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਾਂ ਬਾਤਾਂ ਬਹੁਤ ਕਰਨੀਆਂ। ਹੁਣ ਗੱਲਾਂ ਬਾਤਾਂ ਕਰਦਿਆਂ ਜੀ ਇਹ ਜਿਹੜਾ ਅੱਜ ਦਾ ਲਹਿਰਾਂ ਦਾ ਸਫ਼ਰ ਹੈਗਾ ਆ ਉਹ ਅੱਧ ਵਿਚਕਾਰ ਆ ਪਹੁੰਚਿਆ, ਅੱਧ ਵਾਟੇ ਕਹਿੰਦੇ ਨਾ ਜੀ, ਸਾਡੀ ਗੱਡੀ ਪਹੁੰਚ ਗਈ ਹੈ ਤੇ ਏਦਾਂ ਕਰਦਿਆਂ ਕਿ ਗੱਡੀ ਨੂੰ ਕਿਤੇ ਰੋਕ ਕੇ ਚਾਹ ਪਾਣੀ ਪੀ ਲਈਏ ਥੋੜੀ ਜਿਹੀ, ਹੈਨਾ। ਤੇ ਚਲੋ ਫਿਰ ਲੈਂਦੇ ਆ ਜੀ ਇੱਕ ਛੋਟੀ ਜਿਹੀ ਬ੍ਰੇਕ ਤੇ ਬ੍ਰੇਕ ਤੋਂ ਬਾਅਦ ਫਿਰ ਗੱਡੀ ਤੋਰਦੇ ਆ ਜੀ ਅਸੀਂ ਆਪਣੀਆਂ ਲਹਿਰਾਂ ਦੀ।
ਜੂਰਿਸ ਆਸਟ੍ਰੇਲੀਆ ਲਾਇਰਸ ਤੁਹਾਨੂੰ ਦਿੰਦੇ ਨੇ ਵੱਖ ਵੱਖ ਕਾਨੂੰਨ ਦੀ ਸਲਾਹ ਇੱਕੋ ਛੱਤ ਥੱਲੇ। ਮਾਈਗ੍ਰੇਸ਼ਨ, ਫੈਮਿਲੀ ਲਾ, ਪਰਸਨਲ ਇੰਜਰੀ, ਕਨਵੈਂਸਿੰਗ, ਬਿਜ਼ਨਸ ਸੇਲ ਪਰਚੇਸ, ਕਮਰਸ਼ੀਅਲ ਅਤੇ ਰੀਅਲ ਅਸਟੇਟ ਸਬੰਧੀ ਕਿਸਮ ਦੇ ਮਸਲੇ ਜਾਂ ਮਦਦ ਲਈ ਯਾਦ ਰੱਖੋ ਜੂਰਿਸ ਆਸਟ੍ਰੇਲੀਆ ਲਾਇਰਸ ਨੂੰ। ਕਿਸੇ ਵੀ ਕਿਸਮ ਦੀ ਪ੍ਰੋਫੈਸ਼ਨਲ ਮਦਦ ਜਾਂ ਸਲਾਹ ਲਈ ਇਜਾਜ਼ ਖਾਨ ਸਾਹਿਬ ਨੂੰ ਤੁਰੰਤ ਸੰਪਰਕ ਕਰੋ। ਫੋਨ ਨੰਬਰ 02-9887-4748 ਤੇ ਜਾਂ ਵੈਬਸਾਈਟ ਵਿਜ਼ਿਟ ਕਰੋ jurisaustralia.com.au। ਇਹ ਆਸਟ੍ਰੇਲੀਆ ਭਰ ਚ ਆਪਣੀਆਂ ਸੇਵਾਵਾਂ ਦਿੰਦੇ ਨੇ।
ਮੈਂ ਆਪਣਾ ਤਜਰਬਾ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ। ਮੈਂ ਕੇਵਲ 45 ਦਿਨਾਂ ਚ ਆਪਣਾ ਵਜ਼ਨ 10 ਕਿਲੋਗ੍ਰਾਮ ਘਟਾਇਆ ਹੈ। ਇਸ ਸਮੇਂ ਦੌਰਾਨ ਮੈਂ ਸੰਤੁਲਿਤ ਖੁਰਾਕ ਅਤੇ ਇੱਕ ਸੀਕਰੇਟ ਡ੍ਰੌਪਸ ਦੇ ਸੁਮੇਲ ਦਾ ਧਿਆਨ ਰੱਖਿਆ ਹੈ। ਜੀ ਹਾਂ, ਮੇਰੇ ਸੀਕਰੇਟ ਡ੍ਰੌਪਸ ਹਨ 1-2-3 ਡਾਇਟ। ਡ੍ਰੌਪਸ ਖਰੀਦਣ ਵੇਲੇ ਹਰਮਨ ਰੇਡੀਓ ਦਾ ਰੈਫਰੈਂਸ ਦਿਓ ਤੇ 2 ਸ਼ੀਸ਼ੀਆਂ ਖਰੀਦਣ ਤੇ 1 ਮੁਫ਼ਤ ਪ੍ਰਾਪਤ ਕਰੋ। ਇਹ ਡ੍ਰੌਪਸ ਦੁਨੀਆ ਭਰ ਚ ਕਿਤੇ ਵੀ ਮੰਗਵਾਏ ਜਾ ਸਕਦੇ ਹਨ। 1-2-3 ਡਾਇਟ ਦਾ ਫੋਨ ਨੰਬਰ ਹੈ 1-300-987-193 ਜਾਂ ਵੈਬਸਾਈਟ ਵਿਜ਼ਿਟ ਕਰੋ 1-2-3-diet.com.au।
Saga Music and Unisys Info Solutions presents Sunday CM Saab.
ਲੋਕਾਂ ਦਾ ਸੀ ਲੋਕਾਂ ਦੀ ਆਦਤ ਬਣ ਗਈ ਵੋਟਾਂ ਪਾ ਕੇ ਸਰਕਾਰੀ ਡੰਡੇ ਖਾਉਂਦੇ।
Starring Harbhajan Mann as Janta da Khair Khwa, Ja Koi Bhairupiya.
Jis tarah da mahol us tarah di shakal.
ਰਾਜਨੀਤੀ ਦੇ ਚੱਕਰਵਿਊ ਤੇ ਕਾਮੇਡੀ ਦਾ ਜ਼ਬਰਦਸਤ ਕੰਬੀਨੇਸ਼ਨ ਸਾਡੇ ਸੀਐਮ ਸਾਹਿਬ, ਸਟਾਰਿੰਗ ਹਰਭਜਨ ਮਾਨ, ਗੁਰਪ੍ਰੀਤ ਕੁੱਗੀ, ਪ੍ਰੋਡਿਊਸਡ ਬਾਏ ਸੁਮੀਤ ਸਿੰਘ, ਰਿਲੀਜ਼ਿੰਗ ਵਰਲਡ ਵਾਈਡ ਔਨ 27th May 2016।
ਮੈਂ ਉਹ ਨਹੀਂ ਜੋ ਤੁਸੀਂ ਸੋਚ ਰਹੇ ਹੋ। ਰੋਟੀ ਹਜ਼ਮ ਨਹੀਂ ਹੁੰਦੀ। ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428 895 564।
ਕੋਸ਼ਿਸ਼ਾਂ ਸਦਾ ਰਹੀਆਂ ਨੇ ਕਿ ਕੁਝ ਅਜਿਹਾ ਕਰੀਏ ਕਿ ਸਾਡੇ ਆਪਣਿਆਂ ਨੂੰ ਸਦਾ ਮਾਣ ਰਹੇ। ਤੁਹਾਡੇ ਸੰਗ ਤੁਹਾਡੇ ਤੋਂ ਤੁਹਾਡੇ ਲਈ ਹੀ ਸਦਾ ਇਹ ਆਵਾਜ਼ ਹੈ। ਬਹੁਤ ਕੁਝ ਕਰ ਚੁੱਕੇ ਹਾਂ, ਬਹੁਤ ਕੁਝ ਕਰਨਾ ਅਜੇ ਬਾਕੀ ਹੈ। ਆਓ ਇਸ ਕਾਫਲੇ ਸੰਗ ਦਿਓ ਸਾਨੂੰ ਸਹਿਯੋਗ। ਤੁਹਾਡੀ ਹਾਜ਼ਰੀ ਸਾਡੇ ਲਈ ਮਾਇਨੇ ਰੱਖਦੀ ਹੈ। ਤਨ ਮਨ ਧਨ ਨਾਲ ਇਸ ਪ੍ਰਵਾਸ ਦੇ ਸਾਰਥੀ ਬਣੋ ਦੋਸਤੋ। ਹਰਮਨ ਰੇਡੀਓ ਤੁਹਾਡੇ ਸਹਿਯੋਗ ਨੂੰ ਹਮੇਸ਼ਾ ਸਲਾਮ ਕਰੇਗਾ। ਇਸ ਦਿਲ ਪੰਜਾਬੀ ਦੀ ਸੁਹਾਣੀ ਆਵਾਜ਼ ਪੰਜਾਬੀ ਨੂੰ ਸਪੌਂਸਰ ਕਰੋ। ਸਾਡੀ ਵਿੱਤੀ ਮਦਦ ਕਰਨ ਲਈ ਸੰਪਰਕ ਕਰੋ accounts@harmanradio.com ਜਾਂ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com।
ਜਲੰਧਰ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਨਵਦੀਪ ਨਾਲ ਮੋਬਾਈਲ ਨੰਬਰ 0412-292-308 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੁਕਸ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ। ਸਾਡਾ ਨਵਾਂ ਪਤਾ ਹੈ 7 Lucy Street ਮਰੂਕਾ, ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ, ਮੋਬਾਈਲ ਨੰਬਰ 0412-292-308।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ ਰਿਸ਼ੀ ਗੁਲਾਟੀ ਨੂੰ, ਜਾਂ ਈਮੇਲ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ।
ਲਹਿਰਾਂ ਦੇ ਸਫ਼ਰ ਤੇ ਤੁਹਾਡੀ ਹਮ ਸਫ਼ਰ, ਮੈਂ ਸੁਖਪ੍ਰੀਤ ਹਾਜ਼ਰ ਹਾਂ ਜੀ। ਬ੍ਰੇਕ ਤੋਂ ਬਾਅਦ ਮਾਣ ਰਹੀ ਹਾਂ ਅੱਜ ਦੀ ਬੜੀ ਪਿਆਰੀ ਜਿਹੀ ਸਵੇਰ ਨੂੰ ਤੁਹਾਡੇ ਸਭ ਦੇ ਸਾਥ ਦੇ ਨਾਲ। ਐਡੀਲੇਡ ਦੇ ਵਿੱਚ ਜੀ ਇਸ ਵੇਲੇ ਜਿਹੜਾ ਸੂਰਜ ਹੈ ਉਹ ਬੱਦਲਾਂ ਨੂੰ ਚੀਰ ਕੇ ਚਿੱਟੀ ਜਿਹੜੀ ਧੁੱਪ ਹੈ ਉਹ ਬਿਖੇਰ ਰਿਹਾ ਤੇ ਬੜੀ ਸੋਹਣੀ ਸਵੇਰ ਜਿਹੜੀ ਐਡੀਲੇਡ ਦੇ ਵਿੱਚ ਚੜ ਚੁੱਕੀ ਹੈ ਤੇ ਉਮੀਦ ਕਰਦੀ ਹੈ ਕਿ ਤੁਸੀਂ ਜਿੱਥੇ ਕਿਤੇ ਵੀ ਬੈਠੇ ਹੋ ਜਿਸ ਵੀ ਸਮੇਂ ਜਿਸ ਵੀ ਮੌਸਮ ਨੂੰ ਮਾਣ ਰਹੇ ਹੋ ਉਹਨੂੰ ਪੂਰਾ ਦਿਲ ਖੋਲ ਕੇ ਮਾਣ ਰਹੇ ਹੋਵੋਗੇ, ਆਨੰਦ ਲੈ ਰਹੇ ਹੋਵੋਗੇ ਜੀ ਇਸ ਸਮੇਂ ਦਾ। ਸੋ ਮਾਣਦੇ ਰਹੋ ਇਹ ਜ਼ਿੰਦਗੀ ਨੂੰ, ਇਹ ਮੌਸਮ ਨੂੰ, ਇਸ ਸਮੇਂ ਨੂੰ ਤੇ ਨਾਲ ਹੀ ਜਿਹੜੀ ਪ੍ਰੋਗਰਾਮ ਦੇ ਵਿੱਚ ਸਾਂਝ ਤੁਸੀਂ ਬਣਾਈ ਰੱਖਣੀ ਹੈ ਜੀ। ਸੋ ਅੱਜ ਦੇ ਸਫ਼ਰ ਦੇ ਵਿੱਚ ਅੱਗੇ ਅਮਨਪ੍ਰੀਤ ਸਿੰਘ ਹੁਣੀ ਸਾਡੇ ਨਾਲ ਜੁੜੇ ਨੇ ਤੇ ਬੜਾ ਹੀ ਪਿਆਰਾ ਜਿਹਾ ਇਹਨਾਂ ਨੇ ਮੈਨੂੰ ਇੱਕ ਗੁੱਡ ਮਾਰਨਿੰਗ ਗ੍ਰੀਟਿੰਗ ਭੇਜਿਆ ਹੈ ਜੀ ਤੇ ਨਾਲ ਹੀ ਸਾਰਿਆਂ ਨੂੰ ਇਹਨਾਂ ਨੇ ਗੁੱਡ ਮਾਰਨਿੰਗ ਕਿਹਾ ਹੈ ਤੇ ਇਹਨਾਂ ਨੇ ਇੱਕ ਮੇਰਾ ਨਾਮ ਜੋਕਰ ਮੂਵੀ ਦਾ ਕੋਈ ਗੀਤ ਸੁਣਨਾ ਚਾਹਿਆ ਹੈ। ਸੋ ਜੀ ਜ਼ਰੂਰ ਪ੍ਰੋਗਰਾਮ ਦੇ ਵਿੱਚ ਅੱਗੇ ਅਸੀਂ ਤੁਹਾਡਾ ਇਹ ਗੀਤ ਸ਼ਾਮਿਲ ਕਰਾਂਗੇ ਤੇ ਜਸਵਿੰਦਰ ਸਿੰਘ ਹੁਣੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ ਤੇ ਨਾਲ ਹੀ ਰਾਜੀ ਪੰਗੂ ਸਿੰਘਾਪੁਰ ਤੋਂ ਉਹ ਵੀ ਸਾਡੇ ਹਮ ਸਫ਼ਰ ਬੜੇ ਨੇ ਜੀ ਸਫ਼ਰ ਦੇ ਵਿੱਚ। ਸੋ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਸਾਰੇ ਹਰਮਨ ਪਰਿਵਾਰ ਨੂੰ ਤੇ ਕਹਿੰਦੇ ਵਾਹਿਗੁਰੂ ਤੇ ਕਿਰਪਾ ਸਦਕੇ ਠੀਕ ਹੋਵੋਗੇ ਜੀ ਤੇ ਉਮੀਦ ਕਰਦੇ ਆ ਹਾਜ਼ਰੀ ਕਬੂਲ ਕਰੋ। ਬਿਲਕੁਲ ਜੀ ਸਭ ਠੀਕ ਠਾਕ ਆ, ਅਸੀਂ ਬਿਲਕੁਲ ਤੰਦਰੁਸਤ ਬਿਲਕੁਲ ਠੀਕ ਠਾਕ ਆ ਜੀ ਪੰਗੂ ਸਾਹਿਬ ਤੋਂ। ਉਮੀਦ ਕਰਦੇ ਆ ਕਿ ਤੁਸੀਂ ਵੀ ਰਾਜੀ ਖੁਸ਼ੀ ਚੜ੍ਹਦੀ ਕਲਾ ਹੋਵੋਗੇ ਜੀ ਆਪਣੇ ਘਰ ਪਰਿਵਾਰ ਦੇ ਨਾਲ। ਸੋ ਹਾਜ਼ਰੀ ਜਿਹੜੀ ਤੁਹਾਡੀ ਕਬੂਲ ਹੋ ਗਈ ਹੈ ਪਰ ਪ੍ਰੋਗਰਾਮ ਦੇ ਵਿੱਚ ਸਾਂਝ ਪਾਈ ਰੱਖਣੀ ਹੈ, ਸਿਰਫ ਹਾਜ਼ਰੀ ਨਹੀਂ ਲਗਾਉਣੀ ਜੀ। ਸੋ ਗੱਲ ਇਹ ਆ ਕਿ ਅੱਜ ਅਸੀਂ ਤਾਜ਼ਾ ਕਰਨੀਆਂ ਹੈ ਆਪਣੀਆਂ ਯਾਦਾਂ। ਸੋ ਨਾਲ ਹੀ ਸਾਡੇ ਨਾਲ ਬੁਚਿੱਤਰ ਮੌਰ ਭੁੱਲਰ ਹੋਣੀ ਜਿਹੜੇ ਉਹ ਵੀ ਸਾਡੇ ਨਾਲ ਸਾਂਝ ਪਾਈ ਹੈ ਜੀ ਪ੍ਰੋਗਰਾਮ ਦੇ ਵਿੱਚ। ਸੋ ਗੁੱਡ ਮਾਰਨਿੰਗ ਬੁਲਾ ਰਹੇ ਨੇ ਜੀ। ਸੋ ਬਚਿੱਤਰ ਮੌਰ ਹੁਣੀ ਜਿਹੜੇ ਇਹ ਮੇਰੇ ਵਾਂਗੂ ਨਾ ਯਾਦਾਂ ਨੂੰ ਬਹੁਤ ਖੰਗਾਲਦੇ ਰਹਿੰਦੇ ਆ। ਸੋ ਮੌਰ ਸਾਹਿਬ ਅੱਜ ਪ੍ਰੋਗਰਾਮ ਦੇ ਵਿੱਚ ਅਸੀਂ ਯਾਦਾਂ ਤਾਜ਼ਾ ਕਰਨੀਆਂ ਗਰਮੀਆਂ ਦੀਆਂ ਛੁੱਟੀਆਂ ਦੀਆਂ। ਸੋ ਜੀ ਮਾਰੋ ਧਿਆਨ ਤੇ ਦੇਖੋ ਕਿ ਜਿਹੜੀਆਂ ਜੇਠ ਹਾੜ੍ਹ ਦੇ ਵਿੱਚ ਗਰਮੀਆਂ ਦੀਆਂ ਛੁੱਟੀਆਂ ਹੁੰਦੀਆਂ ਸੀ ਉਦੋਂ ਕੀ ਮਸਤੀਆਂ ਕਰੀ ਦੀਆਂ ਹੁੰਦੀਆਂ ਸੀ, ਕੀ ਮੌਜਾਂ ਮਾਣੀ ਦੀਆਂ ਸੀਗੀਆਂ, ਹੈਨਾ? ਯਾਦ ਕਰੋ ਭਾਈ ਤੇ ਇੱਕ ਗੱਲ, ਹਾਂ ਉਹ ਸਕੂਲ ਦੇ ਵਿੱਚ ਛੁੱਟੀਆਂ ਤੋਂ ਪਹਿਲਾਂ ਜਿਹੜਾ ਆਖਰੀ ਦਿਨ ਹੁੰਦਾ ਸੀ ਨਾ, ਓਹੋ ਹੋ ਹੋ ਬਈ ਕਿੰਨਾ ਚਾਰ ਡੁੱਲ ਡੁੱਲ ਪੈਂਦਾ ਹੁੰਦਾ ਸੀ ਉਦੋਂ, ਤੇ ਕਿੰਨੇ ਪਲਾਨ ਕਰੀਦੇ ਹੁੰਦੇ ਸੀ ਦੋਸਤਾਂ ਨਾਲ ਬੈਠ ਕੇ ਕਿ ਛੁੱਟੀਆਂ ਚ ਆ ਕਰਾਂਗੇ, ਏਦਾਂ ਕਰਾਂਗੇ, ਉਹ ਹੋਊਗਾ, ਇੱਥੇ ਜਾਣਾ ਆ, ਤੇ ਪਰ ਨਾਲ ਹੀ ਹੁੰਦਾ ਸੀ ਜੀ ਛੁੱਟੀਆਂ ਦਾ ਕੰਮ। ਓਹੋ ਹੋ, ਸਾਰੇ ਟੀਚਰਸ ਨਾ ਜਿੱਦਾਂ ਪੂਰੀ ਤਸੱਲੀ ਕਰਦੇ ਹੁੰਦੇ ਸੀ ਆਪਣਾ ਆਪਣਾ ਕੰਮ ਦੇ ਕੇ, ਹਿੰਦੀ ਵਾਲੀ ਮੈਡਮ ਨੇ ਆਪਣਾ ਦੇ ਦੇਣਾ, ਪੰਜਾਬੀ, ਇੰਗਲਿਸ਼, ਸਮਾਜਿਕ, ਸਾਇੰਸ, ਓਹੋ ਹਾਏ ਰੱਬਾ, ਤੇ ਉੱਪਰੋਂ ਜਿਹੜੇ ਸੁਲੇਖ ਲਿਖਣ ਲਈ ਹੁੰਦੇ ਸੀ ਉਹ ਵੱਖਰੇ, ਹਨਾ? ਤੇ ਫਿਰ ਪਹਾੜੇ ਵੀ ਤਾਂ ਰਟਨੇ ਹੁੰਦੇ ਸੀ, ਉਹ ਤਾਂ ਕਿਸੇ ਗਿਣਤੀ ਚ ਨੀ ਹੁੰਦੇ ਸੀਗੇ ਨਾ, ਤੇ ਜਿੱਦਾਂ ਆਪਣੇ ਗੋਲ ਗੱਪਿਆਂ ਦੇ ਨਾਲ ਪਾਣੀ ਤੇ ਉਹ ਸਬਜ਼ੀ ਦੇ ਨਾਲ ਧਨੀਆ ਮਿਰਚਾਂ ਵੀ ਫ੍ਰੀ ਹੁੰਦੀਆਂ ਦੁਕਾਨਦਾਰ ਦੇ ਦਿੰਦੇ, ਓਦਾਂ ਹੀ ਛੁੱਟੀਆਂ ਦੇ ਕੰਮ ਦੇ ਨਾਲ ਜਿਹੜੇ ਪਹਾੜੇ ਯਾਦ ਕਰਨੇ ਇਹ ਤਾਂ ਫ੍ਰੀ ਹੁੰਦੇ ਸੀ, ਇਹ ਕਿਸੇ ਖਾਤੇ ਚ ਨੀ ਹੁੰਦੇ ਸੀਗੇ ਪਰ ਕਰਨੇ ਪੈਂਦੇ ਸੀ ਜੀ। ਤੇ ਚਲੋ ਜੀ, ਕਰੋ ਯਾਦਾਂ ਤਾਜ਼ਾ, ਤੁਸੀਂ ਵੀ ਆਪਣੇ ਬਚਪਨ ਦੀਆਂ ਗਰਮੀਆਂ ਦੀਆਂ ਛੁੱਟੀਆਂ ਵੇਲੇ ਦੀਆਂ ਅੱਜ ਦੇ ਇਸ ਸਪੈਸ਼ਲ ਐਪੀਸੋਡ ਦੇ ਵਿੱਚ। ਸੋ ਆਪਣੀਆਂ ਯਾਦਾਂ ਦੀ ਜਿਹੜੀ ਸਾਂਝ ਹੈ ਉਹ ਤੁਸੀਂ ਪਾਉਂਦੇ ਰਹਿਣਾ, ਮੈਂ ਵੀ ਦੱਸਾਂਗੀ ਜੀ ਕਿ ਮੈਂ ਕੀ ਕਰਦੀ ਹੁੰਦੀ ਸੀ, ਪਰ ਮੈਂ ਤੁਹਾਡੀਆਂ ਵੀ ਤਾਂ ਸੁਣਨੀਆਂ ਹੈ। ਸੋ ਪ੍ਰੋਗਰਾਮ ਦੇ ਵਿੱਚ ਅਸੀਂ ਯਾਦਾਂ ਤਾਜ਼ਾ ਕਰਾਂਗੇ ਤੇ ਨਾਲ ਹੀ ਉਸ ਤੋਂ ਪਹਿਲਾਂ ਸੁਣਦੇ ਹਾਂ ਜੀ ਇਹ ਛੁੱਟੀਆਂ ਸਪੈਸ਼ਲ ਗੀਤ ਇੱਕ, ਹੈ ਨਾ? ਹੋ ਸਕਦਾ ਤੇ ਕਿਸੇ ਨੂੰ ਆਪਣੇ ਬਚਪਨ ਦੀਆਂ ਯਾਦਾਂ ਤਾਜ਼ਾ ਹੋ ਜਾਣ, ਪਰ ਹੋ ਸਕਦਾ ਕਿਸੇ ਨੂੰ ਇਹ ਗੀਤ ਸੁਣ ਕੇ ਆਪਣੀ ਜਵਾਨੀ ਵੇਲੇ ਦੀਆਂ ਯਾਦਾਂ ਵੀ ਤਾਜ਼ਾ ਹੋ ਜਾਣ। ਸੋ ਜੀ ਕਰੋ ਯਾਦਾਂ ਤਾਜ਼ਾ ਤੇ ਸਾਡੇ ਨਾਲ ਸਾਂਝਾ ਕਰੋ ਜੀ ਛੁੱਟੀਆਂ ਸਪੈਸ਼ਲ ਗੀਤ ਜੀ, ਗੁਰੂ ਨਾਮ ਭੁੱਲਰ ਦੀ ਆਵਾਜ਼ ਦੇ ਵਿੱਚ। ਸੋ ਉਮੀਦ ਕਰਦੀ ਹਾਂ ਸੋ ਇਹ ਸੀ ਜੀ ਛੁੱਟੀਆਂ ਸਪੈਸ਼ਲ ਗੀਤ ਤੇ ਮੈਨੂੰ ਲੱਗਦਾ ਗੀਤ ਸੁਣ ਕੇ ਤੁਹਾਡੇ ਚੋਂ ਬਹੁਤਿਆਂ ਨੂੰ ਜਿਹੜੀਆਂ ਯਾਦਾਂ ਉਹ ਤਾਜ਼ਾ ਹੋ ਜਾਣੀਆਂ ਚਾਹੀਦੀਆਂ ਤੇ ਉਹ ਯਾਦਾਂ ਦੀ ਜਿਹੜੀ ਸਾਂਝ ਉਹ ਤੁਸੀਂ ਸਾਡੇ ਨਾਲ ਪਾਉਣੀ ਹੈ। ਸੋ ਮੈਂ ਤੇ ਗੱਡੀ ਚਲਾ ਹੀ ਲਈ ਜੀ ਆਪਣੀਆਂ ਯਾਦਾਂ ਦੀ। ਸੋ ਯਾਦਾਂ ਦੇ ਸਫ਼ਰ ਨੂੰ ਦਿਲ ਕਰਦਾ ਤੇ ਕੋਈ ਮੰਜ਼ਿਲ ਨਾ ਮਿਲੇ ਤੇ ਬਸ ਮੈਂ ਇਹ ਰਸਤਾ ਇੰਝ ਹੀ ਤੁਹਾਡੇ ਨਾਲ ਮਾਣਦੀ ਰਹਾ ਤੇ ਯਾਦਾਂ ਦੇ ਇਹਨਾਂ ਪੈਂਡਿਆਂ ਦੀ ਗੱਲ ਕਰਦਿਆਂ ਨਾ ਇੱਕ ਰਸਤਾ ਮੇਰੀਆਂ ਅੱਖਾਂ ਅੱਗੇ ਘੁੰਮ ਜਾਂਦਾ ਹੈ। ਉਹ ਹੈ ਜੀ ਮੇਰੇ ਨਾਨਕਿਆਂ ਦੇ ਪਿੰਡ ਨੂੰ ਜਾਂਦਾ ਰਾਹ। ਨਾਨਕਾ ਪਿੰਡ ਦੁਨੀਆਂ ਦੀ ਸਭ ਤੋਂ ਨਿੱਜੀ ਥਾਂ ਹੈ ਨਾ, ਜਿੱਥੇ ਦੀ ਹਰ ਸ਼ੈ ਪਿਆਰੀ ਹੁੰਦੀ ਹੈ ਤੇ ਜਿੱਥੇ ਛੁੱਟੀਆਂ ਦੇ ਵਿੱਚ ਸਭ ਤੋਂ ਵੱਧ ਉਚਾਅ ਹੁੰਦਾ ਜਾਣ ਦਾ ਕਿ ਬਸ। ਵੈਸੇ ਮੇਰੇ ਨਾਨਕੇ ਤੇ ਲੱਗ ਗਈ ਸੀ, ਜ਼ਿਆਦਾ ਦੂਰ ਨਹੀਂ ਸੀ, ਪਰ ਫੇਰ ਵੀ ਜੀ ਭਾਵੇਂ ਮਹੀਨੇ ਦੇ ਵਿੱਚ ਇੱਕ ਅੱਧੀ ਵਾਰੀ ਗੇੜਾ ਲੱਗ ਜਾਂਦਾ ਸੀ, ਪਰ ਉਹ ਜਿਹੜਾ ਛੁੱਟੀਆਂ ਦੇ ਵਿੱਚ ਜਾਣ ਦਾ ਚਾਅ ਹੁੰਦਾ ਸੀਗਾ ਨਾ, ਉਹਦਾ ਆਪਣਾ ਹੀ ਮਜ਼ਾ ਹੁੰਦਾ ਸੀ। ਤੇ ਉਹ ਜਿਹੜਾ ਰਸਤਾ ਹੁੰਦਾ ਸੀ ਉਹਦੇ ਨਾਲ ਇੰਨਾ ਮੋਹ ਹੁੰਦਾ ਸੀਗਾ ਨਾ ਕਿ ਜੇ ਅਸੀਂ ਕਿਤੇ ਮੰਮੀ ਨੂੰ ਦਿਨ ਵੇਲੇ ਕੋਈ ਕਹਾਣੀ ਸੁਣਾਉਣ ਨੂੰ ਕਹਿ ਦੇਣਾ ਤੇ ਉਹਨਾਂ ਨੇ ਸਾਨੂੰ ਨਾ ਆਪਣਾ ਪਿੱਛਾ ਛਡਾਉਣ ਲਈ ਉਹਨਾਂ ਨੇ ਕਹਿਣਾ ਕਿ ਲੈ ਜੇ ਦਿਨ ਵੇਲੇ ਕਹਾਣੀਆਂ ਸੁਣੋ ਨਾ ਤੇ ਫਿਰ ਨਾਨਕਿਆਂ ਦਾ ਰਾਹ ਭੁੱਲ ਜਾਂਦਾ ਤੇ ਅਸੀਂ ਨਾ ਡਰ ਜਾਣਾ ਤੇ ਸਾਨੂੰ ਲੱਗਣਾ ਕਿ ਅੱਛਾ। ਪਰ ਫਿਰ ਨਾਲ ਦੀ ਨਾਲ ਉਹ ਜਿਹੜਾ ਰਸਤਾ ਹੁੰਦਾ ਸੀ ਨਾ ਉਹ ਆਪਣੀਆਂ ਅੱਖਾਂ ਅੱਗੇ ਲੈ ਆਉਣਾ ਕਿ ਨਹੀਂ ਨਹੀਂ ਇੱਥੋਂ ਸਿੱਧੀ ਸੜਕ ਜਾਂਦੀ ਆ, ਬਸ ਫਿਰ ਖੱਬੇ ਮੁੜ ਕੇ ਇੱਧਰ ਨੂੰ ਹੋਣਾ ਤੇ ਨਾਲ ਨਾਨਕਿਆਂ ਦਾ ਪਿੰਡ ਆ ਗਿਆ, ਸਾਨੂੰ ਨੀ ਭੁੱਲ ਸਕਦਾ ਜੀ। ਪਰ ਫਿਰ ਜੀ ਇੱਕ ਡਰ ਜਿਹਾ ਹੋਣਾ ਵੀ ਕਿਤੇ ਮੰਮੀ ਦੀ ਗੱਲ ਸਹੀ ਨਾ ਹੋ ਨਿਬੜੇ ਤੇ ਐ ਨਾ ਹੋਵੇ ਕਿ ਨਾਨਕਿਆਂ ਦਾ ਪਿੰਡ ਦਾ ਰਾਹ ਸਾਨੂੰ ਸੱਚੀ ਭੁੱਲ ਜਾਏ ਤੇ ਅਸੀਂ ਨਾ ਮੰਨ ਜਾਣਾ ਸੀ ਕਹਿਣਾ ਚਲੋ ਠੀਕ ਆ ਮੰਮੀ ਫਿਰ ਏਦਾਂ ਕਰੋ ਤੁਸੀਂ ਸਾਨੂੰ ਰਾਤ ਨੂੰ ਪੱਕਾ ਸੁਣਾ ਦਿਓ ਨਾ। ਉਹਨਾਂ ਨੇ ਵੀ ਹਾਂ ਪੱਲਾ ਜਿਹਾ ਝਾੜ ਕੇ ਕਹਿਣਾ ਹਾਂ ਹਾਂ ਰਾਤ ਨੂੰ ਸੁਣਿਓ ਫੇਰ ਨੀ ਮਾਮਿਆਂ ਦਾ ਰਾਹ ਭੁੱਲਦਾ। ਸੋ ਜੀ ਉਹ ਮਾਮਿਆਂ ਦੇ ਪਿੰਡ ਨੂੰ ਜਾਂਦੇ ਜਿਹੜੇ ਪੈਂਡੇ ਹੁੰਦੇ ਸੀ ਉਹ ਰਾਹ ਹੁੰਦੇ ਸੀ ਉਹ ਬੜੇ ਹੀ ਪਿਆਰੇ ਹੁੰਦੇ ਸੀ ਤੇ ਦਿਲ ਦੇ ਬੜੇ ਕਰੀਬ ਹੁੰਦੇ ਸੀਗੇ। ਸੋ ਤੁਸੀਂ ਵੀ ਦੱਸਣਾ ਕਿ ਤੁਹਾਡੇ ਮਾਮਿਆਂ ਦੇ ਜਿਹੜੇ ਪਿੰਡ ਨਾਨਕਿਆਂ ਨੂੰ ਜਿਹੜਾ ਰਾਹ ਜਾਂਦਾ ਸੀ ਉਹ ਕਿਵੇਂ ਦਾ ਹੁੰਦਾ ਸੀ ਜੀ। ਤੇ ਸਾਡੇ ਨਾਲ ਵਿਕਰਮਜੀਤ ਸਿੰਘ ਹੁਣਾਂ ਨੇ ਕੁਝ ਯਾਦਾਂ ਜਿਹੜੀਆਂ ਉਹ ਆਪਣੀਆਂ ਤਾਜ਼ਾ ਕੀਤੀਆਂ ਨੇ ਜੀ। ਤੇ ਕਹਿੰਦੇ ਕਿ ਹੋਮਵਰਕ ਜਿਹੜਾ ਹੁੰਦਾ ਸੀਗਾ ਛੁੱਟੀਆਂ ਚ ਮਿਲਿਆ ਉਹ ਤੇ ਅਸੀਂ 4-5 ਦਿਨਾਂ ਚ ਹੀ ਨਿਬੇੜ ਲਈਦਾ ਸੀ ਤੇ ਫੇਰ ਖਾਣਾ ਪੀਣਾ ਸੌਣਾ ਤੇ ਐਸ਼ ਬਿਲਕੁਲ ਜੀ। ਇਹੀ ਤਾਂ ਛੁੱਟੀਆਂ ਦੀ ਮੌਜ ਹੁੰਦੀ ਸੀ ਜੀ, ਖਾਣਾ ਪੀਣਾ ਸੌਣਾ ਤੇ ਐਸ਼ ਬਿਲਕੁਲ। ਪਰ ਕਈ ਵਾਰੀ ਏਦਾਂ ਹੁੰਦਾ ਸੀ ਜਿਹੜਾ ਕੰਮ ਹੁੰਦਾ ਸੀਗਾ ਨਾ ਸਾਡੇ ਨਾਲ ਬੋਲਦਾ ਸੀ ਸਾਨੂੰ ਘਰਦਿਆਂ ਨੇ ਉਹ ਕੰਮ ਪੂਰਾ ਏਦਾਂ ਵੀ ਨੀ ਕਿ ਤੁਸੀਂ ਹਫ਼ਤੇ ਚ ਹੀ ਨਿਬੇੜ ਲੈਣਾ, ਉਹਨਾਂ ਨੇ ਕਹਿਣਾ ਜਿਹੜੇ ਸੁਲੇਖ ਤੁਹਾਨੂੰ ਲਿਖਣ ਨੂੰ ਮਿਲੇ ਆ ਨਾ ਉਹ ਰੋਜ਼ ਦਾ ਇੱਕ ਪੇਜ ਆ ਤੇ ਉਹ ਤੁਸੀਂ ਰੋਜ਼ ਦਾ ਹੀ ਇੱਕ ਪੇਜ ਲਿਖਣਾ ਆ, ਏਦਾਂ ਨੀ ਕਿ ਪਹਿਲਾਂ ਹੀ 2 ਦਿਨ ਚ ਤੁਸੀਂ ਸਾਰੀ ਨਿਬੇੜ ਲਓ। ਫਿਰ ਸਾਡੀ ਪੁੱਠੀ ਮਾਤ ਇਹ ਹੁੰਦੀ ਸੀਗੀ ਵੀ ਆਪਣੇ ਦਿਲੋਂ ਬੋਝ ਹਲਕਾ ਕਰਨ ਲਈ ਇੱਕ ਕਾਪੀ ਤੇ ਉਹ ਪੂਰੀ ਹੈਂਡਰਾਈਟਿੰਗ ਉਹ ਸੁਲੇਖ ਲਿਖ ਵੀ ਲੈਣੇ ਸੀ ਤੇ ਇੱਕ ਡੈਡੀ ਨੂੰ ਦਿਖਾਉਣ ਦੇ ਲਈ ਰੋਜ਼ ਦੇ ਰੋਜ਼ ਇੱਕ ਕਰਕੇ ਵੀ ਲਿਖੀ ਜਾਣਾ। ਸੋ ਜੀ ਉਹ ਗੱਲਾਂ ਉਹ ਬਚਪਨ ਉਹ ਮਾਸੂਮੀਅਤ ਤੇ ਲਿਖੀ ਸੀ ਨਾ ਚਾਹੁੰਦੇ ਵਿੱਚ ਚਾਵਲ ਬਣਾਉਣੇ ਤੇ ਫਿਰ ਕਹਿੰਦੇ ਕੋਠੇ ਚੜ ਕੇ ਕਦੀ ਕੱਲੇ ਤੇ ਕਦੀ ਪੰਛੀਆਂ ਨਾਲ ਗੱਲਾਂ ਕਰਨੀਆਂ। ਓਹੋ ਜੀ ਪਾਪਾ ਜੀ ਦਾ ਛੋਟਾ ਪਿੱਤਰ ਚਲਾਉਣਾ ਸਿੱਖਿਆ ਸਕੂਲ ਮੈਥਸ ਖਾਣ ਪੀਣ ਤੇ ਹੀ ਤਾਂ ਜਿਹੜਾ ਜ਼ੋਰ ਹੁੰਦਾ ਹੀ ਹੈ ਪਰ ਨਾਲ ਬਹੁਤ ਕੁਝ ਸਿੱਖਿਆ ਵੀ ਜਾਂਦਾ ਹੈ। ਜਿਸ ਤਰ੍ਹਾਂ ਇਹਨਾਂ ਨੇ ਕਿਹਾ ਕਿ ਇਹਨਾਂ ਨੇ ਬੇਸਿਕ ਕੁਕਿੰਗ ਸਿੱਖੀ ਸੀਗੀ ਕਿ ਚਾਹ ਬਣਾਉਣੀ ਸਿੱਖ ਲਈ, ਚੌਲ ਬਣਾਉਣੇ ਸਿੱਖੇ ਔਰ ਇਹ ਜਿਹੜੇ ਕੰਮ ਹੈ ਜ਼ਿੰਦਗੀ ਭਰ ਤੁਹਾਡੇ ਕੰਮ ਆਉਂਦੇ ਆ। ਤੇ ਬਿਲਕੁਲ ਜੀ ਕੋਠੇ ਚੜ ਕੇ ਕਹਿੰਦੇ ਸੀ ਇਹਨਾਂ ਨੇ ਪੰਛੀਆਂ ਦੇ ਨਾਲ ਵੀ ਗੱਲਾਂ ਬਾਤਾਂ ਕੀਤੀਆਂ ਤੇ ਉਹ ਜਿਹੜਾ ਪਿਆਰ ਉਹ ਜਿਹੜੀ ਸਾਦਗੀ ਜਿਹੜੀ ਅਸੀਂ ਉਹਨਾਂ ਦਿਨਾਂ ਦੇ ਵਿੱਚ ਸਿੱਖੀ ਸੀ ਜਾਂ ਆਪਣੇ ਅੰਦਰ ਜਜ਼ਬ ਕੀਤੀ ਸੀ ਉਹਨੂੰ ਹੁਣ ਤੱਕ ਮਾਣਦੇ ਤੇ ਮਹਿਸੂਸ ਕਰਦੇ ਹਾਂ। ਸੋ ਜੀ ਵਿਕਰਮਜੀਤ ਸਿੰਘ ਹੁਣਾਂ ਨੇ ਬੜੀਆਂ ਪਿਆਰੀਆਂ ਯਾਦਾਂ ਸਾਂਝੀਆਂ ਕੀਤੀਆਂ ਕਿ ਉਹ ਕੀ ਕਰਦੇ ਹੁੰਦੇ ਸੀ ਤੇ ਹੁਣ ਵਾਰੀ ਤੁਹਾਡੀ ਹੈ ਜੀ, ਤੁਸੀਂ ਵੀ ਦੱਸੋ ਕਿ ਤੁਸੀਂ ਕੀ ਕਰਦੇ ਹੁੰਦੇ ਸੀਗੇ। ਇੰਨਾ ਤਾਂ ਮੈਨੂੰ ਪਤਾ ਕਿ ਛੁੱਟੀਆਂ ਦੇ ਵਿੱਚ ਚੁੱਪ ਕਰਕੇ ਬਹਿਣ ਵਾਲਿਆਂ ਚੋਂ ਤੇ ਤੁਸੀਂ ਨਹੀਂ ਸੀਗੇ ਹੈ ਨਾ। ਕੀ ਕਰਦੇ ਹੁੰਦੇ ਸੀਗੇ, ਨਾਨਕੇ ਜਾਣਾ, ਭੂਆ ਦੇ ਜਾਣਾ, ਮਾਸੀਆਂ ਦੇ ਜਾਣਾ ਹੈ ਨਾ, ਤੇ ਉਹ ਫਿਰ ਨਾਨਕਿਆਂ ਦੇ ਜਾ ਕੇ ਜਿਹੜੀ ਸਪੈਸ਼ਲ ਜਿਹੜੀ ਫੀਲਿੰਗ ਹੁੰਦੀ ਹੈ ਬੜੇ ਇੰਪੋਰਟੈਂਟ ਹੋਣ ਦੀ ਉਹ ਵੀ ਤੁਸੀਂ ਸਾਡੇ ਨਾਲ ਸਾਂਝੀ ਕਰਨੀ ਹੈ ਜੀ। ਸੋ ਪ੍ਰੋਗਰਾਮ ਦੇ ਵਿੱਚ ਇਹ ਸਾਰੀਆਂ ਸਾਂਝਾਂ ਅਸੀਂ ਪਾਉਣੀਆਂ ਹੈ ਪਰ ਨਾਲ ਨਾਲ ਅਸੀਂ ਗੀਤ ਵੀ ਸੁਣਨੇ ਆ। ਸੋ ਜੇ ਸੁਣਦੇ ਆ ਇਹ ਪਿਆਰਾ ਜਿਹਾ ਗੀਤ ਤੇ ਉਸ ਤੋਂ ਬਾਅਦ ਫਿਰ ਸਾਂਝੀਆਂ ਕਰਦੇ ਆ ਕੁਝ ਹੋਰ ਯਾਦਾਂ।
ਏ ਭਾਈ ਦਰ ਦੇਖ ਕੇ ਚੱਲੋ, ਆਗੇ ਹੀ ਨਹੀਂ ਪਿੱਛੇ ਵੀ, ਦਾਏ ਹੀ ਨਹੀਂ ਬਾਏ ਵੀ, ਉੱਪਰ ਹੀ ਨਹੀਂ ਨੀਚੇ ਵੀ। ਏ ਭਾਈ ਦਰ ਦੇਖ ਕੇ ਚੱਲੋ, ਆਗੇ ਹੀ ਨਹੀਂ ਪਿੱਛੇ ਵੀ, ਦਾਏ ਹੀ ਨਹੀਂ ਬਾਏ ਵੀ,
भी खरे को भी खोटे को भी दुबले को भी मोटे को भी नीचे से ऊपर को ऊपर से नीचे को आना जाना पड़ता है और रिंग मास्टर के घोड़े पर थोड़ा जो भूख है थोड़ा जो पैसा है थोड़ा जो किस्मत है तरह तरह नाच के दिखाना यहाँ पड़ता है बार बार रोना और गाना यहाँ पड़ता है हीरो से जोकर बन जाना पड़ता है ये भाई जरा देख के चलो आगे हिंच नहीं पीछे भी दाएं हिंच नहीं बाएं भी ऊपर ही नहीं नीचे भी ये गिरने से डरता है क्यों मरने से डरता है क्यों ठोकर तो जब तक न खाएगा हमको न जब तक बुलाएगा जिंदगी है चीज क्या नहीं जान पाएगा रोता हुआ आया है रोता चला जाएगा ए भाई जरा देख के चलो आगे भी नहीं पीछे भी दाएं भी नहीं बाएं भी ऊपर ही नहीं नीचे भी ए ए भाई जरा देख के चलो आगे भी नहीं पीछे भी दाएं ही नहीं बाएं भी ऊपर ही नहीं नीचे भी ए भाई क्या है करिश्मा कैसा खिलवाड़ है अब जानवर आदमी से ज्यादा वफादार है अब खाता है कूड़ा भी रहता है भूखा भी फिर भी को मालिक पे करता नहीं वार है और इंसान ये माल जिसका खाता है प्यार जिससे पाता है गीत जिसके गाता है उसके ही सीने में भौंकता का डर है
कहिए श्रीमान आपका क्या विचार है
माल जिसका खाता है प्यार जिससे पाता है गीत जिसके गाता है उसके ही सीने में भौंकता का डर है जरा देख के चलो आगे भी नहीं पीछे भी दाएं भी नहीं बाएं भी ऊपर भी नहीं नीचे भी ये
ਜੀ ਪ੍ਰੋਗਰਾਮ ਚੱਲ ਰਿਹਾ ਹੈ ਲਹਿਰਾਂ ਤੇ ਲਹਿਰਾਂ ਦੇ ਵਿਚ ਅਸੀਂ ਸੁਣ ਕੇ ਹਟੇ ਹਾਂ ਜੀ ਅਮਨਪ੍ਰੀਤ ਸਿੰਘ ਹੁਣਾਂ ਦੀ ਫਰਮਾਇਸ਼ ਤੇ ਮੇਰਾ ਨਾਮ ਜੋਕਰ ਫਿਲਮ ਦੇ ਵਿਚੋਂ ਇਹ ਗੀਤ ਏ ਭਾਈ ਜ਼ਰਾ ਦੇਖ ਕੇ ਚਲੋ ਆਗੇ ਹੀ ਨਹੀਂ ਪਿੱਛੇ ਵੀ ਸੋ ਜੀ ਬਿਲਕੁਲ ਅੱਜ ਅਸੀਂ ਪਿੱਛੇ ਆਪਣੀ ਜ਼ਿੰਦਗੀ ਤੇ ਵੀ ਝਾਤ ਮਾਰ ਰਹੇ ਹਾਂ ਜੀ ਸਿਰਫ ਅੱਗੇ ਦੀਆਂ ਗੱਲਾਂ ਹੀ ਨਹੀਂ ਕਰੀਦੀਆਂ ਅਸੀਂ ਆਪਣੀਆਂ ਪਿਛਲੀ ਜ਼ਿੰਦਗੀ ਨੂੰ ਵੀ ਨਾਲ ਲੈ ਕੇ ਚੱਲਦੇ ਹੈਗੇ ਆ ਸੋ ਯਾਦਾਂ ਤਾਜ਼ਾ ਕਰ ਰਹੇ ਸੀ ਜੀ ਅੱਜ ਅਸੀਂ ਆਪਣੇ ਬਚਪਨ ਦੇ ਵੇਲੇ ਜਦੋਂ ਗਰਮੀਆਂ ਦੀਆਂ ਛੁੱਟੀਆਂ ਪੈਂਦੀਆਂ ਸੀ ਉਸ ਵੇਲੇ ਦੀਆਂ ਸੋ ਇਹ ਯਾਦਾਂ ਜਿਹੜੀਆਂ ਤੁਸੀਂ ਮੇਰੇ ਨਾਲ ਸਾਂਝੀਆਂ ਕਰਨੀਆਂ ਮੈਂ ਵੀ ਆਪਣੀਆਂ ਯਾਦਾਂ ਸਾਂਝੀਆਂ ਕਰ ਰਹੀ ਹਾਂ ਜੀ ਸੋ ਦਵਿੰਦਰ ਸਿੰਘ ਸਾਡੇ ਨਾਲ ਜੁੜੇ ਆ ਤੇ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ ਸਾਰਿਆਂ ਨੂੰ ਤੇ ਕਿਹਾ ਹੈ ਕਿ ਸਾਨੂੰ ਨਾਨਕੇ ਜਾਣ ਦਾ ਬੜਾ ਚਾਅ ਹੁੰਦਾ ਸੀ ਉੱਥੇ ਅਸੀਂ ਸ਼ਹਿਰ ਤੋਂ ਸੀ ਇਸ ਲਈ ਪਿੰਡ ਚ ਜਾਣ ਦਾ ਆਪਣਾ ਹੀ ਚਾਅ ਹੁੰਦਾ ਸੀ ਉੱਥੇ ਜਾਣਾ ਮੋਟਰ ਤੇ ਨਹਾਉਣਾ ਖੇਤਾਂ ਵਿਚ ਜਾਣਾ ਗੱਡਿਆਂ ਤੇ ਝੂਟੇ ਲੈਣੇ ਮਾਮਿਆਂ ਦੇ ਬੱਚਿਆਂ ਨਾਲ ਖੂਬ ਮਸਤੀ ਕਰਨੀ ਬਿਲਕੁਲ ਜੀ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਹੁੰਦੀਆਂ ਸੀਗੀਆਂ ਅਸੀਂ ਆਪਣੇ ਬਚਪਨ ਵੇਲੇ ਕਰੀਦੀਆਂ ਹੁੰਦੀਆਂ ਸੀ ਹੰਡਾਈ ਦੀਆਂ ਸੀ ਬਿਲਕੁਲ ਜੇ ਨਾਨਕੇ ਜੇ ਅਸੀਂ ਪਿੰਡ ਚ ਰਹਿੰਦੇ ਸੀ ਤੇ ਨਾਨਕੇ ਸ਼ਹਿਰ ਚ ਹੋਣ ਉਹਦਾ ਵੀ ਵੱਖਰਾ ਸਵਾਦ ਹੁੰਦਾ ਸੀ ਜੇ ਤੇ ਅਸੀਂ ਆ ਸ਼ਹਿਰ ਚ ਰਹਿੰਦੇ ਹੋਈਏ ਤੇ ਨਾਨਕਾ ਪਿੰਡ ਜਿਹੜਾ ਉਹ ਪਿੰਡ ਹੋਵੇ ਤੇ ਫਿਰ ਉਹਦਾ ਆਪਣਾ ਹੀ ਮਜ਼ਾ ਹੁੰਦਾ ਕਿਉਂਕਿ ਜੀ ਬੇਸ਼ਕ ਪੰਜਾਬ ਚ ਹੁੰਦੇ ਹੋਏ ਵੀ ਦੋਨੇ ਜਿਹੜੀਆਂ ਲਾਈਫ ਸਟਾਈਲ ਹੁੰਦਾ ਸੀਗਾ ਉਹ ਵੱਖਰਾ ਹੁੰਦਾ ਸੀ ਪਿੰਡਾਂ ਦੇ ਆਪਣੇ ਮਜ਼ੇ ਹੁੰਦੇ ਸੀ ਤੇ ਸ਼ਹਿਰਾਂ ਦੇ ਆਪਣੇ ਨਜ਼ਾਰੇ ਹੁੰਦੇ ਆ ਜੀ ਸੋ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣ ਲਈ ਤੇ ਆਪਣੀਆਂ ਇਹ ਪਿਆਰੀਆਂ ਪਿਆਰੀਆਂ ਮਿੱਠੀਆਂ ਮਿੱਠੀਆਂ ਯਾਦਾਂ ਸਾਡੇ ਨਾਲ ਸਾਂਝੀਆਂ ਕਰਨ ਦੇ ਲਈ ਵਿਕਰਮਜੀਤ ਸਿੰਘ ਹੁਣਾਂ ਨੇ ਜੀ ਸਾਨੂੰ ਬੜੀਆਂ ਪਿਆਰੀਆਂ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ ਸੀਗੀਆਂ ਕਿ ਜਿੱਦਾਂ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਕੁਕਿੰਗ ਕਰਨੀ ਸਿੱਖੀ ਸੀਗੀ ਹੈਨਾ ਤੇ ਉਹਨਾਂ ਨੇ ਫਿਰ ਨਾਲ ਹੀ ਬਾਅਦ ਵਿੱਚ ਇੱਕ ਮੈਨੂੰ ਹੋਰ ਮੈਸੇਜ ਕੀਤਾ ਕਹਿੰਦੇ ਲਓ ਜੀ ਫਿਰ ਮੈਂ ਟੀਵੀ ਦੇਖਣਾ ਕਿਵੇਂ ਨੀ ਐਡ ਕਰ ਸਕਦਾ ਸੀਗਾ ਬਿਲਕੁਲ ਜੀ ਟੀਵੀ ਵੀ ਦੇਖੀਦਾ ਹੁੰਦਾ ਸੀਗਾ ਪਰ ਇੰਨਾ ਟੀਵੀ ਦੇਖਣਾ ਨੀ ਮਿਲਦਾ ਹੁੰਦਾ ਸੀ ਜਿੰਨਾ ਅੱਜ ਕੱਲ ਦੇ ਬੱਚਿਆਂ ਦੇ ਨਸੀਬ ਚ ਹੈਗਾ ਆ ਕਿਉਂਕਿ ਇੱਕ ਘਰਦਿਆਂ ਦੀ ਘੂਰੀ ਵੀ ਹੁੰਦੀ ਸੀ ਤੇ ਬਾਕੀ ਜਿਹੜੇ ਉਹਦੇ ਉੱਤੇ ਪ੍ਰੋਗਰਾਮ ਹੁੰਦੇ ਸੀ ਉਹ ਵੀ ਲਿਮਿਟਡ ਹੁੰਦੇ ਸੀਗੇ ਤੇ ਨਾਲ ਇਹਨਾਂ ਨੇ ਲਿਖਿਆ ਕਿ ਜਿਹੜਾ ਪਾਕਿਸਤਾਨ ਟੀਵੀ ਲਾਈਦਾ ਹੁੰਦਾ ਸੀਗਾ ਤੇ ਕੋਠੇ ਚੜ ਕੇ ਐਂਟੀਨਾ ਹਿਲਾਉਣਾ ਵਾਹ ਜੀ ਵਿਕਰਮ ਜੀ ਉਹ ਤੇ ਤੁਸੀਂ ਹੋਰ ਹੀ ਯਾਦਾਂ ਛੇੜਤੀਆਂ ਬਿਲਕੁਲ ਉਹ ਵਾਲੀਆਂ ਤੇ ਬੜੀਆਂ ਪਿਆਰੀਆਂ ਯਾਦਾਂ ਹੁੰਦੀਆਂ ਸੀ ਤੇ ਸਾਡੀ ਕਾਫੀ ਸਰੋਤਿਆਂ ਦੇ ਨਾਲ ਜੁੜੀਆਂ ਹੋਣਗੀਆਂ ਉਹ ਜਿਹੜਾ ਜਦੋਂ ਪਾਕਿਸਤਾਨ ਵੱਲੋਂ ਐਂਟੀਨਾ ਘੁਮਾਈਦਾ ਹੁੰਦਾ ਸੀਗਾ ਤੇ ਬਸ ਪੁੱਛੋ ਨਾ ਇੱਕ ਨੇ ਐਂਟੀਨੇ ਤੇ ਚੜੇ ਹੋਣਾ ਤੇ ਇੱਕ ਨੇ ਵਿਹੜੇ ਚ ਹੋਣਾ ਤੇ ਇੱਕ ਨੇ ਨਾਲ ਟੀਵੀ ਨੂੰ ਚੁੰਬੜਿਆ ਹੋਣਾ ਤੇ ਫਿਰ ਜੇ ਫੋਟੋ ਥੋੜੀ ਜਿਹੀ ਆਉਣੀ ਤੇ ਫਿਰ ਰੌਲਾ ਪੈ ਜਾਣਾ ਆ ਗਈ ਬਸ 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 ਹਾਂ ਥੋੜਾ ਇੱਧਰ ਹੋਰ ਇੱਧਰ ਬਸ ਤੇ ਉਹ ਜੇ ਕਿਤੇ ਪਾਕਿਸਤਾਨ ਕੈਚ ਕਰ ਜਾਂਦਾ ਹੁੰਦਾ ਸੀਗਾ ਨਾ ਟੀਵੀ ਤੇ ਬਸ ਸਾਡੀ ਖੁਸ਼ੀ ਦੁੱਗਣੀ ਹੋ ਜਾਂਦੀ ਹੁੰਦੀ ਸੀ ਕਿ ਆਹ ਹਾ ਅੱਜ ਅਸੀਂ ਜਲੰਧਰ ਤੇ ਦਿੱਲੀ ਦੇ ਨਾਲ ਨਾਲ ਪਾਕਿਸਤਾਨ ਦੇ ਪ੍ਰੋਗਰਾਮ ਵੀ ਦੇਖ ਲੈਣੇ ਆ ਸੋ ਛੋਟੀਆਂ ਛੋਟੀਆਂ ਖੁਸ਼ੀਆਂ ਜਿਹੜੀਆਂ ਹੁੰਦੀਆਂ ਸੀ ਸਾਡੇ ਲਈ ਬਹੁਤ ਵੱਡੀ ਖੁਸ਼ੀ ਦੀ ਵਜ੍ਹਾ ਹੁੰਦੀਆਂ ਸੀ ਜੀ ਉਹ ਸੋ ਬਹੁਤ ਬਹੁਤ ਸ਼ੁਕਰੀਆ ਜੀ ਤੇ ਨਾਲ ਇਹਨਾਂ ਨੇ ਲਿਖਿਆ ਕਿ ਫਿਰ ਬਿਆਂਕਾ ਗੀਤ ਮਾਲਾ ਸੁਣਨਾ ਬਿਲਕੁਲ ਜੀ ਰੇਡੀਓ ਦਾ ਬੜਾ ਦੌਰ ਹੁੰਦਾ ਸੀਗਾ ਉਦੋਂ ਔਰ ਰੇਡੀਓ ਦੀ ਜਿਹੜੀ ਇੱਕ ਜਿਹੜੀ ਆਵਾਜ਼ ਦੀ ਦੁਨੀਆਂ ਹੁੰਦੀ ਹੈ ਨਾ ਉਹਦਾ ਇੱਕ ਆਪਣਾ ਹੀ ਨਾਤਾ ਹੁੰਦਾ ਤੁਹਾਡੇ ਨਾਲ ਇੱਕ ਆਪਣਾ ਹੀ ਮੋਹ ਹੁੰਦਾ ਹੈ ਜਿਸ ਤਰ੍ਹਾਂ ਬਿਆਂਕਾ ਗੀਤ ਮਾਲਾ ਉਦੋਂ ਆਉਂਦੀ ਹੁੰਦੀ ਸੀ ਤੇ ਉਹ ਬੜੀ ਹੀ ਫੇਵਰੇਟ ਹੁੰਦੀ ਸੀ ਸਭ ਦੀ ਬੜੇ ਪਿਆਰੇ ਪਿਆਰੇ ਸੌਂਗ ਹੁੰਦੇ ਸੀ ਤੇ ਉਹ ਜਿਹੜੇ ਰੇਡੀਓ ਜੌਕੀ ਹੁੰਦੇ ਸੀਗੇ ਨਾ ਉਹਨਾਂ ਦਾ ਵੀ ਇੱਕ ਵੱਖਰਾ ਜਿਹਾ ਅੰਦਾਜ਼ ਹੁੰਦਾ ਸੀਗਾ ਤੇ ਮਜ਼ਾ ਆ ਜਾਂਦਾ ਹੁੰਦਾ ਸੀ ਜੀ ਸੁਣ ਕੇ ਸੋ ਵਿਕਰਮ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਇਹ ਸਾਰੀਆਂ ਯਾਦਾਂ ਜਿਹੜੀਆਂ ਤਾਜ਼ਾ ਕਰਵਾਉਣ ਦੇ ਲਈ ਇਹਨਾਂ ਚੋਂ ਬਹੁਤੀਆਂ ਯਾਦਾਂ ਤੇ ਮੈਨੂੰ ਵੀ ਭੁੱਲ ਗਈਆਂ ਸੀ ਸੋ ਆਪਨੇ ਯਾਦ ਦਿਲਾਇਆ ਤੋਂ ਹਮੇ ਯਾਦ ਆਇਆ ਸੋ ਬਹੁਤ ਬਹੁਤ ਸ਼ੁਕਰੀਆ ਜਤਿੰਦਰ ਸਿੰਘ ਪਰਥ ਤੋਂ ਇਹਨਾਂ ਨੇ ਸਾਡੇ ਨਾਲ ਸਾਂਝ ਪਾਈ ਹੈ ਜੀ ਇੱਕ ਵੋਇਸ ਮੈਸੇਜ ਦੇ ਜ਼ਰੀਏ ਤੇ ਇਹਨਾਂ ਨੇ ਆਪਣੀਆਂ ਯਾਦਾਂ ਜਿਹੜੀਆਂ ਉਹ ਸਾਡੇ ਨਾਲ ਸਾਂਝੀਆਂ ਕੀਤੀਆਂ ਬੜੀਆਂ ਹੀ ਪਿਆਰੀਆਂ ਯਾਦਾਂ ਹੈ ਜੀ ਸੋ ਮੈਂ ਚਾਹੁੰਦੀ ਹਾਂ ਕਿ ਅਸੀਂ ਇਕੱਠੇ ਬੈਠ ਕੇ ਸੁਣਦੇ ਹਾਂ ਚਲੋ ਜੀ ਫਿਰ ਹੈ ਨਾ ਮੈਂ ਜਿੱਦਾਂ ਕਹਿੰਦੀ ਹੁੰਦੀ ਤੇ ਮੈਂ ਤੇ ਥੋੜੀ ਤੇ ਹੱਥ ਰੱਖ ਕੇ ਬੈਠ ਗਈ ਹਾਂ ਸੋ ਮਾਣਦੇ ਹਾਂ ਜੀ ਇਹ ਯਾਦਾਂ ਨੂੰ
ਸੁਖਪ੍ਰੀਤ ਜੀ ਸਤਿ ਸ੍ਰੀ ਅਕਾਲ ਸਵੇਰ ਹੋਈ ਹੈ ਜੀ ਇੱਥੇ ਪਰਸ 7:20 ਦਾ ਸਮਾਂ ਹੈ ਤੇ ਅਸੀਂ ਜਾ ਰਹੇ ਹਾਂ ਕੰਮ ਨੂੰ ਕਾਲੀਆਂ ਘਟਾਵਾਂ ਛਾਈਆਂ ਨੇ ਮੀਂਹ ਪੈ ਰਿਹਾ ਛਮ ਛਮ ਕਰਦਾ ਹੋਇਆ ਥੋੜਾ ਥੋੜਾ ਮਿੱਠਾ ਮਿੱਠਾ ਜਿਹਾ ਗਰੀਨਰੀ ਬਹੁਤ ਆ ਬਣੇ ਦਾਲੇ ਆਲੇ ਦਾਲੇ ਕੁਦਰਤੀ ਮਾਹੌਲ ਬੜਾ ਸੋਹਣਾ ਬਣਿਆ ਜੀ ਇੱਥੇ ਤੇ ਤੁਹਾਡੀਆਂ ਗੱਲਾਂ ਤੋਂ ਮੈਨੂੰ ਕੁਛ ਕੁ ਗੱਲਾਂ ਯਾਦ ਆਈਆਂ ਬਚਪਨ ਦੀਆਂ ਤੇ ਉਹਦੇ ਨਾਲ ਮੈਂ ਕੋਰੀਲੇਟ ਕਰੂੰਗਾ ਅੱਜ ਕੱਲ ਦੇ ਟਾਈਮ ਨਾਲ ਬਚਪਨ ਚ ਜੀ ਸਾਡੇ ਜਿਹੜੇ ਮੁਹੱਲੇ ਦੇ ਨਿਆਣੇ ਨੇ ਛੁੱਟੀਆਂ ਦੇ ਟਾਈਮ ਅਸੀਂ ਸਾਡੇ ਨਾ ਘਰਾਂ ਦੇ ਪਿੱਛੇ ਇੱਕ ਬਹੁਤ ਪੁਰਾਣਾ ਜਿਹਾ ਖੰਡਰ ਜਿਹਾ ਹੋਇਆ ਕਰਦਾ ਸੀ ਮਤਲਬ ਉੱਥੇ ਕਾਫੀ ਸਮੇਂ ਤੋਂ ਕੋਈ ਰਿਹਾ ਨਹੀਂ ਸੀ ਅਸੀਂ ਉੱਥੇ ਖੇਡਦੇ ਹੁੰਦੇ ਸੀ ਜੀ ਤੇ ਸ਼ਾਮ ਹੁੰਦੇ ਹੀ ਅਸੀਂ ਭੱਜ ਜਾਂਦੇ ਹੁੰਦੇ ਸੀ ਉੱਥੇ ਸਾਰੇ ਉਹ ਜਗ੍ਹਾ ਦੇ ਨਾਂ ਦਾ ਇਹ ਰੋਲਾ ਹੁੰਦਾ ਸੀ ਵੀ ਇੱਥੇ ਕੋਈ ਰਾਤ ਨੂੰ ਫਿਰਦਾ ਪਰ ਅਸੀਂ ਉੱਥੇ ਬੜੀ ਮਸਤੀ ਕੀਤੀ ਹੈ ਜੀ ਉਹਨਾਂ ਖੰਡਰਾਂ ਦੇ ਵਿੱਚ ਉੱਪਰੋਂ ਦੀ ਚੜ੍ਹ ਕੇ ਥੱਲੇ ਛਲਾਂਗਾਂ ਮਾਰਨੀਆਂ ਥੱਲੇ ਰੇਤੇ ਦੇ ਢੇਰ ਲੱਗੇ ਹੁੰਦੇ ਸੀ ਉੱਥੇ ਕੰਸਟਰਕਸ਼ਨ ਰੁਕ ਗਈ ਸੀ ਕਾਫੀ ਸਮੇਂ ਦੀ ਤੇ ਉੱਥੇ ਰੇਤੇ ਦੇ ਢੇਰਾਂ ਦੇ ਆਪਾਂ ਪੂਰਾ ਲਾਹਾ ਲੈਣਾ ਉੱਪਰੋਂ ਦੀ ਛਲਾਂਗਾਂ ਮਾਰ ਮਾਰ ਕੇ ਫਿਰ ਉਹਦੇ ਨਾਲ ਨਾਲ ਹੀ ਜਿਵੇਂ ਸਾਡੇ ਉੱਥੇ ਜੰਗਲਾਤ ਜੇ ਹੁੰਦੇ ਸੀ ਸ਼ਾਮ ਲਾਟਾਂ ਦੀਆਂ ਜ਼ਮੀਨਾਂ ਬੜੇ ਬਹੁਤ ਵੱਡੀਆਂ ਵੱਡੀਆਂ ਤੇ ਉੱਥੇ ਪਾਣੀ ਵੀ ਰੁਕਿਆ ਹੋਣਾ ਜਾਂ ਤਰ੍ਹਾਂ ਤਰ੍ਹਾਂ ਦੇ ਦਰਖਤ ਵਨਸਪਤੀ ਅਸੀਂ ਉੱਥੇ ਖੇਡਦੇ ਹੋਣਾ ਰੇਲਵੇ ਸਟੇਸ਼ਨ ਦੇ ਕੋਲ ਉੱਥੇ ਬਹੁਤ ਮਸਤੀ ਕਰਨੀ ਜੀ ਅਸੀਂ ਤੇ ਜਦੋਂ ਪਤਾ ਲੱਗਣਾ ਸ਼ਾਮ ਨੂੰ ਟ੍ਰੇਨ ਆ ਗਈ ਹੈ ਫਾਦਰ ਸਾਹਿਬ ਮੇਰੇ ਰਿਜ਼ਰਵ ਬੈਂਕ ਆਫ ਇੰਡੀਆ ਚੰਡੀਗੜ੍ਹ ਚ ਐਜ਼ ਅ ਮੈਨੇਜਰ ਡਿਊਟੀ ਕਰਦੇ ਸੀ ਤੇ ਹੁਣ ਤਾਂ ਰਿਟਾਇਰ ਹੋ ਗਏ ਪਿਛਲੇ 2 ਸਾਲਾਂ ਤੋਂ ਤੇ ਆਪਾਂ ਨੂੰ ਪਤਾ ਲੱਗਣਾ ਜਦੋਂ ਟ੍ਰੇਨ ਆਈ ਉੱਥੋਂ ਤੇ ਜੀ ਅਸੀਂ ਬਸ ਪੁੱਠੇ ਪੈਰੀ ਭੱਜ ਪੈਣਾ ਵੀ ਲੈ ਵੀ ਬਾਪੂ ਦੀ ਟ੍ਰੇਨ ਆ ਗਈ ਕਟਾਈ ਕਰੂਗਾ ਬਾਪੂ ਮਿੱਤਰਾ ਭੱਜ ਲਾ ਤੇ ਕਈ ਵਾਰੀ ਇੱਕ ਵਾਰ ਤਾਂ ਮੇਰੇ ਨਾਲ ਆਇਆ ਹੋਇਆ ਜੀ ਮੈਂ ਬਰਾਂਡੇ ਚ ਜਾ ਕੇ ਬਹਿ ਗਿਆ ਕਿਤਾਬ ਲੈ ਕੇ ਤੇ ਉਲਟੀ ਕਿਤਾਬ ਫੜੀ ਮੈਂ ਡੈਡੀ ਦੇ ਡਰ ਤੋਂ ਬਾਪੂ ਕਹਿੰਦਾ ਕੀ ਪੜ੍ਹਨਾ ਮੈਂ ਕਿਹਾ ਮੈਥ ਪੜ੍ਹਨਾ ਜੀ ਤੇ ਬਸ ਫਿਰ ਕੀ ਸੀ ਕਹਿੰਦਾ ਏਦਾਂ ਨੀ ਏਦਾਂ ਪੜ੍ਹੀਦਾ ਹੁੰਦਾ ਕਹਿੰਦਾ ਸਿੱਧੀ ਕਰ ਪਹਿਲਾਂ ਇਹਨੂੰ ਆਂਦਾ ਕੀ ਹੈ ਕਹਿੰਦਾ ਇਹਦੇ ਚੋਂ ਤੈਨੂੰ ਤੇ ਮੈਂ ਆਪਣਾ ਜਿਵੇਂ ਜਵਾਕ ਥੱਲੇ ਜੀ ਮੂੰਹ ਸਿੱਟ ਕੇ ਜੀ ਹਾਂ ਪਹਿਲੀ ਪਰਸਨਾਲਿਟੀ ਆਉਂਦੀ ਹੈ ਅੱਛਾ ਮੈਡਮ ਨੇ ਕਿੱਥੇ ਤੱਕ ਕਰਾਈਆਂ ਨੇ ਚਾਰ ਪਰਸਨਾਲਿਟੀਆਂ ਤੱਕ ਮੈਂ ਕਿਹਾ ਜੀ ਪਹਿਲੀ ਨੀ ਚੱਲ ਪਹਿਲੀ ਸੁਣਾ ਦਿੰਦਾ ਮੈਨੂੰ ਪਹਿਲੀ ਦਾ ਸਵਾਲ ਆਇਆ ਤੇ ਚੁੰਡੀਆਂ ਵੱਢਦਾ ਹੁੰਦਾ ਜੀ ਸਾਡਾ ਬਾਪੂ ਜੀ ਬੜੀ ਜ਼ੋਰ ਦੀ ਮਾਰਦਾ ਹੁੰਦਾ ਜੀ ਤੇ ਉਹੀ ਮਾਤਾ ਨੇ ਕਹਿਣਾ ਛੱਡ ਦੇ ਜਵਾਕਾਂ ਨੂੰ ਹੁਣ ਕਿਉਂ ਇਹਨਾਂ ਦੇ ਮਗਰ ਪਿਆ ਆ ਕੇ ਪਾਣੀ ਥੋੜੀ ਪੀ ਲਾ ਛੱਡ ਦੋ ਨਿਆਣਿਆਂ ਨੂੰ ਹਨਾ ਆਹ ਕੁਛ ਕਿ ਯਾਦਾਂ ਨੇ ਪਰ ਆਉਣੇ ਵਾਲਾ ਸਮਾਂ ਜਿਹੜਾ ਹੁਣ ਦੇ ਟਾਈਮ ਅਸੀਂ ਗੱਲ ਕਰੀਏ ਕਿ ਜੋ ਚੀਜ਼ਾਂ ਦਾ ਆਨੰਦ ਅਸੀਂ ਮਾਣ ਲਿਆ ਮੈਨੂੰ ਯਾਦ ਹੈ ਸੀ ਉਹ ਜਿਹੜੇ ਮੈਂ ਗੱਲ ਕੀਤੀ ਤੁਹਾਨੂੰ ਜੰਗਲਾਤ ਦੀ ਉੱਥੇ ਪਾਣੀ ਜਿਹਾ ਖੜਿਆ ਹੁੰਦਾ ਸੀ ਛੱਪੜ ਜਿਹਾ ਕਹਿ ਲਈਏ ਸੀ ਅਸੀਂ ਕਈ ਵੀਰ ਉੱਥੋਂ ਮੱਛੀਆਂ ਫੜ ਫੜ ਕੇ ਕੁੰਡੀ ਨਾਲ ਦੁਬਾਰਾ ਛੱਡਦੇ ਹੁੰਦੇ ਸੀ ਤੇ ਮੈਨੂੰ ਅੱਜ ਵੀ ਯਾਦ ਹੈ ਉਹ ਮੈਂ ਚੀਜ਼ ਕਿਤੇ ਨਾ ਕਿਤੇ ਦਿਮਾਗ 'ਚ ਉਹ ਫੋਟੋ ਦੁਹਰਾ ਸਕਦਾ ਬਹੁਤ ਖੂਬਸੂਰਤ ਦੀਆਂ ਮੱਛੀਆਂ ਹੁੰਦੀਆਂ ਸੀ ਰੰਗ ਬਿਰੰਗੀਆਂ ਚਮਕੀਆਂ ਚਮਕੀਆਂ ਅੱਜ ਤਾਂ ਮੱਛੀ ਨਹੀਂ ਦੇਖਣ ਨੂੰ ਮਿਲਦੀ ਜੀ ਤੇ ਅਜੇ ਆਪਾਂ ਉਹਨਾਂ ਹੀ ਸਰਕਮਸਟਾਂਸਿਸ ਉਹਨਾਂ ਹੀ ਜੰਗਲਾਤਾਂ ਦੀ ਗੱਲ ਕਰੀਏ ਤੇ ਸਾਰੇ ਵੱਡੇ ਗਏ ਦਰਖਤ ਜੀ ਉੱਥੋਂ ਤੇ ਮੈਨੂੰ ਲੱਗਦਾ ਕਿਤੇ ਨਾ ਕਿਤੇ ਅਸੀਂ ਆਉਣੇ ਵਾਲੀ ਪੀੜ੍ਹੀ ਨਾਲ ਜ਼ਬਤੀ ਕਰ ਰਹੇ ਹਾਂ ਜੋ ਚੀਜ਼ਾਂ ਅਸੀਂ ਆਪ ਭੋਗ ਚੁੱਕੇ ਹਾਂ ਅਸੀਂ ਉਸ ਚੀਜ਼ਾਂ ਨੂੰ ਖਤਮ ਕਰ ਚੁੱਕੇ ਹਾਂ ਤਕਰੀਬਨ ਤੇ ਅਸੀਂ ਆਪਣੇ ਬੱਚਿਆਂ ਨੂੰ ਜੀ ਚਾਰ ਕੰਧਾਂ ਦੇ ਵਿੱਚ ਤੱਕ ਸੀਮਿਤ ਕਰਤਾ ਵੀਡੀਓ ਗੇਮਸ ਤੇ ਕੰਪਿਊਟਰ ਗੇਮਸ ਤੱਕ ਸੀਮਿਤ ਕਰਤਾ ਪਰ ਇਸ ਚੀਜ਼ ਦੇ ਪ੍ਰਭਾਵ ਬਹੁਤ ਮਾੜੇ ਪੈਣਗੇ ਆਉਣ ਵਾਲੇ ਸਮੇਂ 'ਚ ਉਹਨਾਂ ਦਾ ਫਿਜ਼ੀਕਲ ਐਂਡੋਰੈਂਸ ਬਹੁਤ ਘੱਟ ਜਾਏਗਾ ਤੇ ਮੈਂਟਲੀ ਵੀ ਉਹ ਇੰਨੇ ਸਟਰੋਂਗ ਨਹੀਂ ਹੋ ਸਕਦੇ ਜਿੰਨੇ ਸਟਰੋਂਗ ਮੇਰੇ ਹਿਸਾਬ ਨਾਲ ਆਪਣੀ ਪੀੜ੍ਹੀ ਦੇ ਬੰਦੇ ਸੀ ਜਾਂ ਸਾਡੇ ਬਜ਼ੁਰਗ ਸੀ ਕਿਉਂਕਿ ਇਹਨਾਂ ਚੀਜ਼ਾਂ ਨਾਲ ਕਾਫੀ ਫਰਕ ਪੈਂਦਾ ਦੇ ਕੈਨ ਬੀ ਸਮਾਰਟ ਇਨ ਅ ਵੇ ਆਫ ਮਸ਼ੀਨ ਸੀ ਨਾ ਉਹਨਾਂ ਨੂੰ ਪਤਾ ਹੋਏਗਾ ਕਿਹੜਾ ਸੋਫਟਵੇਅਰ ਕਿੱਥੇ ਹੈ ਪਰ ਜਿੱਦਾਂ ਕਿ ਸਾਨੂੰ ਹੋਰ ਚੀਜ਼ਾਂ ਸੋਸ਼ਲ ਚੀਜ਼ਾਂ ਪਤਾ ਹੀ ਨਹੀਂ ਉਹ ਜੇ ਕੋਈ ਪ੍ਰੋਪਰਲੀ ਐਫਰਟ ਕਰੇ ਤਾਂ ਹੋ ਸਕਦਾ ਨਹੀਂ ਤਾਂ ਚਾਂਸਿਸ ਬਹੁਤ ਘੱਟ ਨੇ ਜੀ ਬਾਕੀ ਉਹੀ ਗੱਲ ਜੀ ਅਸੀਂ ਰੁੱਖ ਰੁੱਖ ਵੱਢਤੇ ਤੇ ਉਹ ਗੱਲਾਂ ਬਾਤਾਂ ਨਹੀਂ ਰਹੀਆਂ ਤੇ ਇਹ ਖੂਬਸੂਰਤ ਮੋਰਨਿੰਗ ਮੈਨੂੰ ਕਿਤੇ ਨਾ ਕਿਤੇ ਉਸ ਚੀਜ਼ਾਂ ਨੂੰ ਯਾਦ ਕਰਾਉਣ ਚ ਮਦਦ ਕਰਦੀ ਹੈ ਤੇ ਜਿਹੜੀਆਂ ਤੁਸੀਂ ਗੱਲਾਂ ਕੀਤੀਆਂ ਉਹਨੇ ਵੀ ਕਿਤੇ ਨਾ ਕਿਤੇ ਯਾਦਾਂ ਤਾਜ਼ੀਆਂ ਕੀਤੀਆਂ ਧੰਨਵਾਦ ਤੁਹਾਡਾ ਬਹੁਤ ਬਹੁਤ ਤੇ ਗੀਤ ਸੁਣਾ ਦਿਓ ਕੋਈ ਨੂਰਦੀਨ ਦਾ ਪੁਰਾਣਾ ਖੂਬਸੂਰਤ ਸੱਭਿਆਚਾਰ ਰੱਬ ਰੱਖਾ ਜੀ
ਇਹ ਸੀ ਜੀ ਜਤਿੰਦਰ ਸਿੰਘ ਪਰਥ ਤੋਂ ਬਹੁਤ ਬਹੁਤ ਧੰਨਵਾਦ ਜਤਿੰਦਰ ਸਿੰਘ ਜੀ ਤੁਸੀਂ ਤਾਂ ਮੈਨੂੰ ਇਮੋਸ਼ਨਲ ਕਰ ਦਿੱਤਾ ਇੰਨੀਆਂ ਪਿਆਰੀਆਂ ਪਿਆਰੀਆਂ ਯਾਦਾਂ ਸੁਣਾ ਕੇ ਔਰ ਮੈਨੂੰ ਪੂਰੀ ਉਮੀਦ ਹੈ ਕਿ ਸਾਡੇ ਜਿਹੜੇ ਸਰੋਤੇ ਆ ਉਹਨਾਂ ਨੇ ਵੀ ਤੁਹਾਡੇ ਨਾਲ ਇਹ ਯਾਦਾਂ ਜਿਹੜੀਆਂ ਹੱਥ ਫੜ ਕੇ ਇਸ ਸਫ਼ਰ ਤੇ ਤੁਰੇ ਹੋਣੇ ਆ ਤੇ ਉਹ ਸਾਰੀਆਂ ਯਾਦਾਂ ਨੂੰ ਮਾਣਿਆ ਹੋਣਾ ਬਿਲਕੁਲ ਜਤਿੰਦਰ ਜੀ ਤੁਸੀਂ ਬਿਲਕੁਲ ਠੀਕ ਗੱਲਾਂ ਕੀਤੀਆਂ ਹਨਾ ਇਹ ਅਸੀਂ ਇਹ ਸਵਾਲ ਖੜਾ ਹੁੰਦਾ ਹੈ ਜੋ ਯਾਦਾਂ ਦੀਆਂ ਅਸੀਂ ਗੱਲਾਂ ਕਰਦੀ ਆ ਮੈਂ ਉਹਦੇ ਵਿੱਚ ਸਿਰਫ ਇਹੀ ਗੱਲ ਨੀ ਹੁੰਦੀ ਕਿ ਹਾਂ ਸਿਰਫ ਪੁਰਾਣਾ ਸਮਾਂ ਹੀ ਯਾਦ ਕਰਨਾ ਇਹੀ ਗੱਲ ਜਿਹੜੀ ਤੁਸੀਂ ਕਹੀ ਹੈ ਕਿ ਹਾਂ ਅੱਜ ਕੱਲ ਦੇ ਬੱਚਿਆਂ ਨੂੰ ਅਸੀਂ ਉਹਨਾਂ ਚੀਜ਼ਾਂ ਤੋਂ ਵਾਂਝਾ ਰੱਖ ਰਹੇ ਹਾਂ ਬਿਲਕੁਲ ਅਸੀਂ ਉਹਨਾਂ ਦੇ ਹੱਥ ਚ ਬੇਸ਼ੱਕ ਬਹੁਤ ਕੁਝ ਫੜਾ ਰਹੇ ਹਾਂ ਵੀਡੀਓ ਗੇਮ ਟੈਬਲੇਟਸ ਹੋ ਗਈਆਂ ਲੈਪਟਾਪ ਹੋ ਗਏ ਫੋਨ ਹੋ ਗਏ ਕੁਛ ਵੀ ਜਿਹੜੇ ਗੈਜਟਸ ਅਸੀਂ ਉਹਨਾਂ ਦੇ ਹੱਥ ਚ ਫੜਾ ਰਹੇ ਹਾਂ ਨਾ, ਇਹ ਉਹਨਾਂ ਦੇ ਭਲੇ ਦੇ ਲਈ ਘੱਟ ਤੇ ਉਹਨਾਂ ਦਾ ਨੁਕਸਾਨ ਜ਼ਿਆਦਾ ਕਰਨਗੇ। ਔਰ ਬਿਲਕੁਲ ਜੀ, ਉਹ ਸ਼ਖਸੀਅਤ ਜਿਹੜੀਆਂ ਅਸੀਂ ਸ਼ਖਸੀਅਤਾਂ ਆਪਣੇ ਬਜ਼ੁਰਗਾਂ ਚ ਦੇਖੀਆਂ ਹੋਈਆਂ ਸੀਗੀਆਂ, ਜਾਂ ਜਿਹੜੇ ਖੁੱਲੇ ਸਮੇਂ ਅਸੀਂ ਖੁੱਲੇ ਦਿਲ ਨਾਲ ਹੰਢਾਏ ਹੋਏ ਸੀ, ਉਹ ਜਿਹੜੀ ਚੀਜ਼ ਆ ਉਹ ਜ਼ਰੂਰ ਹੀ ਇਹ ਵਾਲੀ ਜਿਹੜੀ ਪੀੜ੍ਹੀ ਆ ਜਾਂ ਆਉਣ ਵਾਲੀ ਪੀੜ੍ਹੀ ਆ ਉਹਦੇ ਵਿੱਚ ਅਸੀਂ ਉਹ ਘਾਟ ਜ਼ਰੂਰ ਮਹਿਸੂਸ ਕਰਨਗੇ। ਸੋ ਇਹ ਤੇ ਹੁਣ ਆਉਣ ਵਾਲਾ ਵਕਤ ਦੱਸੇਗਾ ਕਿ ਉਹਨਾਂ ਦੀਆਂ ਯਾਦਾਂ ਦਾ ਰੰਗ ਕਿੱਦਾਂ ਦਾ ਹੁੰਦਾ ਹੈ। ਸਾਡੀਆਂ ਯਾਦਾਂ ਦਾ ਰੰਗ ਤੇ ਦੇਖੋ ਜੀ, ਇੱਕ ਗੱਲ ਯਾਦ ਕਰਦਾ ਤੇ ਦੂਜੇ ਦੇ ਨਾਲ ਉਹ ਸਮਾਈਲ ਉਹਦੇ ਚਿਹਰੇ ਤੇ ਆ ਜਾਂਦੀ ਹੈ, ਕਿਉਂਕਿ ਯਾਦਾਂ ਦਾ ਰੰਗ ਜਿਹੜਾ ਉਹ ਬਿਲਕੁਲ ਇੱਕੋ ਜਿਹਾ ਹੀ ਹੁੰਦਾ ਹੈ। ਜਿਵੇਂ ਤੁਸੀਂ ਕਿਹਾ ਕਿ ਗੱਲ ਦੱਸੀ ਕਿ ਪੜ੍ਹ ਰਹੇ ਸੀ ਹੈ ਨਾ, ਤੇ ਪੁੱਠੀ ਕਿਤਾਬ ਫੜ ਕੇ ਬੈਠ ਗਏ, ਬਿਲਕੁਲ ਸਾਡੇ ਚੋਂ ਬਹੁਤਿਆਂ ਨਾਲ ਹੁੰਦਾ ਸੀ। ਸਾਡੇ ਡੈਡੀ ਨੇ ਵੀ ਸਾਨੂੰ ਸਵੇਰੇ ਸਵੇਰੇ ਉਠਾ ਦੇਣਾ, 4 ਵਜੇ ਪੜ੍ਹਨ ਨੂੰ ਉਠਾ ਦੇਣਾ ਨਾ, ਤੇ ਉਹ ਬੜਾ ਹੀ ਔਖਾ ਕੰਮ ਲੱਗਦਾ ਹੁੰਦਾ ਸੀ। ਤੇ ਫਿਰ ਉਹਨਾਂ ਨੇ ਜਦੋਂ ਦੁਬਾਰਾ ਚੈੱਕ ਕਰਨ ਆਉਣਾ ਨਾ, ਉਹ ਇੰਨੇ ਦੱਬੇ ਪੈਰੀ ਆਉਂਦੇ ਹੁੰਦੇ ਸੀ ਵੀ ਪਤਾ ਹੀ ਨਹੀਂ ਸੀ ਲੱਗਦਾ ਹੁੰਦਾ। ਤੇ ਇੱਕ ਵਾਰੀ ਏਦਾਂ ਹੀ ਹੋਇਆ ਕਿ ਉਠਾ ਕੇ ਚਲੇ ਗਏ ਕਿ ਹਾਂਜੀ ਪੜ੍ਹੋ, ਅਸੀਂ ਵੀ ਕਿਤਾਬਾਂ ਫੜ ਕੇ ਬੈਠ ਗਏ। ਤੇ ਫੇਰ ਜਦੋਂ ਕਿਤੇ ਬੈਠੇ ਕਿਤਾਬ ਲੈ ਕੇ ਸੌ ਗਈ ਮੈਂ, ਤੇ ਜਦੋਂ ਵਾਪਸ ਡੈਡੀ ਆਏ ਦੱਬੇ ਪੈਰੀ, ਉਹਨਾਂ ਨੇ ਆ ਕੇ ਮੇਰੇ ਅੱਗੇ ਕਿਤਾਬ ਚੁੱਕ ਕੇ ਰੱਖ ਦਿੱਤੀ ਪਰੇ ਕਰਕੇ। ਤੇ ਫਿਰ ਜਦੋਂ ਥੋੜਾ ਜਿਹਾ ਉਹਨਾਂ ਨੇ ਖੜਾਕਾ ਕੀਤਾ ਤੇ ਮੈਂ ਫਟਾਫਟ ਉੱਠ ਕੇ ਬੈਠੀ ਵੀ ਹਾਂ ਜਿੱਦਾਂ ਮੈਂ ਪੜ੍ਹਦੀ ਹੁੰਦੀ ਤੇ ਅੱਗੇ ਮੇਰੇ ਕਿਤਾਬ ਹੈ ਨੀ। ਫਿਰ ਜੀ ਬਿਲਕੁਲ ਉਹ ਜਿਹੜੇ ਘਰਦਿਆਂ ਦੀਆਂ ਘੂਰੀਆਂ ਹੁੰਦੀਆਂ ਸੀ, ਜਾਂ ਕਹਿ ਲਓ ਵੀ ਉਹ ਜਿਹੜੀਆਂ ਘਿਓ ਦੀਆਂ ਨਾਲਾਂ ਅਸੀਂ ਖਾਧੀਆਂ ਆ ਨਾ, ਉਹ ਅਜੇ ਤੱਕ ਸਾਡੇ ਹੱਡਾਂ ਦੇ ਵਿੱਚ ਆ ਤੇ ਮਾਣ ਰਹੇ ਆ ਜੀ ਉਹਨਾਂ ਉਸ ਘਿਓ ਨੂੰ ਅਜੇ ਵੀ ਅਸੀਂ। ਸੋ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣ ਲਈ ਤੇ ਇੰਨੀਆਂ ਪਿਆਰੀਆਂ ਯਾਦਾਂ ਸਾਂਝੀਆਂ ਕਰਨ ਲਈ ਜਤਿੰਦਰ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੇ ਮੈਂ ਉਮੀਦ ਕਰਦੀ ਹਾਂ ਕਿ ਬਾਕੀ ਸਰੋਤੇ ਵੀ ਸਿਰਫ ਸੁਣਨਗੇ ਹੀ ਨਹੀਂ, ਆਪਣੀਆਂ ਜਿਹੜੀਆਂ ਯਾਦਾਂ ਆ ਉਹ ਜ਼ਰੂਰ ਸਾਡੇ ਨਾਲ ਸਾਂਝੀਆਂ ਕਰਨਗੇ ਜੀ। ਸੋ ਤੁਹਾਡੀਆਂ ਇਹ ਯਾਦਾਂ ਕਿਸੇ ਦੂਸਰੇ ਦੇ ਚਿਹਰੇ ਤੇ ਮੁਸਕਰਾਹਟ ਦੀ ਵਜ੍ਹਾ ਬਣ ਜਾਣ, ਇਸ ਤੋਂ ਵੱਧ ਕੀ ਹੋ ਸਕਦਾ ਹੈ ਜੀ। ਸੋ ਜਗਤਾਰ ਸਿੰਘ ਬ੍ਰਿਸਬੇਨ ਤੋਂ ਸਾਡੇ ਨਾਲ ਜੁੜੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ, ਤੇ ਕਹਿ ਰਹੇ ਕਿ ਪ੍ਰੋਗਰਾਮ ਵਧੀਆ ਚੱਲ ਰਿਹਾ ਹੈ। ਤੇ ਉਹਨਾਂ ਨੇ ਹਰਭਜਨ ਮਾਨ ਦਾ ਗੀਤ ਯਾਦਾਂ ਸੁਣਨ ਦੀ ਫਰਮਾਇਸ਼ ਕੀਤੀ ਹੈ ਜੀ। ਸੋ ਸਾਡੇ ਕੋਲ ਜਿਹੜੇ ਗੀਤਾਂ ਦੀਆਂ ਫਰਮਾਇਸ਼ਾਂ ਵੀ ਕਾਫੀ ਆ ਗਈਆਂ, ਸੋ ਗੀਤ ਵੀ ਸੁਣਨੇ ਆ ਤੇ ਯਾਦਾਂ ਵੀ ਤਾਜ਼ਾ ਕਰਨੀਆਂ। ਸੁਣਦੇ ਆ ਇਹ ਗੀਤ ਤੇ ਉਸ ਤੋਂ ਬਾਅਦ ਅਸੀਂ ਆਪਣੇ ਯਾਦਾਂ ਦੀ ਗੱਡੀ ਨੂੰ ਅੱਗੇ ਤੋਰਾਂਗੇ ਜੀ।
ਤੇਰੀ ਹੋ ਸੋਹਣਿਆ, ਲੈ ਮੈਂ ਹੁਣ ਗਈਆਂ ਤੇਰੀ ਹੋ ਸੋਹਣਿਆ, ਲੈ ਮੈਂ ਹੁਣ ਗਈਆਂ ਤੇਰੀ ਹੋ ਸੋਹਣਿਆ, ਲੈ ਮੈਂ ਹੁਣ ਗਈਆਂ ਤੇਰੀ ਹੋ ਸੋਹਣਿਆ, ਅੱਜ ਤੋਂ ਨਹੀਂ ਅਸੀਂ ਦੋ ਸੋਹਣਿਆ, ਲੈ ਮੈਂ ਹੁਣ ਗਈਆਂ ਤੇਰੀ ਹੋ।
ਅੱਖੀਆਂ ਤੋਂ ਦੂਰ ਨਾ ਹੋ ਸੋਹਣੀਏ, ਅੱਜ ਤੋਂ ਨਹੀਂ ਅਸੀਂ ਤੋਂ ਸੋਹਣੀਏ,
ਲੈ ਮੈਂ ਹੁਣ ਗਈਆਂ ਤੇਰੀ ਹੋ ਸੋਹਣਿਆ, ਲੈ ਮੈਂ ਹੁਣ ਗਈਆਂ ਤੇਰੀ ਹੋ।
ਪਿਆਰ ਚ ਕਮਲੀ ਹੋਈ ਜੀ ਕਰਦਾ ਏ ਮੈਨੂੰ ਤੇਰੇ ਬਾਜ ਨਾ ਵੇਖੇ ਕੋਈ
ਦਿਲ ਵਿੱਚ ਲਵਾ ਮੈਂ ਲਖੋ ਸੋਹਣੀਏ ਅੱਜ ਤੋਂ ਨਹੀਂ ਆ ਅਸੀਂ ਤੋਂ ਸੋਹਣੀਏ
ਲੈ ਮੈਂ ਹੁਣ ਗਈ ਆ ਤੇਰੀ ਹੋ ਸੋਹਣੀਆ ਲੈ ਮੈਂ ਹੁਣ ਗਈ ਆ ਤੇਰੀ ਹੋ ਸੋਹਣੀਆ
ਲਹਿਰਾਂ ਤੇ ਲਹਿਰਾਂ ਦੇ ਵਿੱਚ ਅਸੀਂ ਗੱਡੀ ਤੋਰੀ ਹੋਈ ਹੈ ਜੀ ਆਪਣੀਆਂ ਯਾਦਾਂ ਦੀ ਉਹ ਯਾਦਾਂ ਜਿਹੜੀਆਂ ਜੁੜੀਆਂ ਹੋਈਆਂ ਸਾਡੇ ਬਚਪਨ ਵਿੱਚ ਸਕੂਲਾਂ ਦੀਆਂ ਛੁੱਟੀਆਂ ਦੇ ਨਾਲ ਸੋ ਤੁਸੀਂ ਸਾਰੇ ਉਮੀਦ ਕਰਦੀ ਆ ਕਿ ਜ਼ਰੂਰ ਹੀ ਉਹ ਯਾਦਾਂ ਨੂੰ ਯਾਦ ਕਰ ਰਹੇ ਹੋਵੋਗੇ ਤੇ ਪ੍ਰੋਗਰਾਮ ਦਾ ਆਨੰਦ ਮਾਣ ਰਹੇ ਹੋਵੋਗੇ ਜੀ ਬਿਲਕੁਲ ਮੈਂ ਤੇ ਮਾਣ ਰਹੀ ਹਾਂ ਸੋ ਸਾਡੇ ਨਾਲ ਜਗਤਾਰ ਗਿੱਲ ਤੋਂ ਡੀ ਕੇ ਹਾਂਗਕਾਂਗ ਤੋਂ ਜੁੜੇ ਆ ਜੀ ਉਹਨਾਂ ਨੇ ਇੱਕ ਬੜਾ ਹੀ ਪਿਆਰਾ ਫੋਟੋ ਮੈਸੇਜ ਭੇਜਿਆ ਇੱਕ ਰਸਤਾ ਜਾ ਰਿਹਾ ਪੱਕਾ ਰਸਤਾ ਹੀ ਹੈ ਤੇ ਉਹਦੇ ਦੋਨਾਂ ਸਾਈਡਾਂ ਤੇ ਬੜੀਆਂ ਹਰੀਆਂ ਹਰੀਆਂ ਝਾੜੀਆਂ ਆ ਬੜੀ ਖੂਬਸੂਰਤ ਜਿਹੀ ਵਾਦੀ ਹੈ ਜੀ ਤੇ ਲਿਖਿਆ ਹੋਇਆ ਹੈ ਕਿ ਸੜਕ ਤੇ ਬ੍ਰੇਕਰ ਕਿੱਡਾ ਵੀ ਹੋਵੇ ਧੀਮੀ ਗਤੀ ਤੇ ਝਟਕਾ ਨਹੀਂ ਲੱਗਦਾ ਮੁਸੀਬਤ ਕਿੱਡੀ ਵੱਡੀ ਵੀ ਹੋਵੇ ਵਿਚਾਰ ਕਰਨ ਤੇ ਨਿਕਲ ਹੀ ਜਾਂਦੀ ਹੈ ਜੀ ਸੋ ਇਹ ਉਹਨਾਂ ਨੇ ਸ਼ੁਭ ਸਵੇਰ ਦੇ ਨਾਲ ਨਾਲ ਇਹ ਵਿਚਾਰ ਭੇਜਿਆ ਹੈ ਬਿਲਕੁਲ ਜੀ ਬਹੁਤ ਵਧੀਆ ਵਿਚਾਰ ਹੈ ਸੋ ਧੀਮੀ ਗਤੀ ਜਿਹੜੀ ਆ ਉਹ ਦੇ ਵਿੱਚ ਹੋਣੀ ਚਾਹੀਦੀ ਹੈ ਸਹਿਜਤਾ ਹੋਣੀ ਚਾਹੀਦੀ ਹੈ ਕੋਈ ਦੌੜ ਭੱਜ ਕਰਨ ਦੀ ਲੋੜ ਨਹੀਂ ਹੈ ਜੀ ਆਪਣੀ ਜ਼ਿੰਦਗੀ ਹੈ ਇਹਨੂੰ ਅਸੀਂ ਕਿਸ ਤਰ੍ਹਾਂ ਜੀਣਾ ਸਾਡੇ ਹੱਥ ਦੇ ਵਿੱਚ ਹੈ ਕਈ ਵਾਰੀ ਅਸੀਂ ਕੁਝ ਪਾਉਣ ਦੇ ਲਈ ਇੰਨੇ ਦੌੜ ਵਿੱਚ ਲੱਗ ਜਾਂਦੇ ਹਾਂ ਇੰਨੇ ਦੌੜਨ ਲੱਗ ਜਾਂਦੇ ਹਾਂ ਕਿ ਜੋ ਹੁੰਦਾ ਹੈ ਸਾਡੇ ਕੋਲ ਉਹਨੂੰ ਵੀ ਅੱਖੋਂ ਪਰੋਖੇ ਕਰ ਦਿੰਦੇ ਹਾਂ ਤੇ ਉਹਨੂੰ ਵੀ ਜਿਹੜਾ ਇੰਜੋਏ ਨਹੀਂ ਕਰ ਸਕਦੇ ਸੋ ਆਰਾਮ ਨਾਲ ਚੱਲੋ ਜੀ ਕਹਿੰਦੇ ਹੁੰਦੇ ਆ ਨਾ ਕਿ ਦੋ ਪੈਰ ਘੱਟ ਤੁਰਨਾ ਪਰ ਤੁਰਨਾ ਮੜਕ ਦੇ ਨਾਲ ਸੋ ਮੜਕ ਦੇ ਨਾਲ ਚੱਲੋ ਜੀ ਕੀ ਜਲਦੀ ਪਈ ਆ ਤੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਮੁਸੀਬਤ ਕਿੱਡੀ ਵੀ ਹੋਵੇ ਵਿਚਾਰ ਕਰਨ ਤੇ ਨਿਕਲ ਹੀ ਜਾਂਦੀ ਹੈ ਬਿਲਕੁਲ ਜੀ ਸੋ ਇਹ ਜਿਹੜੀ ਕਮਿਊਨੀਕੇਸ਼ਨ ਹੁੰਦੇ ਆ ਜਾਂ ਜਿਹੜੀ ਗੱਲਬਾਤ ਆ ਉਹ ਬਹੁਤ ਜ਼ਰੂਰੀ ਹੁੰਦੀ ਹੈ ਕੋਈ ਵੀ ਚੀਜ਼ ਆ ਉਹ ਵਿਚਾਰਾਂ ਦੇ ਨਾਲ ਹੀ ਜਿਹੜੀਆਂ ਵਿਚਾਰਾਂ ਤੋਂ ਦੀ ਸਾਂਝ ਦੇ ਨਾਲ ਹੀ ਬਹੁਤ ਵੱਡੇ ਮੁੱਦੇ ਜਿਹੜੇ ਹੱਲ ਹੋ ਜਾਂਦੇ ਹੈਗੇ ਆ ਸੋ ਅਸੀਂ ਤਾਂ ਜੀ ਵਿਚਾਰ ਕਰ ਰਹੇ ਹਾਂ ਆਪਣੀਆਂ ਯਾਦਾਂ ਦੀ ਸੋ ਤੁਸੀਂ ਆਪਣੀਆਂ ਯਾਦਾਂ ਦੀ ਸਾਂਝ ਸਾਡੇ ਨਾਲ ਪਾਉਣੀ ਹੈ ਜ਼ਰੂਰ ਜੀ ਤੇ ਨਾਲ ਹੀ ਇਹਨਾਂ ਨੇ ਹਵਾਵਾਂ ਗੀਤ ਸੁਣਨ ਦੀ ਫਰਮਾਇਸ਼ ਕੀਤੀ ਹੈ ਬੀਤ ਬਲਜੀਤ ਤੇ ਗੁਰਦੀਪ ਸਦਵੀ ਦਾ ਸੋ ਜਗਤਾਰ ਸਿੰਘ ਜੀ ਪਹਿਲਾਂ ਤੁਸੀਂ ਮੈਨੂੰ ਇਹ ਦੱਸੋ ਕਿ ਇਹ ਗੀਤ ਦੇ ਨਾਲ ਕਿਤੇ ਤੁਹਾਡੀ ਕੋਈ ਯਾਦ ਕਿਹਦੀ ਜੁੜੀ ਹੋਈ ਕਿਉਂਕਿ ਮੈਂ ਅਕਸਰ ਦੇਖਦੀ ਹਾਂ ਕਿ ਤੁਸੀਂ ਇਹ ਗੀਤ ਤੁਹਾਡੇ ਦਿਲ ਦੇ ਬਹੁਤ ਕਰੀਬ ਹੈ ਤੁਸੀਂ ਕਾਫੀ ਵਾਰੀ ਇਹ ਗੀਤ ਦੀ ਫਰਮਾਇਸ਼ ਕਰਦੇ ਹੋ ਸੋ ਜੀ ਬੰਦਾ ਉਹ ਗੀਤ ਦੀ ਵਾਰ ਵਾਰ ਸੁਣਦਾ ਹੈ ਜੋ ਕਿਤੇ ਨਾ ਕਿਤੇ ਉਹਦੇ ਅਤੀਤ ਨਾਲ ਜਾਂ ਉਹਦੀਆਂ ਯਾਦਾਂ ਨਾਲ ਜੁੜਿਆ ਹੋਵੇ ਜਾਂ ਚਲੋ ਜੀ ਜੋ ਵੀ ਹੋਵੇ ਜੋ ਵੀ ਰੀਜ਼ਨ ਹੈ ਇਹਦੇ ਪਿੱਛੇ ਉਹ ਵੀ ਤੁਸੀਂ ਸਾਡੇ ਨਾਲ ਜ਼ਰੂਰ ਸਾਂਝਾ ਕਰਨਾ ਹੈ ਸੋ ਪ੍ਰੋਗਰਾਮ ਦੇ ਵਿੱਚ ਹੁਣ ਅਸੀਂ ਗੱਲ ਕਰ ਰਹੇ ਸੀਗੇ ਜੀ ਆਪਣੀਆਂ ਗਰਮੀਆਂ ਦੀਆਂ ਛੁੱਟੀਆਂ ਦੀਆਂ ਤੇ ਗਰਮੀਆਂ ਦੀਆਂ ਛੁੱਟੀਆਂ ਜਿਹੜੀਆਂ ਉਹ ਕਿਤੇ ਨਾ ਕਿਤੇ ਤੁਹਾਡੇ ਨਾਨਕੇ ਪਿੰਡ ਨਾਲ ਜ਼ਰੂਰ ਜੁੜੀਆਂ ਹੁੰਦੀਆਂ ਨਾ ਜੀ ਸੋ ਮੈਂ ਵੀ ਤੁਹਾਨੂੰ ਦੱਸਦੀ ਹਾਂ ਕਿ ਜਿਹੜਾ ਮੈਂ ਨਾਨਕਿਆਂ ਦਾ ਰਾਹ ਹੁੰਦਾ ਸੀ ਉਹ ਕਿੱਦਾਂ ਦਾ ਹੁੰਦਾ ਸੀਗਾ ਮੇਰੇ ਨਾਨਕੇ ਪਿੰਡ ਜਾਣ ਦੇ ਲਈ ਨਾ ਦੋ ਰਾਹ ਲੱਗਦੇ ਹੁੰਦੇ ਸੀ ਜੀ ਇੱਕ ਤਾਂ ਹੁੰਦੀ ਸੀ ਪੱਕੀ ਸੜਕ ਜਿੱਥੋਂ ਟੈਂਪੂ ਵਗੈਰਾ ਚੱਲਦੇ ਹੁੰਦੇ ਸੀ ਤੇ ਦੂਜਾ ਹੁੰਦਾ ਸੀ ਕੱਚਾ ਰਾਹ ਜੋ ਖੇਤਾਂ ਵੱਲ ਦੀ ਜਾਂਦਾ ਹੁੰਦਾ ਸੀ ਤੇ ਉਹਦੇ ਵਿੱਚ ਨਾ ਉੱਥੇ ਸੜਕ ਦੇ ਉੱਤੇ ਇੱਕ ਭੱਠਾ ਲੱਗਾ ਹੁੰਦਾ ਸੀਗਾ, ਇੱਟਾਂ ਦਾ ਭੱਠਾ ਹੁੰਦਾ ਸੀ ਤੇ ਉਹਨੂੰ ਅਸੀਂ ਭੱਠੇ ਵਾਲਾ ਰਾਹ ਕਹੀਦਾ ਸੀ ਇਸ ਕਰਕੇ। ਤੇ ਉਹ ਰਾਹ ਨਾ ਬੜਾ ਹੀ ਪਸੰਦ ਹੁੰਦਾ ਸੀ ਮੈਨੂੰ। ਕਈ ਵਾਰ ਤੇ ਫਿਰ ਅਸੀਂ ਮੰਮੀ ਡੈਡੀ ਨਾਲ ਸਕੂਟਰ ਵਗੈਰਾ ਤੇ ਚਲੇ ਜਾਣਾ ਤੇ ਕਈ ਵਾਰ ਅਸੀਂ ਜਿੱਦ ਪੈ ਜਾਣਾ ਵੀ ਨਹੀਂ ਜੀ ਬੱਸ ਅਸੀਂ ਤੇ ਬੱਸ ਜਾਂ ਟੈਂਪੂ ਤੇ ਹੀ ਜਾਣਾ ਹੈ ਤੇ ਫਿਰ ਉਹ ਭੱਠੇ ਤੇ ਉੱਤਰ ਜਾਣਾ ਤੇ ਉਸ ਤੋਂ ਅੱਗੇ ਨਾ 2-3 ਕਿਲੋਮੀਟਰ ਤੁਰ ਕੇ ਫੇਰ ਨਾਨਕੇ ਪਿੰਡ ਪਹੁੰਚਣਾ। ਤੇ ਉਹ ਜਿਹੜਾ ਰਾਹ ਹੁੰਦਾ ਸੀ ਬੜਾ ਹੀ ਸੁਨਸਾਨ ਹੁੰਦਾ ਸੀਗਾ, ਉਹ ਕੱਚਾ ਰਸਤਾ ਤੇ ਦੋਵੇਂ ਪਾਸੇ ਚੁੱਪ ਕੀਤੇ ਖੇਤ, ਚੜੀਆਂ ਮੱਕੀਆਂ, ਬਾਜਰਾ ਤੇ ਕਈ ਵਾਰ ਪੀਲੇ ਸਰੋਂ ਦੇ ਫੁੱਲ ਵੀ ਜੇ ਅਸੀਂ ਸਰਦੀਆਂ ਚ ਜਾਣਾ ਤੇ ਉਹ ਵੀ ਮੈਨੂੰ ਯਾਦ ਹੈ, ਉਹ ਵੀ ਬੜੀ ਇੱਕ ਹੋਰ ਹੀ ਨਜ਼ਾਰਾ ਹੁੰਦਾ ਸੀ। ਤੇ ਫੇਰ ਜੀ ਨਾਨਕੇ ਪਿੰਡ ਜਿੱਦਾਂ ਏਦਾਂ ਲੱਗਦਾ ਹੁੰਦਾ ਸੀ ਉਹ ਸਾਰੀਆਂ ਫਸਲਾਂ ਵੀ ਨਾਨਕੇ ਪਿੰਡ ਆਉਣ ਤੇ ਨਾ ਸਾਡਾ ਬੜਾ ਝੂਮ ਝੂਮ ਕੇ ਸਵਾਗਤ ਕਰਦੀਆਂ ਹੋਣ। ਤੇ ਫਿਰ ਰਸਤੇ ਦੇ ਨਾਲ ਨਾਲ ਟਾਵੇਂ ਟਾਵੇਂ ਉਹ ਟਾਹਲੀਆਂ, ਡੇਕਾਂ ਦੇ ਰੁੱਖ, ਨੜਿਆ ਤੇ ਕਾਨਿਆਂ ਤੇ ਬੇਰੀਆਂ ਦੀਆਂ ਉਹ ਝਾੜੀਆਂ, ਉਹ ਬੇਰੀਆਂ ਜਿਨ੍ਹਾਂ ਤੋਂ ਅਸੀਂ ਕਈ ਵਾਰ ਤੇ ਕਾਠੇ ਬੇਰ ਵੀ ਲਾ ਕੇ ਖਾਈਦੇ ਹੁੰਦੇ ਸੀਗੇ, ਦਰਖਤਾਂ ਤੇ ਬੋਲਦੇ ਉਹ ਘੁੱਗੀਆਂ ਕਾਂ, ਉਹ ਜਿਵੇਂ ਸਾਡੇ ਨਾਲ ਬਾਤਾਂ ਪਾਉਂਦੇ ਹੋਣ ਜੀ। ਮੈਨੂੰ ਯਾਦ ਹੈ ਕਿ ਉਸ ਰਸਤੇ ਤੇ ਨਾ ਇੱਕ ਟਿੰਡਾ ਵਾਲਾ ਖੂਹ ਹੁੰਦਾ ਸੀ, ਮੈਂ ਆਪਣੀ ਹੋਸ਼ ਦੇ ਵਿੱਚ ਇੱਕੋ ਇੱਕ ਚੱਲਦਾ ਟਿੰਡਾ ਵਾਲਾ ਖੂਹ ਦੇਖਿਆ ਹੈ ਜੀ, ਜੋ ਅਜੇ ਵੀ ਮੈਨੂੰ ਚੰਗੀ ਤਰ੍ਹਾਂ ਚੇਤੇ ਹੈ। ਕਈ ਵਾਰ ਉਸ ਰਾਹ ਤੇ ਤੁਰਿਆ ਜਾਂਦਿਆਂ ਨੂੰ ਨਾ ਕੋਈ ਗੱਡਾ ਮਿਲ ਜਾਣਾ ਤੇ ਉਹਨਾਂ ਸਾਨੂੰ ਗੱਡਾ ਰੋਕ ਕੇ ਬਿਠਾ ਲੈਣਾ ਵੀ ਆ ਜਾਓ ਜੀ ਨਿਆਣਿਓ ਬੈਠੋ, ਜਿਵੇਂ ਅਸੀਂ ਉਸ ਪਿੰਡ ਦੇ ਨਾ ਸਾਂਝੇ ਦੋਤੇ ਦੋਤੀਆਂ ਹੁੰਦੇ ਸੀਗੇ ਤੇ ਪਤਾ ਲੱਗ ਜਾਂਦਾ ਹੁੰਦਾ ਸੀ ਜੀ ਫਲਾਨੇ ਦੇ ਦੋਤੇ ਦੋਤੀਆਂ ਤੇ ਜਿਹੜਾ ਸਵਾਗਤ ਹੈ ਉਹ ਪਿੰਡ ਦੀ ਜਿਹੜੀ ਜੂਹ ਹੁੰਦੀ ਸੀ ਉਹ ਤੋਂ ਬਾਹਰ ਹੀ ਸ਼ੁਰੂ ਹੋ ਜਾਂਦਾ ਸੀ। ਤੇ ਬਸ ਫੇਰ ਜੀ ਪੈਂਡਾ ਤੈਅ ਕਰਦੇ ਨੇ ਅਸੀਂ ਨਾਨਕੇ ਪਿੰਡ ਦੀ ਜਦੋਂ ਫਿਰਨੀ ਸ਼ੁਰੂ ਹੋ ਜਾਂਦੀ ਹੁੰਦੀ ਸੀ ਤੇ ਉੱਥੇ ਸਾਡੇ ਮਾਮਿਆਂ ਦਾ ਇੱਕ ਖੇਤ ਹੁੰਦਾ ਸੀ ਜਿਹਦੇ ਤੇ ਮੋਟਰ ਵੀ ਲੱਗੀ ਹੁੰਦੀ ਸੀ ਜੀ, ਤੇ ਬਸ ਫਿਰ ਉਹ ਖੇਤ ਦੇਖਦੇ ਆ ਨਾ ਸਾਡਾ ਚਾਅ ਜਿਹੜਾ ਉਹ ਠਾਠਾ ਮਾਰਨ ਲੱਗ ਪੈਂਦਾ ਸੀ ਤੇ ਨਾਨਕੇ ਪਿੰਡ ਦਾ ਜਿਹੜਾ ਨਿੱਘ ਸਾਨੂੰ ਮਹਿਸੂਸ ਹੋਣ ਲੱਗ ਜਾਂਦਾ ਹੁੰਦਾ ਸੀ। ਪਿੰਡ ਵਿੱਚ ਵੜਦਿਆਂ ਹੀ ਫਿਰ ਆਉਂਦੇ ਜਾਂਦੇ ਲੋਕਾਂ ਨੇ ਦੇਖ ਕੇ ਬੁਲਾਉਣ ਲਈ ਖੜੇ ਹੋ ਜਾਣਾ ਹੈ ਨਾ, ਮੰਮੀ ਹੁਣਾਂ ਨੂੰ ਤੇਰਾ ਨੇ ਕਹਿਣਾ ਹਾਂਜੀ ਸਾਨੂੰ ਵੱਲ ਦੇਖ ਕੇ ਤੇ ਕਿੱਦਾਂ ਨਾਨਕਿਆਂ ਦੇ ਆਏ ਹੋ, ਤੇ ਅਸੀਂ ਜੀ ਮੰਮੀ ਦੀ ਚੁੰਨੀ ਫੜ ਕੇ ਸ਼ਰਮਾ ਕੇ ਪਿੱਛੇ ਜੇ ਹੋ ਜਾਣਾ ਤੇ ਸਾਨੂੰ ਤਾਂ ਬਸ ਇਹ ਹੁੰਦਾ ਸੀ ਵੀ ਕਿਹੜੀ ਘੜੀ ਜਾ ਕੇ ਅਸੀਂ ਆਪਣੇ ਨਾਨੀ ਜੀ ਜਿਹਨਾਂ ਨੂੰ ਬੀਜੀ ਕਹਿੰਦੇ ਸੀ ਉਹਨਾਂ ਨੂੰ ਚਿੰਬੜ ਜਾਈਏ ਹੈ ਨਾ, ਤੇ ਜਦੋਂ ਨਾਨਕੇ ਘਰ ਦੀ ਗਲੀ ਚ ਪੈਰ ਰੱਖਣਾ ਤੇ ਬਸ ਸੋਚਣਾ ਉਦੋਂ ਸਾਡੇ ਦਿਮਾਗ ਚ ਆਉਣਾ ਦੇਖਿਆ ਚੰਗਾ ਹੋਇਆ ਜਿਹੜੀ ਅਸੀਂ ਦਿਨ ਵੇਲੇ ਬਾਤ ਨੀ ਸੁਣੀ, ਨਹੀਂ ਤਾਂ ਜੇ ਸੱਚੀ ਮੁੱਚੀ ਨਾਨਕਿਆਂ ਦਾ ਰਾਹ ਭੁੱਲ ਜਾਂਦਾ ਨਾ ਤੇ ਫਿਰ ਇਹ ਘਰ ਕਿੱਦਾਂ ਵੜਨਾ ਸੀ। ਚਲੋ ਜੀ ਇਹ ਸੋਚਾਂ ਸੋਚਦਿਆਂ ਨੇ ਦੌੜ ਕੇ ਜਾ ਕੇ ਫਿਰ ਅਸੀਂ ਘਰ ਦਾ ਬੂਹਾ ਖੜਕਾਉਣਾ ਤੇ ਜਿੰਨੇ ਬੂਹਾ ਖੋਲਣਾ ਸਾਨੂੰ ਦੇਖ ਕੇ ਖਿੜ ਜਾਣਾ। ਤੇ ਮੇਰੇ ਨਾਨਕੇ ਘਰ ਨਾਨਾ ਨਾਨੀ ਜੀ ਤੇ ਮਾਮਾ ਮਾਮੀ ਜੀ ਤੋਂ ਇਲਾਵਾ ਮੰਮੀ ਦੇ ਚਾਚੀ ਚਾਚਾ ਜੀ ਤੇ ਉਹਨਾਂ ਦੇ ਸਾਰੇ ਬੱਚੇ ਉਹ ਵੀ ਇਕੱਠੇ ਹੀ ਰਹਿੰਦੇ ਹੁੰਦੇ ਸੀਗੇ ਤੇ ਉਹ ਵੀ ਸਾਨੂੰ ਨਾ ਉਦੋਂ ਵੀ ਤੇ ਹੁਣ ਵੀ ਸਾਨੂੰ ਆਪਣੇ ਮਾਮੇ ਮਾਸੀਆਂ ਤੋਂ ਕਦੀ ਘੱਟ ਨਹੀਂ ਸੀ ਲੱਗੇ ਜੀ। ਜ਼ਿੰਦਗੀ ਦੀਆਂ ਉਹ ਸਾਂਝਾਂ ਜੋ ਅਸੀਂ ਬਚਪਨ ਵਿੱਚ ਦੇਖੀਆਂ ਹੋਈਆਂ ਨਾ ਅੱਜ ਸੋਚ ਕੇ ਹੈਰਾਨੀ ਹੁੰਦੀ ਆ ਕਿ ਅੱਛਾ ਉਦੋਂ ਉਹ ਸਾਂਝਾਂ ਏਦਾਂ ਹੋ ਨਿਬੜਦੀਆਂ ਹੁੰਦੀਆਂ ਸੀਗੀਆਂ। ਉਹ ਕੋਈ ਕਹਾਣੀ ਨੀ ਹੈ ਜੀ, ਉਹ ਸਾਂਝਾਂ ਜਦੋਂ ਪਰਿਵਾਰ ਇਕੱਠੇ ਰਹਿੰਦੇ ਹੁੰਦੇ ਸੀਗੇ, ਚੁੱਲ੍ਹਿਆਂ ਦੀ ਸਾਂਝ ਹੁੰਦੀ ਸੀ, ਦਿਲਾਂ ਦੀ ਸਾਂਝ ਹੁੰਦੀ ਸੀ, ਕੋਠੇ ਜਿਹੜੇ ਸਾਂਝੇ ਹੁੰਦੇ ਸੀਗੇ ਜਿਨ੍ਹਾਂ ਤੋਂ ਇੱਕ ਦੀ ਪੌੜੀ ਚੜ੍ਹਨਾ ਤੇ ਪਤਾ ਨੀ ਫਿਰ 7-8 ਘਰ ਬਾਹਰ ਜਾ ਕੇ ਕੋਠੇ ਟੱਪਦੇ ਟਪਾਉਂਦੇ, ਕਿਸੇ ਹੋਰ ਦੇ ਘਰ ਜਾ ਉਤਰਨਾ, ਤੋ ਇਹ ਸਾਂਝਾਂ ਬਹੁਤ ਪੱਕੀਆਂ ਹੁੰਦੀਆਂ ਸੀਗੀਆਂ। ਸੋ ਚਲੋ ਜੀ ਇਹ ਬਹੁਤ ਖੁਸ਼ੀ ਹੈ ਕਿ ਅਸੀਂ ਉਹ ਜ਼ਮਾਨਾ ਦੇਖਿਆ ਹੋਇਆ ਆ, ਉਹਦੇ ਗਵਾਹ ਆ, ਸਾਡੇ ਦਿਲ ਨੇ ਉਹ ਚੀਜ਼ਾਂ ਮਹਿਸੂਸ ਕੀਤੀਆਂ ਹੋਈਆਂ ਨੇ, ਇਸ ਗੱਲ ਦੀ ਖੁਸ਼ੀ ਹੈ ਜੀ। ਸੋ ਗੱਲ ਇਹ ਕਿ ਹੁਣ ਮੈਨੂੰ ਨੀ ਸੁਣਦੇ ਰਹਿਣਾ, ਤੁਸੀਂ ਵੀ ਸੁਣਾਉਣੀਆਂ ਹੈ ਆਪਣੀਆਂ ਯਾਦਾਂ ਮੇਰੇ ਨਾਲ ਸਾਂਝੀਆਂ ਕਰੋ, ਤੁਹਾਡੇ ਨਾਨਕੇ ਪਿੰਡ ਦਾ ਰਾਹ ਕਿੱਦਾਂ ਦਾ ਹੁੰਦਾ ਸੀ ਤੇ ਤੁਹਾਡੀਆਂ ਜਿਹੜੀਆਂ ਛੁੱਟੀਆਂ ਹੁੰਦੀਆਂ ਸੀ ਉਹਦੇ ਚ ਹੋਰ ਕੀ ਮਸਤੀਆਂ ਹੁੰਦੀਆਂ ਸੀ ਉਹ ਵੀ ਦੱਸਣੀਆਂ, ਤੇ ਤੁਹਾਨੂੰ ਕੀ ਲੱਗਦਾ ਕਿ ਅੱਜ ਕੱਲ ਦੇ ਜਿਹੜੇ ਬੱਚੇ ਪੰਜਾਬ ਦੇ ਵਿੱਚ ਹੈਗੇ ਆ ਉਹ ਕਿੱਦਾਂ ਦੀਆਂ ਛੁੱਟੀਆਂ ਮਨਾਉਂਦੇ ਹੋਣਗੇ, ਕਿ ਉਹਨਾਂ ਦਾ ਰੰਗ ਅਜੇ ਵੀ ਉਦਾਂ ਦਾ ਹੀ ਹੋਊਗਾ ਜਾਂ ਬਦਲ ਗਿਆ ਹੋਏਗਾ। ਚਲੋ ਜੀ ਇਸ ਤੇ ਗੱਲਬਾਤ ਅਸੀਂ ਅੱਗੇ ਕਰਾਂਗੇ, ਉਸ ਤੋਂ ਪਹਿਲਾਂ ਸੁਣਦੇ ਆਏ ਗੀਤ।
ਕਹਿਣਾ ਕੁਝ ਹੋਰ ਨਾ ਲਿਖੀਆਂ ਤੇ ਜ਼ੋਰ ਨਾ, ਕਹਿਣਾ ਕੁਝ ਹੋਰ ਨਾ ਲਿਖੀਆਂ ਤੇ ਜ਼ੋਰ ਨਾ, ਮਰ ਗਿਆ ਤੇ ਮਗਰੋਂ ਲੋਕੀ ਪਾਉਂਦੇ ਕਹਾਣੀਆਂ, ਮਾਨਾ ਮਰ ਜਾਣਾ ਓਏ ਪਿੱਛੇ ਯਾਦਾਂ।
ਨਦੀਆਂ ਦੀਆਂ ਪਾਣੀਆਂ ਰੱਜ ਰੱਜ ਕੇ ਮਾਣੀਆਂਜਾਈਏ ਹਾਣੀਆਂ
ਜੀ ਸੁਣ ਰਹੇ ਸੀ ਹਰਭਜਨ ਮਾਨ ਦੀ ਆਵਾਜ਼ ਦੇ ਵਿੱਚ ਗੀਤ ਯਾਦਾਂ ਰਹਿ ਜਾਣੀਆਂ ਬਿਲਕੁਲ ਜੀ ਫਰਮਾਇਸ਼ ਕੀਤੀ ਸੀ ਜੀ ਇਸ ਦੇ ਲਈ ਜਗਤਾਰ ਸਿੰਘ ਬ੍ਰਿਸਬੇਨ ਤੋਂ ਇਹਨਾਂ ਨੇ ਇਸ ਗਾਣੇ ਨੂੰ ਸੁਣਨ ਦੀ ਫਰਮਾਇਸ਼ ਕੀਤੀ ਸੀ ਜੀ ਸੋ ਬਿਲਕੁਲ ਅਸੀਂ ਵੀ ਆਪਣੀਆਂ ਯਾਦਾਂ ਨੂੰ ਰਿੜਕ ਰਹੇ ਹਾਂ ਤੇ ਮੈਨੂੰ ਪਤਾ ਹੈ ਕਿ ਤੁਸੀਂ ਸਾਰੇ ਜ਼ਰੂਰ ਹੀ ਥੋੜੇ ਇਮੋਸ਼ਨਲ ਵੀ ਹੋ ਜਾਂਦੇ ਹੋਵੋਗੇ ਯਾਦਾਂ ਸੁਣ ਕੇ ਪਰ ਕਿਤੇ ਨਾ ਕਿਤੇ ਤੁਹਾਡੇ ਸਿਰੇ ਤੇ ਇੱਕ ਉਹ ਖੁਸ਼ੀ ਵੀ ਆ ਜਾਂਦੀ ਹੋਏਗੀ ਜੀ ਕਿਉਂਕਿ ਉਹ ਯਾਦਾਂ ਜਿਹੜੀਆਂ ਆ ਉਹ ਬੜੀਆਂ ਹੀ ਖੂਬਸੂਰਤ ਹੁੰਦੀਆਂ ਤਾਂ ਮੈਂ ਹਮੇਸ਼ਾ ਕੋਸ਼ਿਸ਼ ਕਰਦੀ ਹਾਂ ਕਿ ਉਹਨਾਂ ਨੂੰ ਟਟੋਲਦੀ ਰਹਾਂ ਜੀ ਸੋ ਸਾਡੇ ਨਾਲ ਕੁਲਵੀਰ ਸਿੰਘ ਹੁਣੀ ਜੁੜੇ ਆ ਜੀ ਤੇ ਇਹਨਾਂ ਨੇ ਈਮੇਲ ਦੇ ਜ਼ਰੀਏ ਸਾਂਝ ਪਾਈ ਹੈ ਸਤਿ ਸ੍ਰੀ ਅਕਾਲ ਬੁਲਾ ਰਹੇ ਤੇ ਕਹਿ ਰਹੇ ਕਿ ਪ੍ਰੋਗਰਾਮ ਬਹੁਤ ਵਧੀਆ ਹੈ ਜੀ ਕਹਿੰਦੇ ਆਪਦੀ ਕਰਾ ਦਿੱਤੀ ਪਈ ਹੈ ਜੀ ਅੱਜ ਤੇ ਤੁਸੀਂ ਉਹ ਹੋ ਜੀ ਆਪ ਤੇ ਤੁਹਾਡੇ ਸਾਰਿਆਂ ਦੇ ਸਾਥ ਦੇ ਨਾਲ ਹੀ ਹੁੰਦੀ ਹੈ ਜੀ ਸੋ ਪ੍ਰੋਗਰਾਮ ਨੂੰ ਮਾਨਣ ਦੇ ਲਈ ਪਸੰਦ ਕਰਨ ਦੇ ਲਈ ਕੁਲਵੀਰ ਜੀ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਵਿੱਚ ਏਦਾਂ ਹੀ ਸਾਂਝ ਪਾਉਂਦੇ ਰਿਹਾ ਕਰੋ ਤੇ ਹਰਮੀਤ ਸਿੰਘ ਚੰਨਾ ਹੁਣਾਂ ਨੇ ਜੀ ਪੁੱਛਿਆ ਹੈ ਮੇਰੇ ਨਾਨਕਿਆਂ ਦੇ ਪਿੰਡ ਦਾ ਨਾਂ ਜੀ ਮੇਰਾ ਨਾਨਕਾ ਪਿੰਡ ਸੀ ਜੀ ਹਰਸੀ ਪਿੰਡ ਇਹ ਟਾਂਡੇ ਦੇ ਨਾਲ ਹੀ ਸੀ ਥੋੜੇ ਉੱਥੋਂ 5-6 ਕਿਲੋਮੀਟਰ ਸਾਈਡ ਤੇ ਪੈਂਦਾ ਹੈ ਜੀ ਹਰਸੀ ਪਿੰਡ ਬੜਾ ਵੱਡਾ ਪਿੰਡ ਹੈਗਾ ਆ ਤੇ ਮੇਰੀਆਂ ਬੜੀਆਂ ਯਾਦਾਂ ਜੁੜੀਆਂ ਹੋਈਆਂ ਉਸ ਪਿੰਡ ਦੇ ਨਾਲ ਤੇ ਮੈਂ ਜ਼ਰੂਰ ਹੀ ਸਾਂਝੀਆਂ ਕਰਦੀ ਰਿਹਾ ਕਰਾਂਗੀ ਜਗਤਾਰ ਗਿੱਲ ਹੁਣਾਂ ਨੇ ਜੀ ਕਿਹਾ ਹੈ ਕਿ ਗਰਮੀ ਦੀਆਂ ਛੁੱਟੀਆਂ 'ਚ ਦਾਦੇ ਤਾਏ ਲਾਏ ਜਾਮਣਾ ਬਿਲਕੁਲ ਮੈਨੂੰ ਲੱਗਦਾ ਕਿ ਉਹ ਜਿਹੜੀਆਂ ਜਾਮਣਾ ਤੋੜਦੇ ਹੁੰਦੇ ਸੀਗੇ ਉਹਦੀਆਂ ਗੱਲਾਂ ਕੀਤੀਆਂ ਇਹਨਾਂ ਨੇ ਤੇ ਬਿਲਕੁਲ ਉਹ ਗਰਮੀਆਂ ਦੇ ਵਿੱਚ ਜਾਮਣਾ ਵੀ ਹੁੰਦੀਆਂ ਸੀ ਬਿਲਕੁਲ ਤੇ ਪਿੰਡ ਦੇ ਵਿੱਚ ਕਿਤੇ ਨਾ ਕਿਤੇ ਜਾਮਣ ਦਾ ਕੋਈ ਦਰਖਤ ਲੱਭ ਹੀ ਪੈਂਦਾ ਹੁੰਦਾ ਸੀ ਤੇ ਉੱਥੋਂ ਫਿਰ ਜੇ ਉਹ ਤਾਂ ਏਦਾਂ ਹੁੰਦਾ ਸੀ ਵੀ ਪਿੰਡ ਦੇ ਜਿੰਨੇ ਵੀ ਫਲ ਹੁੰਦੇ ਸੀਗੇ ਨਾ ਚਾਹੇ ਅਮਰੂਦ ਹੋਣ ਅਨਾਰ ਹੋਣ ਜਾਮਣਾ ਹੋਣ ਅੰਬ ਹੋਣ ਉਹਦੇ ਤਾਂ ਜੇ ਸਾਂਝੇ ਹੁੰਦੇ ਸੀਗੇ ਉਹ ਤੇ ਸਭ ਦਾ ਹੀ ਹੱਕ ਹੁੰਦਾ ਸੀ ਖਾਸ ਕਰਕੇ ਬੱਚਿਆਂ ਦਾ ਸੋ ਬੜੀਆਂ ਮੌਜਾਂ ਮਾਣਦੀਆਂ ਸੀ ਇੱਥੇ ਜਾਮਣਾ ਨੀ ਜੀ ਨਸੀਬ ਹੁੰਦੀਆਂ ਉਹਨਾਂ ਨੂੰ ਬੜਾ ਯਾਦ ਕਰਦੀ ਆ ਮੈਂ ਤੇ ਜਸਪਾਲ ਹੁਣਾਂ ਨੇ ਵੀ ਸਾਡੇ ਨਾਲ ਸਾਂਝ ਪਾਈ ਹੈ ਜੀ ਸਿਡਨੀ ਤੋਂ ਕਹਿੰਦੇ ਕਿ ਬਚਪਨ ਯਾਦ ਕਰਾਤਾ ਜੀ ਕਿ ਸੱਚੀ ਨਾਨਕੇ ਪਿੰਡ ਦਾ ਨਕਸ਼ਾ ਹੀ ਬਣਾਤਾ ਤੁਸੀਂ ਉਹ ਜੀ ਇਹਦਾ ਮਤਲਬ ਤੁਹਾਡੇ ਨਾਨਕਾ ਪਿੰਡ ਜਿਹੜਾ ਸੀ ਉਹ ਵੀ ਮੇਰੇ ਨਾਨਕੇ ਪਿੰਡ ਦੇ ਨਾਲ ਮਿਲਦਾ ਜੁਲਦਾ ਸੀ ਬਿਲਕੁਲ ਜੀ ਜਿਵੇਂ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਕਿ ਯਾਦਾਂ ਦਾ ਰੰਗ ਇੱਕੋ ਹੀ ਹੁੰਦਾ ਹੈ ਜੀ ਪਿੰਡ ਭਾਵੇਂ ਵੱਖਰੇ ਵੱਖਰੇ ਹੋਣ ਪਰ ਉਹਨਾਂ ਥਾਂ ਨਾਲ ਜੁੜੀਆਂ ਸਾਡੇ ਜਿਹੜੇ ਯਾਦਾਂ ਹੁੰਦੀਆਂ ਜਿਹੜੇ ਸਾਡੇ ਜਜ਼ਬਾਤ ਹੈ ਉਹ ਇੱਕੋ ਜਿਹੇ ਹੁੰਦੇ। ਸੋ ਪ੍ਰੋਗਰਾਮ ਦੇ ਵਿੱਚ ਜ਼ਿਆਦਾ ਵਕਤ ਨਹੀਂ ਰਿਹਾ ਤੇ ਮੈਂ ਜਲਦੀ ਜਲਦੀ ਦੇ ਵਿੱਚ ਮੇਰੇ ਦਿਲ ਚ ਜਿੰਨੀਆਂ ਕੁ ਗੱਲਾਂ ਪਈਆਂ ਉਹ ਮੈਂ ਤੁਹਾਡੇ ਨਾਲ ਕਰਦੀ ਜਾਣਾ। ਗੱਲ ਕਰ ਰਹੇ ਸੀ ਅਸੀਂ ਆਪਣੇ ਨਾਨਕੇ ਪਿੰਡ ਦੀ, ਜੇ ਘਰ ਦੇ ਦਰਵਾਜ਼ੇ ਤੱਕ ਮੈਂ ਆਣ ਪੜੀ ਸੀ ਫਿਰ ਅਸੀਂ ਘਰ ਦੇ ਅੰਦਰ ਵੜਨਾ ਤੇ ਸਾਡੀ ਆਵਾਜ਼ ਸੁਣ ਕੇ ਨਾ ਫਿਰ ਸਾਰਿਆਂ ਨੇ ਬਾਹਰ ਨਿਕਲ ਆਉਣਾ ਤੇ ਫਿਰ ਸਾਨੂੰ ਘੁੱਟ ਕੇ ਜੱਫੀ ਪਾ ਲੈਣੀ ਤੇ ਮੰਮੀ ਡੈਡੀ ਦਾ ਵੀ ਜਿਹੜਾ ਸਾਡੇ ਨਾਨਕੇ ਪਿੰਡ ਬੜਾ ਹੀ ਆਦਰ ਸਤਿਕਾਰ ਹੁੰਦਾ ਹੁੰਦਾ ਸੀ ਤੇ ਫਿਰ ਵੱਡਿਆਂ ਨੇ ਆਪਣੀਆਂ ਗੱਲਾਂ ਚ ਮਸ਼ਗੂਲ ਹੋ ਜਾਣਾ ਤੇ ਅਸੀਂ ਜੀ ਕੋਠਿਆਂ ਤੇ ਚੜ ਕੇ ਗਵਾਂਢੀਆਂ ਦੇ ਬੱਚਿਆਂ ਨੂੰ ਜੋ ਸਾਡੇ ਹਾਣ ਹਮਾਨ ਦੇ ਹੁੰਦੇ ਸੀ ਆਵਾਜ਼ਾਂ ਮਾਰ ਮਾਰ ਕੇ ਬਨੇਰਿਆਂ ਤੇ ਖੜੇ ਹੋ ਕੇ ਦੱਸ ਦੇਣਾ ਵੀ ਅਸੀਂ ਪਹੁੰਚ ਗਏ ਹਾਂ ਜੀ ਤੇ ਉਹਨਾਂ ਨੇ ਵੀ ਫਿਰ ਕੋਠੇ ਟੱਪਦੇ ਟਪਾਉਂਦਿਆਂ ਨੇ ਆ ਜਾਣਾ ਸਾਨੂੰ ਮਿਲਣ ਤੇ ਮੈਨੂੰ ਹੁਣ ਇਹ ਤਾਂ ਨੀ ਯਾਦ ਕਿ ਅਸੀਂ ਕੀ ਗੱਲਾਂ ਕਰੀਦੀਆਂ ਹੁੰਦੀਆਂ ਸੀ ਉਦੋਂ ਪਰ ਹਾਂ ਉਹ ਹੱਸੂ ਹੱਸੂ ਕਰਦੇ ਜਿਹੜੇ ਚਿਹਰੇ ਆ ਨਾ ਉਹ ਅੱਜ ਵੀ ਮੇਰੀਆਂ ਅੱਖਾਂ ਅੱਗੇ ਆਉਂਦੇ ਪਏ ਆ ਤੇ ਅਸੀਂ ਬੜੇ ਖੁਸ਼ ਹੁੰਦੇ ਹੁੰਦੇ ਸੀ ਉਹਨਾਂ ਨੂੰ ਮਿਲ ਕੇ ਤੇ ਫਿਰ ਸਾਡੀ ਨਾਨੀ ਨੇ ਤਾਂ ਰਸੋਈ ਵਿੱਚ ਲੱਗ ਜਾਣਾ ਜੀ ਸਾਡੇ ਲਈ ਪਕਵਾਨ ਬਣਾਉਣ ਤੇ ਮੰਮੀ ਨੇ ਵੀ ਫਿਰ ਪੀੜੀ ਜਿਹੀ ਖਿਸਕਾ ਕੇ ਉਹਨਾਂ ਦੇ ਕੋਲ ਬੈਠ ਜਾਣਾ ਤੇ ਅਸੀਂ ਆਪਣੇ ਨਾਨਕੇ ਪਿੰਡ ਦੇ ਬੱਚਿਆਂ ਨਾਲ ਫਿਰ ਕਦੀ ਦਾਣਿਆਂ ਦੀ ਭੱਠੀ ਤੇ ਤੁਰ ਪੈਣਾ ਕਦੀ ਯਾਰਾਂ ਦੋਸਤਾਂ ਦੀ ਹਵੇਲੀ ਲੱਗੀ ਅਮਰੂਦ ਜਾਂ ਚਕੋਤਰੇ ਤੋੜ ਕੇ ਤੇ ਜਾਂ ਫਿਰ ਨਾਨੀ ਤੋਂ ਪੈਸੇ ਲੈ ਕੇ ਪਿੰਡ ਦੀ ਇੱਕ ਛੋਟੀ ਜਿਹੀ ਹੱਟੀ ਤੇ ਜਾ ਵੜਨਾ ਜੀ ਤੇ ਕਦੀ ਫਿਰ ਪਿੰਡ ਦੇ ਗੁਰਦੁਆਰੇ ਦੇ ਵਿਹੜੇ ਵਿੱਚ ਖੇਡਣ ਦੌੜ ਜਾਣਾ। ਮੈਨੂੰ ਯਾਦ ਹੈ ਕਿ ਕਈ ਵਾਰੀ ਤਾਂ ਅਸੀਂ ਪਿੰਡ ਦਾ ਜਿਹੜਾ ਸ਼ਮਸ਼ਾਨ ਘਾਟ ਹੁੰਦਾ ਸੀ ਨਾ ਉਹਦੇ ਲਾਗੇ ਇੱਕ ਛੱਪੜ ਹੁੰਦਾ ਸੀ ਤੇ ਉਹਦੇ ਕੰਢੇ ਤੇ ਥੋਰਾਂ ਲੱਗੀਆਂ ਹੁੰਦੀਆਂ ਸੀਗੀਆਂ ਤੇ ਉਹਨਾਂ ਨੂੰ ਮੋਟੀਆਂ ਮੋਟੀਆਂ ਗੁੰਮੀਆਂ ਪਈਆਂ ਹੁੰਦੀਆਂ ਸੀ ਤੇ ਅਸੀਂ ਫਿਰ ਡਰਦੇ ਡਰਦੇ ਉਹ ਵੀ ਤੋੜ ਕੇ ਖਾ ਜਾਈਦੀਆਂ ਹੁੰਦੀਆਂ ਸੀ। ਜੇ ਤੁਸੀਂ ਜਾਮਣਾਂ ਦੀ ਗੱਲ ਕੀਤੀ ਵੀ ਬਿਲਕੁਲ ਜਾਮਣਾਂ ਤੇ ਹੈ ਹੀ ਹੈ ਉਹ ਜਿਹੜੀਆਂ ਥੋਰਾਂ ਦੀਆਂ ਗੁੰਮੀਆਂ ਹੁੰਦੀਆਂ ਸੀ ਉਹ ਵੀ ਨੀ ਛੱਡੀ ਦੀਆਂ ਸੀ ਜੀ ਉਹ ਵੀ ਸ਼ਮਸ਼ਾਨ ਘਾਟ ਦੇ ਭਾਵੇਂ ਨਾਲ ਹੀ ਲੱਗੀਆਂ ਹੁੰਦੀਆਂ ਸੀ ਉਹ ਵੀ ਤੋੜ ਕੇ ਖਾ ਲਈਦੀਆਂ ਹੁੰਦੀਆਂ ਸੀ ਤੇ ਸਾਡੇ ਫਿਰ ਨਾਨਕੇ ਪਿੰਡ ਦੇ ਸਾਰੇ ਦੋਸਤਾਂ ਸਹੇਲੀਆਂ ਨੇ ਸਾਨੂੰ ਪੂਰੀ ਖਬਰ ਦੇਣੀ ਕਿ ਸਾਡੇ ਪਿੱਛੋਂ ਫਿਰ ਪਿੰਡ ਚ ਕੀ ਕੀ ਵਾਪਰਿਆ ਨਾ ਕਿਹਦੇ ਘਰ ਵਿਆਹ ਹੋਇਆ ਤੇ ਕਿਹਦੀ ਮੱਝ ਨੇ ਵੱਛਾ ਵੱਛੀ ਦਿੱਤੇ ਆ ਤੇ ਨਾਨਕਿਆਂ ਦੀ ਇੱਕ ਸਾਡਿਆਂ ਦੀ ਹਵੇਲੀ ਹੁੰਦੀ ਸੀ ਜਿੱਥੇ ਡੰਗਰ ਪਸ਼ੂ ਬੰਨੇ ਹੁੰਦੇ ਸੀ ਜੀ ਤੇ ਅਸੀਂ ਫਿਰ ਉੱਥੇ ਜਾ ਕੇ ਲੁੱਕਣ ਮੀਟੀਆਂ ਵੀ ਖੇਡਦੀਆਂ ਹੁੰਦੀਆਂ ਸੀ। ਵਿਹੜੇ ਵਿੱਚ ਫਿਰ ਬਣਿਆ ਇੱਕ ਚੌਂਕਾ ਹੁੰਦਾ ਸੀਗਾ ਜਿੱਥੇ ਬਲਦੇ ਚੁੱਲ੍ਹੇ ਤੇ ਲੋਹ ਦੇ ਅੱਗੇ ਸ਼ਾਮ ਨੂੰ ਫਿਰ ਸਭ ਨੇ ਬੈਠ ਜਾਣਾ ਤੇ ਹਾਸੇ ਮਖੌਲ ਤੇ ਗੱਲਾਂ ਬਾਤਾਂ ਦੀ ਇੱਕ ਜਿਹੜੀ ਲਹਿਰ ਹੁੰਦੀ ਸੀ ਖੁਸ਼ੀ ਦੀ ਉਹ ਦੌੜ ਜਾਂਦੀ ਹੁੰਦੀ ਸੀ। ਰਾਤ ਦੀ ਰੋਟੀ ਖਾ ਕੇ ਗਰਮੀਆਂ ਦੇ ਵਿੱਚ ਫਿਰ ਅਸੀਂ ਵਿਹੜੇ ਤੇ ਮੰਜੇ ਡਾਹ ਲੈਣੇ ਤੇ ਬਸ ਫਿਰ ਉੱਥੇ ਦਾਦੀ ਸਾਡੀ ਸੋਰੀ ਨਾਨੀ ਦੀਆਂ ਜਿਹੜੀਆਂ ਹੁੰਦੀਆਂ ਸੀਗੀਆਂ ਕਹਾਣੀਆਂ ਉਹ ਸ਼ੁਰੂ ਹੋ ਜਾਂਦੀਆਂ ਹੁੰਦੀਆਂ ਸੀਗੀਆਂ ਤੇ ਬਿਲਕੁਲ ਜੀ ਛੁੱਟੀਆਂ ਬਿਤਾਉਣ ਦਾ ਵੈਸੇ ਜੋ ਸਵਾਦ ਬਚਪਨ ਵਿੱਚ ਨਾਨਕੇ ਪਿੰਡ ਜਾ ਕੇ ਆਉਂਦਾ ਸੀ ਨਾ ਉਹ ਸ਼ਾਇਦ ਹੁਣ ਜ਼ਿੰਦਗੀ ਚ ਕਿਤੇ ਨਾ ਆਵੇ। ਚਾਹੇ ਅਮਰੀਕਾ ਚਲੇ ਜਾਈਏ ਯੂਰਪ ਚਲੇ ਜਾਈਏ ਪਰ ਦਿਲ ਚ ਜਿਹੜੀ ਉਹ ਨਾਨਕੇ ਪਿੰਡ ਜਾ ਕੇ ਛੁੱਟੀਆਂ ਬਿਤਾਉਣ ਦਾ ਜਿਹੜਾ ਸਵਾਦ ਹੁੰਦਾ ਸੀ ਉਹ ਨੀ ਹੁਣ ਲੱਭਦਾ ਜੀ ਕਿਤੇ। ਉਹ ਖੇਤ ਵਿੱਚ ਲੱਗੇ ਟਿਊਬਵੈਲ ਤੇ ਜਾ ਕੇ ਨਹਾਉਣਾ ਖੇਤਾਂ ਚੋਂ ਫਿਰ ਪੱਟ ਕੇ ਮੂਲੀਆਂ ਗਾਜਣਾ ਸ਼ਲਗਮ ਏਦਾਂ ਦੇ ਸਰਦੀਆਂ ਦੇ ਵਿੱਚ ਹੁੰਦੇ ਸੀ ਉਹ ਜੀ ਉਦੋਂ ਪਰ ਉਹ ਵੀ ਸਿਆੜਾਂ ਦੇ ਭੱਜਦੇ ਪਾਣੀ ਚ ਧੋ ਕੇ ਖਾਣੇ ਗੰਨੇ ਚੂਪਣੇ ਤੇ ਛੱਲੀਆਂ ਚੱਬਣੀਆਂ ਵੱਟਾਂ ਤੇ ਦੌੜਨਾ ਇਹ ਸਭ ਕਹਿੰਦੇ ਹੋਏ ਵੀ ਨਾ ਹੁਣ ਏਦਾਂ ਦਿਲ ਕਰਦਾ ਕਿ ਮੈਂ ਆਪਣੇ ਨਾਨਕੇ ਪਿੰਡ ਦੌੜ ਜਾਵਾਂ ਅੱਜ ਜੀ ਪਰ ਹੁਣ ਉੱਥੇ ਜਾ ਕੇ ਨਾ ਅਜਿਹਾ ਕੁੱਝ ਵੀ ਨਹੀਂ ਹੋਣਾ ਇੰਨਾ ਮੈਨੂੰ ਯਾਦ ਹੈ ਕਿਉਂਕਿ ਜੋ ਕੁੱਝ ਮੈਂ ਯਾਦਾਂ ਚ ਸਾਂਭੀ ਬੈਠੀ ਆਂ ਨਾ ਉਹ ਹੁਣ ਉੱਥੇ ਜਾ ਕੇ ਨਹੀਂ ਲੱਭਦਾ ਜੀ। ਮਾਮਾ ਜੀ ਪਿੰਡ ਛੱਡ ਕੇ ਸ਼ਹਿਰ ਆ ਗਏ ਉਹ ਪਿੰਡ ਨੂੰ ਜਾਂਦੇ ਸੁੰਨਸਾਨ ਜਿਹੜੇ ਰਾਹ ਹੁੰਦੇ ਸੀ ਜਿਨ੍ਹਾਂ ਤੇ ਕਦੀ ਪੰਛੀ ਬਾਤਾਂ ਪਾਉਂਦੇ ਹੁੰਦੇ ਸੀ ਉਹ ਜਿਹੜੀਆਂ ਟਾਲੀਆਂ ਡੇਕਾਂ ਲੱਗੀਆਂ ਹੁੰਦੀਆਂ ਸੀਗੀਆਂ ਉਹਨਾਂ ਦੀ ਜਗ੍ਹਾ ਤੇ ਹੁਣ ਉੱਥੇ ਦੁਕਾਨਾਂ ਪੈ ਗਈਆਂ ਜੀ ਤੇ ਟਿੰਡਾਂ ਵਾਲੇ ਖੂਹ ਦਾ ਨਿਸ਼ਾਨ ਵੀ ਹੁਣ ਪਤਾ ਨੀ ਬਚਿਆ ਹੋਣਾ ਕਿ ਨਹੀਂ ਪਰ ਮੈਂ ਹੁਣ ਜਦੋਂ ਵੀ ਪਿੰਡ ਗਈ ਆਪਣੇ ਨਾਨਕਿਆਂ ਦੇ ਤੇ ਮੈਂ ਜ਼ਰੂਰ ਲੱਭਣ ਦੀ ਕੋਸ਼ਿਸ਼ ਕਰਾਂਗੀ ਉਹ ਨਿਸ਼ਾਨ ਤੇ ਉਹ ਫੋਟੋਆਂ ਖਿੱਚ ਕੇ ਜ਼ਰੂਰ ਲਿਆਉਂਗੀ ਤੇ ਤੁਹਾਡੇ ਨਾਲ ਸਾਂਝੀਆਂ ਵੀ ਕਰਾਂਗੀ ਜੀ। ਤੇ ਬਸ ਜੀ ਨਾਨਾ ਜੀ ਦਾ ਸਵਰਗਵਾਸ ਹੋ ਗਿਆ ਨਾਨੀ ਜੀ ਮਾਮਾ ਜੀ ਕੋਲ ਹੀ ਸ਼ਹਿਰ ਆ ਗਏ ਸੋ ਬਸ ਤੇ ਜਿਹੜਾ ਨਾਨਕਾ ਪਿੰਡ ਸੀਗਾ ਉੱਥੇ ਤੇ ਹੁਣ ਉਹ ਢੱਠਾ ਜਿਹਾ ਇੱਕ ਮਕਾਨ ਹੀ ਬਚਿਆ ਹੈ ਬਾਕੀ। ਸੋ ਜੀ ਉਹਨਾਂ ਇਹ ਹੁਣ ਜਿਹੜੀਆਂ ਗੱਲਾਂ ਬਾਤਾਂ ਆ ਪਰ ਇੰਨੀ ਖੁਸ਼ੀ ਹੁੰਦੀ ਹੈ ਕਿ ਤੁਹਾਡੇ ਸਾਰਿਆਂ ਨਾਲ ਬੈਠ ਕੇ ਕਰ ਲੈਣੀ ਆ ਆਪਣੀਆਂ ਸੁਣਾ ਦਿੰਦੀ ਤੇ ਤੁਹਾਡੀਆਂ ਵੀ ਸੁਣ ਲੈਣੀ ਆ ਤੇ ਆਪਣੀ ਨਾਨੀ ਦੀਆਂ ਜਿਹੜੀਆਂ ਸੁਣਾਈਆਂ ਬਾਤਾਂ ਆ ਉਹ ਮੈਂ ਆਪਣੇ ਬੱਚਿਆਂ ਨੂੰ ਸੁਣਾਉਂਦੀ ਹਾਂ ਤੇ ਪਰ ਰਾਤ ਨੂੰ ਜੇ ਉਹ ਮੈਨੂੰ ਕਿਤੇ ਦਿਨ ਵੇਲੇ ਮੈਨੂੰ ਬਾਤ ਸੁਣਾਉਣ ਲਈ ਕਹਿ ਦਿੰਦੀ ਆ ਨਾ ਤੇ ਫਿਰ ਮੈਂ ਉਹਨਾਂ ਨੂੰ ਕਹਿ ਦਿੰਦੀ ਆ ਭਾਈ ਦਿਨ ਵੇਲੇ ਜਿਹੜੀ ਆ ਉਹ ਬਾਤ ਨੀ ਸੁਣੀਦੀ ਨਹੀਂ ਤੇ ਮਾਮਿਆਂ ਦਾ ਰਾਹ ਭੁੱਲ ਜਾਂਦਾ ਆ ਤੇ ਉਹ ਮੇਰੇ ਵੱਲ ਨਾ ਮੋਟੀਆਂ ਮੋਟੀਆਂ ਅੱਖਾਂ ਨਾਲ ਦੇਖਦੇ ਕਿ ਇਹ ਮਾਂ ਸਾਡੀ ਕੀ ਬੋਲੀ ਜਾਂਦੀ ਆ ਪਰ ਮੈਂ ਵਿੱਚੋਂ ਵਿੱਚ ਕਿਤੇ ਮੁਸਕੁਰਾ ਪੈਂਦੀ ਆ ਆਪਣੀ ਇਹ ਗੱਲ ਕਰਕੇ। ਸੋ ਜੀ ਇਹ ਯਾਦਾਂ ਜਿਹੜੀਆਂ ਇਹ ਬਹੁਤ ਡੂੰਘੀਆਂ ਨੇ ਤੇ ਜੇ ਤਾਂ ਯਾਦਾਂ ਦੀ ਜਿਹੜੀ ਗੱਡੀ ਚ ਅਸੀਂ ਸਵਾਰ ਹੋਏ ਸੀ ਇਹਨੂੰ ਹੁਣ ਬ੍ਰੇਕ ਮਾਰਨੀ ਪੈਣੀ ਹੈ ਕਿਉਂਕਿ समा होर इजाजत नहीं दे रहा पर कोई गल नहीं जी अगला बुधवार फिर आया खड़िया ते असीं जेड़ी यादां दी अपनी पिटारी फिर खोल लैनी है कोई गल नहीं तो अज दे प्रोग्राम दौरान कोई गलबात करदे आ कुछ वध घट बोलिया गया होवे ते उहदे लई मैं खिमा दी पात्र हां जी जरूर माफ कर दिओ तो प्रोग्राम दे विच आप सब दा सांझ पाउण दे लई अपनियां यादां सांझियां करन दे लई तुहाडा सब दा बहुत बहुत शुक्रिया परमात्मा सारिया ते सुख दी घड़ी लियावे हसदे खेडदे रहो जी ते एदां ही हसू हसू करदे चेहरियां दे नाल अगले बुधवार नूं असीं फिर मिलना है उदों तक लई इजाजत दो ते सुनो ए प्यारा जिहा गीत रब राखा
मिठा बोले सुगंध पौना बिच घोले जदो मिठा मिठा बोले सुगंध पौना बिच घोले जदो मिठा मिठा बोले सुगंध पौना बिच घोले उत्तों हो गया संदूरी तेरा रंगनी हवावां बिच उड़दी फिरे हवावां बिच उड़दी फिरे नी हवावां बिच उड़दी फिरे हवामा बिच उड़दी फिरे नी हवामा बिच उड़दी फिरे हवामा बिच उड़दी फिरे हवामा बिच उड़दी फिरे नी हवामा बिच उड़दी फिरे हवामा बिच उड़दी फिरे तैनू लग गए नी तैनू लग गए तैनू लग गए जवानी वाले खंभनी हवामा बिच उड़दी फिरे नी हवामा बिच उड़दी फिरे नगरो हवामा बिच उड़दी फिरे
ਦਾਦੇ ਤਾਏ ਦੇ ਲਾਏ ਹੋਏ ਬਾਗ ਚੋਂ ਚੋਰੀ ਜਾਮਣਾ ਤੋੜਨਾ ਤੇ ਲਸੂੜੇ ਖਾਣਾ ਤੇ ਅੰਬਾਂ ਦੇ ਉੱਤੇ ਚੜ ਕੇ ਤੇ ਅੰਬ ਤੋੜਨੇ ਤੇ ਫਿਰ ਤਾਏ ਦੀਆਂ ਗਾਲਾਂ ਤੇ ਜੁੱਤੀਆਂ ਵੀ ਖਾਣੀਆਂ ਤੇ ਤਾਏ ਦੇ ਉਸ ਬਾਗ ਵਿੱਚ ਲੱਗੀ ਹੋਈ ਹਲਟੀ ਨੂੰ ਚੋਰੀ ਛੁੱਪੇ ਗੇੜ ਕੇ ਉਹਦੇ ਚ ਪਾਣੀ ਕੱਢਣਾ ਤੇ ਫਿਰ ਉਹ ਪਾਣੀ ਕੱਢ ਕੇ ਉਹਦੇ ਚ ਨਹਾਉਣਾ ਬਸ ਇਹੀ ਸਾਡਾ ਛੁੱਟੀਆਂ ਦਾ ਰੋਜ਼ ਦਾ ਮਤਲਬ ਰੋਜ਼ਾਨਾ ਕੰਮ ਹੁੰਦਾ ਸੀ ਸਾਡਾ ਇਹ ਤੇ ਇੱਕ ਸਾਡੇ ਭੂਆ ਜੀ ਸੀ ਉਹਨਾਂ ਦਾ